ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਟ ਤੋਂ ਮਿੰਟੂ ਬਰਾਬ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਵੀਕਐਂਡ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਤੁਹਾਡਾ ਸਵਾਗਤ ਹੈ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਸ਼ਨਿਚਰਵਾਰ ਚੜ ਚੁੱਕਿਆ ਜੀ ਆਸਟ੍ਰੇਲੀਆ ਦੇ ਵਿਚ, ਤੇ ਈਸਟ ਕੋਸਟ ਦੇ ਉੱਤੇ ਇਸ ਵੇਲੇ 9:02 ਹੋ ਗਏ ਨੇ ਸੁਬਾਹ ਦੇ। ਤਰੀਕ ਹੈ ਜੀ 31 ਅਗਸਤ, ਆਖਰੀ ਦਿਨ ਅਗਸਤ ਦਾ 2019 ਸਨ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਹੀ ਆ ਰਹੇ ਨੇ। ਬਹੁਤ ਸਾਰੀਆਂ ਸੀ ਗੱਲਾਂ ਬਾਤਾਂ ਮਸਲੇ ਤੇ ਚਿੰਤਨ ਕਰਾਂਗੇ। ਐਡਲੇਡ ਦੇ ਵਿਚ 8:32 ਹੋਏ ਨੇ ਤੇ ਪਰਥ ਦੇ ਵਿਚ ਸੁਬਾਹ ਦੇ 7:02 ਹੋ ਗਏ ਨੇ। ਭਾਰਤ ਦੇ ਵਿਚ 4:32 ਤੜਕੇ ਦੇ ਹੋਏ ਨੇ ਔਰ 12:02 ਅੱਧੀ ਰਾਤ ਦੀ ਅੱਜ ਦੀ ਤਰੀਕ ਬਦਲ ਚੁੱਕੀ ਹੈ। ਵੀਕਐਂਡ ਸ਼ੁਰੂ ਹੋ ਚੁੱਕਾ ਹੈ ਅਫੀਸ਼ਲੀ ਲੰਡਨ ਦੇ ਵਿਚ। ਇੰਗਲੈਂਡ ਚ ਬਹੁਤ ਸਾਰੇ ਦੋਸਤ ਸਾਡੇ ਇੰਗਲੈਂਡ ਤੋਂ ਸੁਣਦੇ ਨੇ, ਉਨ੍ਹਾਂ ਦਾ ਵੀ ਸਵਾਗਤ ਹੈ, ਯੂਰਪੀਅਨਾਂ ਦਾ ਵੀ। ਔਰ ਅਮਰੀਕਾ ਦੇ ਵਿਚ ਹਜੇ ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ ਸ਼ੁੱਕਰਵਾਰ ਦੀਆਂ ਜੀ, ਸੋ ਉਹਨਾਂ ਦਾ ਵੀਕਐਂਡ ਹਜੇ ਸ਼ੁਰੂ ਹੋ ਹੀ ਜਾਂਦਾ ਹੈ। 2-3 ਵਜੇ ਤੋਂ ਬਾਅਦ, 12 ਵਜੇ ਤੋਂ ਬਾਅਦ ਹੀ ਰੱਖੋ ਫਰਾਈਡੇ ਨੂੰ, ਵੀਕਐਂਡ ਸ਼ੁਰੂ ਹੋ ਜਾਂਦਾ ਹੈ। ਖੈਰ ਪੰਜਾਬੀਆਂ ਦੇ ਲਈ ਵੀਕਐਂਡ ਬਹੁਤਾ ਜ਼ਿਆਦਾ ਮਾਇਨਾ ਨਹੀਂ ਰੱਖਦਾ, ਕਿਉਂਕਿ ਜ਼ਿਆਦਾਤਰ ਸਾਡੇ ਜਿਹੜੇ ਬੰਦੇ ਨੇ ਉਹ ਜੌਬ ਘੱਟ ਕਰਦੇ ਨੇ ਤੇ ਬਿਜ਼ਨਸ ਜ਼ਿਆਦਾ ਕਰਦੇ ਨੇ, ਤੇ ਸ਼ਨਿਚਰਵਾਰ ਵੀ ਐਤਵਾਰ ਵੀ ਬਿਜ਼ਨਸ ਵਾਲਿਆਂ ਨੂੰ ਤਾਂ ਤੁਹਾਨੂੰ ਪਤਾ ਹੈ ਕਿ ਖੇਤੀਬਾੜੀ ਵਾਲਿਆਂ ਨੂੰ ਤਾਂ ਵੀਕਐਂਡ ਦਾ ਕੋਈ ਬਹੁਤਾ ਮਤਲਬ ਹੀ ਨਹੀਂ, ਤੇ ਵੀਕਐਂਡ ਉਦਣ ਹੀ ਹੁੰਦਾ ਜਿੱਦਣ ਮੀਂਹ ਪੈਂਦਾ ਹੈ। ਖੈਰ ਦੋਸਤੋ, ਇਹ ਸੀ ਸਮਾਂ ਸਾਰਨੀ ਵੱਖਰੇ ਵੱਖਰੇ ਇਲਾਕਿਆਂ ਦੀ, ਤੇ ਦੇਖੋ ਪਤਾ ਸਾਰਿਆਂ ਨੂੰ ਹੁੰਦਾ ਹੈ, ਟਾਈਮ ਘੜੀ ਸਾਰਿਆਂ ਦੇ ਕੋਲ ਹੀ ਆ, ਪਰ ਇਹਦੇ ਨਾਲ ਕੀ ਆ, ਸਾਡੇ ਸਾਰਿਆਂ ਦੀ ਸ਼ਮੂਲੀਅਤ ਹੋ ਜਾਂਦੀ, ਹਾਜ਼ਰੀ ਲੱਗ ਜਾਂਦੀ ਆ, ਤੇ ਬਹੁਤ ਸਾਰੇ ਸੱਜਣ ਮਿੱਤਰ ਕੰਮ ਕਾਰ ਕਰਦੇ ਸਾਨੂੰ ਸੁਣਦੇ ਹੁੰਦੇ ਨੇ, ਤੇ ਇੱਕ ਦੂਜੇ ਦਾ ਪਤਾ ਲੱਗ ਜਾਂਦਾ ਕਿ ਜਿਹੜੀ ਰੇਂਜ ਹੈ ਉਹ ਬਹੁਤ ਵੱਡੀ ਹੈ ਉਹਨਾਂ ਦੇ ਸੁਣਨ ਦੀ, ਕਿਉਂਕਿ ਇਹ ਤਾਰਾਂ ਜਿਹੜੀਆਂ ਨੇ ਮਾਨਸਿਕ ਤੌਰ ਤੇ ਸਾਡੀਆਂ ਸਾਰੇ ਸੰਸਾਰ ਦੇ ਵਿੱਚ ਜੁੜੀਆਂ ਹੋਈਆਂ ਨੇ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲਾਈਵ ਪ੍ਰੋਗਰਾਮ ਸੁਣਿਆ ਜਾ ਰਿਹਾ, ਸੋ ਸਾਰਿਆਂ ਦਾ ਸਵਾਗਤ ਕਰਦੇ ਹਾਂ। ਸੁਬਾਹ ਸੁਬਾਹ ਜਿਹੜੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੇ ਵਿੱਚ ਸੱਤੀ ਸੱਲਣੀ ਪ੍ਰੋਗਰਾਮ ਚ ਆਉਂਦੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਔਰ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਜੋ ਮਹਿਤਾ ਚੌਂਕ ਹੀ ਨੇ ਅੱਜ ਕੱਲ, ਕਦੇ ਉਹ ਮੈਲਬਰਨ ਹੁੰਦੇ ਨੇ, ਤੇ ਅੱਜ ਉਹ ਇੱਕ ਬਹੁਤ ਸੋਹਣਾ ਵਿਚਾਰ ਭੇਜ ਰਹੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ, ਤੁਸੀਂ ਸੁਣਿਆ ਹੋਣਾ। ਮਹਾਰਾਜ ਦੀ ਬਾਣੀ ਸਾਡੇ ਨਾਲ ਸ਼ੇਅਰ ਕਰਦੇ, ਕਹਿੰਦੇ ਜੇ ਕੋ ਨਾਉਂ ਧਰਾਏ ਵੱਡਾ, ਸਾਧ ਕਰੇ ਮਨ ਭਾਣੇ, ਖਸਮੇ ਨਦਰ ਕੀੜਾ ਆਵੇ, ਜਿੱਤੇ ਚੁਗੇ ਦਾਣੇ। ਹੁਣ ਆਪਣੇ ਆਪ ਨੂੰ ਅਸੀਂ ਬਹੁਤ ਵੱਡਾ ਦੱਸਦੇ ਹਾਂ, ਵੱਡੇ ਬਣਨ ਦੀ ਕੋਸ਼ਿਸ਼ ਕਰਦੇ ਹਾਂ ਪੈਸੇ ਦੇ ਜ਼ਰੀਏ, ਕਿ ਸਾਡੇ ਕੋਲ ਪੈਸਾ ਬਹੁਤ ਹੈ, ਪੈਸਾ ਖਿਲਾਰਦੇ ਫਿਰਦੇ ਹਾਂ। ਉਹਨਾਂ 'ਚ ਚਲੋ ਕਈ ਵਾਰੀ ਅਸੀਂ ਧਾਰਮਿਕ ਵੀ ਹੋਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦਾਨ ਵੀ ਕਰ ਦੇਈਦਾ, ਤੇ ਦਾਨ ਵਾਲੇ ਘੱਟ ਹੁੰਦੇ ਨੇ, ਪਰ ਵੱਡੀਆਂ ਵੱਡੀਆਂ ਕਾਰਾਂ ਫੁਕਰਾ ਪੰਥੀ ਕਰਨੀ ਤੇ ਪਾਰਟੀਆਂ ਕਰਨੀਆਂ, ਇਹ ਵੀ ਇੱਕ ਤਰੀਕਾ ਆ ਵੱਡੇ ਬਣਨ ਦਾ। ਵੱਡਾ ਨਾਂ ਹੋਵੇ, ਮਿਨਿਸਟਰਾਂ ਦੇ ਨਾਲ ਫੋਟੋਆਂ ਖਿਚਾਉਣੀਆਂ, ਤੇ ਇਹਨੂੰ ਮਤਲਬ ਵੱਡਾ ਬਣਨ ਦੇ ਲਈ, ਮੈਨੂੰ ਲੋਕ ਕਹਿਣ ਕਿ ਇਹ ਵੱਡਾ ਆ, ਕਿ ਉਹ ਆਪਣਾ ਨਾਮ ਜਿਹੜਾ ਵੱਡਾ ਕਰਨ ਨੂੰ ਇਹੋ ਕੁਛ ਕਰਦਾ ਆ। ਸਾਧ ਕਰੇ ਮਨ ਭਾਣੇ, ਆਪਣੇ ਮਨ ਭਾਣੇ ਸਵਾਦ ਫਿਰ ਕਰ ਲੈਂਦਾ ਆ ਸਾਰੇ ਵੱਡਾ ਨਾਂ ਕਰਾਉਣ ਨੂੰ। ਪਰ ਉਹ ਖਸਮ ਪਰਮਾਤਮਾ ਦੀ ਨਿਗਾਹ ਚ ਕੀ ਹੁੰਦਾ ਆ? ਉਹ ਕੀੜਾ ਹੀ ਹੁੰਦਾ ਆ, ਉਹ ਕੀੜਾ ਜਿਹੜਾ ਬਾਕੀਆਂ ਕੀੜਿਆਂ ਦੇ ਨਾਲ ਦਾਣੇ ਚੁਗ ਰਿਹਾ ਹੁੰਦਾ ਆ। ਸੋ ਐਡਾ ਸਕੇਲ ਹੈ, ਇਸ ਸਕੇਲ ਦੀ ਗੱਲ ਕਰ ਰਹੇ ਨੇ ਮਹਾਰਾਜ ਇੱਥੇ, ਵੀ ਜਿਹੜੇ ਵੀ ਵੱਡੇ ਤੋਂ ਵੱਡੇ ਅਸੀਂ ਬੰਦੇ ਦੇਖਦੇ ਨਾ ਦੁਨੀਆਂ ਦੇ ਉੱਤੇ, ਆਪਣੇ ਸਵਾਦ ਲੈ ਰਹੇ ਨੇ, ਸਾਨੂੰ ਲੱਗ ਰਹੇ ਨੇ ਵੱਡੇ, ਪਰ ਇਹ ਤੋਂ ਵੀ ਉੱਤੇ ਚਲ ਜਾਓ, ਅਕਾਲ ਪੁਰਖ ਦੇ ਐਂਗਲ ਤੋਂ ਦੇਖੋ, ਅਨੁਭਵ ਕਰੋ ਕਿ ਉਹਦੇ ਐਂਗਲ ਤੋਂ ਇਹ ਵੱਡੇ ਵੱਡੇ ਬੰਦੇ ਵੀ ਕੀੜੇ ਹੀ ਨੇ ਜਿਹੜੇ ਦਾਣੇ ਚੁਗ ਰਹੇ ਨੇ। ਇੰਨਾ ਐਡਾ ਵੱਡਾ ਸਕੇਲ ਹੈ। ਸੋ ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ। ਸੁਖਜੀਤ ਸਿੰਘ ਵੀ ਆ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਤੇ ਅੱਜ ਥੋੜਾ ਜਿਹਾ ਆਪਾਂ ਗੱਲ ਕਰਨੀ ਆ ਕਿ ਨਿਊ ਸਾਊਥ ਵੇਲਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਸਾਡੇ ਸੂਬੇ ਦੇ ਵਿੱਚ ਕਿ ਇਨਕੁਆਇਰੀ ਚੱਲ ਰਹੀ ਆ, ਬਹੁਤ ਵੱਡੀ ਇਨਕੁਆਇਰੀ ਚੱਲ ਰਹੀ ਆ ਆਈਕੈਕ ਦੀ, ਜਿਹੜੀ ਕਿ ਕਰਪਸ਼ਨ ਕਮਿਸ਼ਨ ਹੈ ਨਿਊ ਸਾਊਥ ਵੇਲਸ ਦਾ। ਤੇ ਉਸ ਕਰਪਸ਼ਨ ਕਮਿਸ਼ਨ ਦੇ ਵਿੱਚ ਖਾਸ ਕਰਕੇ ਲੇਬਰ ਪਾਰਟੀ ਦੇ ਘਟਾਲਿਆਂ ਦੀ ਗੱਲ ਚੱਲ ਰਹੀ ਆ, ਵੱਡੀਆਂ ਦੀ ਗੱਲ ਚੱਲ ਰਹੀ ਆ। ਤੇ ਉਸ ਵੱਡੀਆਂ ਨੂੰ ਲੈ ਕੇ, ਇਨਕੁਆਇਰੀਆਂ ਨੂੰ ਲੈ ਕੇ ਇੱਕ ਸੂਸਾਈਡ ਵੀ ਹੋ ਚੁੱਕਾ ਹੈ, ਪਿਛਲੇ ਦਿਨੀ ਮੌਤ ਵੀ ਹੋ ਚੁੱਕੀ ਆ। ਨਿਊ ਸਾਊਥ ਵੇਲਸ ਦੀ ਜਿਹੜੀ ਸੈਕਟਰੀ ਆ ਉਹ ਵੀ ਰਿਜ਼ਾਈਨ ਦੇ ਚੁੱਕੀ ਆ, ਕੱਢ ਚੁੱਕਿਆ ਉਹਨੂੰ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਦੋ ਤਿੰਨ MP MLA ਵੀ ਇਹਦੇ ਵਿੱਚ ਫਸੇ ਹੋਏ ਨੇ, ਤੇ ਰੌਲਾ ਹਜੇ $1,00,000 ਦਾ ਹੀ ਪਈ ਜਾਂਦਾ, ਹਜੇ ਹੋਏ 5 ਦਿਨ ਆ ਇਨਕੁਆਇਰੀ ਨੂੰ। ਤੇ ਬਹੁਤ ਵੱਡੇ ਵੱਡੇ ਨਾਮ ਇਸ ਇਨਕੁਆਇਰੀ ਦੇ ਵਿੱਚ ਆਏ ਨੇ, ਤੇ ਹਜੇ 5 ਹਫ਼ਤੇ ਹੋਰ ਆ, ਯਾਨੀ ਕਿ 6 ਹਫ਼ਤੇ ਦੀ ਇਨਕੁਆਇਰੀ ਚੱਲਣੀ ਆ। ਸੋ ਤੁਸੀਂ ਦੇਖੋ ਵੀ ਪਹਿਲੇ ਹਫ਼ਤੇ ਕੱਲਾ ਇਹੀ ਕੇਸ ਨਹੀਂ, ਹੋਰ ਵੀ ਬਹੁਤ ਸਾਰੇ ਕੇਸ ਆਉਣੇ ਆ। ਤੇ ਪਹਿਲਾ ਹੀ ਜਿਹੜਾ ਕੇਸ ਸੀਗਾ ਉਹ $1,00,000 ਦੀ ਡੋਨੇਸ਼ਨ ਦਾ ਸੀ। ਹੁਣ ਇਹ ਵਿਚਾਰ ਇਹ ਹੈ ਕਿ ਆਪਾਂ ਇੱਥੇ ਡਿਟੇਲ ਤਾਂ ਬਾਅਦ ਚੋਂ ਕਰਾਂਗੇ ਜਦੋਂ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁਆਇਨ ਕਰਨਗੇ, ਪਰ ਮੈਂ ਗੱਲ ਇਹ ਕਰਨ ਜਾ ਰਿਹਾ ਕਿ ਜਿਨ੍ਹਾਂ ਨੂੰ ਅਸੀਂ ਚੁਣਨਾ ਆ, ਜਿਨ੍ਹਾਂ ਨੂੰ ਅਸੀਂ ਵਾਗਡੋਰ ਸੰਭਾਲਣੀ ਆ ਦੇਸ਼ ਦੀ ਆਪਣੀ, ਉਹ ਦਫ਼ਤਰਾਂ ਚ ਬੈਠੇ ਕੀ ਘੁਟਾਲੇ ਘੋਟ ਰਹੇ ਨੇ, ਇਹਦੀ ਗੱਲ ਕਰਨੀ ਆ। ਕੀ ਇਹ ਕੋਈ ਨਵੀਂ ਗੱਲ ਹੈ? ਕੀ ਇਹ ਹੁਣੇ ਹੋਣ ਲੱਗਾ? ਨਹੀਂ, ਇਹ ਬਹੁਤ ਦੇਰ ਤੋਂ ਚੱਲੇ ਜਾਂਦਾ। ਵੱਡੀਆਂ ਵੱਡੀਆਂ ਸਭਿਅਤਾਵਾਂ ਜਿਹੜੀਆਂ ਨੇ ਉਹ ਡੁੱਬੀਆਂ ਨੇ ਜਦੋਂ ਰਾਜੇ ਮਹਾਰਾਜੇ ਉਹਨਾਂ ਦੇ ਚੌਧਰੀ ਜਿਹੜੇ ਨੇ, ਇੱਕ ਅਸੀਂ ਪਿੰਡਾਂ ਦੀ ਵੀ ਗੱਲ ਕਰਦੇ ਹਾਂ, ਘਰਾਂ ਦੀ ਵੀ ਗੱਲ ਕਰਦੇ ਹਾਂ, ਘਰਾਂ ਤੇ ਵੀ ਲਾਗੂ ਹੁੰਦਾ, ਜਦੋਂ ਘੁਟਾਲੇ ਕਰਨ ਲੱਗ ਜਾਣ, ਹੀਰਾ ਫੇਰੀਆਂ ਕਰਨ ਲੱਗ ਜਾਣ, ਜਿਹੜਾ ਇੱਕ ਨੈਤਿਕ ਤੌਰ ਤੇ ਕਾਨੂੰਨ ਬਣਿਆ ਹੋਇਆ ਆ, ਨੈਤਿਕ ਵੀ ਹੁੰਦੀ ਗੱਲ ਨਾ, ਉਹ ਇੱਕ ਤਾਂ ਕਾਨੂੰਨ ਹੁੰਦਾ, ਇੱਕ ਹੁੰਦੇ ਆਪਣੇ ਮਨ ਦੇ ਧਰਮ ਦੇ ਕਾਨੂੰਨ ਹੁੰਦੇ, ਵੀ ਇਹ ਮਨ ਮੰਨਦਾ ਜਾਂ ਨਹੀਂ ਮੰਨਦਾ। ਹੁਣ ਉਹਦੀ ਮੈਂ ਤੁਹਾਨੂੰ ਥੋੜੀ ਜਿਹੀ ਐਗਜ਼ਾਮਪਲ ਦਿੰਦਾ ਕਿ ਕਈ ਦੇਸ਼ਾਂ ਚ, ਕਈ ਸੂਬਿਆਂ ਦੇ ਵਿੱਚ ਜਿਹੜੀ ਅਬੋਰਸ਼ਨ ਹੈ ਉਹ ਲੀਗਲ ਹੈ, ਕਾਨੂੰਨੀ ਤੌਰ ਤੇ ਹੋ ਸਕਦੀ ਆ, ਇਹ ਤਾਂ ਕਾਨੂੰਨ ਕਹਿੰਦਾ ਆ। ਪਰ ਇੱਕ ਨੈਤਿਕ ਤੌਰ ਤੇ ਧਰਮ ਕੀ ਕਹਿੰਦਾ ਹੈ ਕਿ ਨਹੀਂ, ਇਹ ਨਹੀਂ ਕਰਨਾ, ਇਹ ਮਾੜਾ ਕਰਮ ਨਹੀਂ ਕਰਨਾ, ਗੈਰ ਕੁਦਰਤੀ ਹੈ। ਸੋ ਜੇ ਆਪਾਂ ਨੈਤਿਕ ਕਾਨੂੰਨ ਬਣਾ ਵੀ ਲਏ, ਪਰ ਇੱਕ ਧਾਰਮਿਕ ਧਰਮ ਦੇ ਮਨ ਦਾ ਵੀ ਕਾਨੂੰਨ ਹੁੰਦਾ ਆ ਵੀ ਕੀ ਅਸੀਂ ਵੱਡੀਆਂ ਲੈਣੀਆਂ ਜਾਂ ਨਹੀਂ ਲੈਣੀਆਂ। ਤੇ ਇਹਦੀ ਇੰਪਲੀਕੇਸ਼ਨ ਕੀ ਆ, ਇਹ ਅਮਰੀਕ ਸਿੰਘ ਫਲੋਰਾ ਨਾਲ ਡਿਸਕਸ ਕਰਾਂਗੇ। ਪਰ ਜੋ ਇਹ ਘਟਨਾਕ੍ਰਮ ਵਾਪਰਿਆ ਪਿਛਲੇ 5-6 ਸਾਲ ਦੇ ਵਿੱਚ, ਉਸ ਦੇ ਨਾਲ ਜਾਨਾਂ ਵੀ ਗਈਆਂ, ਤੇ ਉਹ ਇਸ ਜਿਹੜੀ ਗੱਲਬਾਤ ਕਰ ਰਹੇ ਹਾਂ ਅੱਜ, ਇਹਦਾ ਸਿੱਧਾ ਸਿੱਧਾ ਇਫੈਕਟ ਸਾਡੇ ਭਾਈਚਾਰੇ ਤੇ ਵੀ ਪੈਣਾ। ਅਸੀਂ ਵੀ ਇਹੀ ਕੁਛ ਕਰਦੇ ਆ ਰਹੇ ਹਾਂ, ਇਹੀ ਕੁਛ ਪੋਲੀਟੀਕਲ ਪਾਰਟੀਆਂ ਦੀ ਝੋਲੀ ਚੁੱਕ ਬਣਦੇ ਆ ਰਹੇ ਹਾਂ, ਤੇ ਇਹ ਆਉਣਾ ਆ ਸਾਡੇ ਸਾਹਮਣੇ ਵੀ। ਯੂ ਜਸਟ ਵੇਟ, ਇਹ ਇਨਕੁਆਇਰੀਆਂ ਸ਼ਾਇਦ ਐਸੇ ਚ ਆ ਜਾਣ, ਨਹੀਂ ਤਾਂ ਅਗਲੀ ਤਾਂ ਜਿਹੜੀ ਆ ਉਹ ਆਉਣੀ ਆਉਣੀ ਆ, ਜੇ ਅਸੀਂ ਆਪਣੀਆਂ ਆਦਤਾਂ ਨਹੀਂ ਸੁਧਾਰੀਆਂ। ਹੁਣ ਇਹ ਅੱਜ ਦੀ ਗੱਲ ਨਹੀਂ, ਇਹ ਜੁਗਾ ਜਗੰਤਰਾਂ ਤੋਂ ਇੱਦਾਂ ਹੀ ਚੱਲੀ ਜਾਂਦੀ ਹੈ। ਤੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਬਹੁਤ ਸੁੰਦਰ ਵਿਖਿਆਨ ਕੀਤਾ। ਅੱਜ ਆਪਾਂ ਨਾ ਉਹ ਸ਼ਲੋਕ ਸਾਂਝਾ ਕਰਨਾ ਤੁਹਾਡੇ ਨਾਲ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਰਾਮਕਲੀ ਦੇ ਵਿੱਚ ਹੈ, 951 ਅੰਗ ਦੇ ਉੱਤੇ। ਕਹਿੰਦੇ ਨੇ ਕਿ ਕਲਯੁਗ, ਜਿਹੜਾ ਕਲਯੁਗ ਹੈ ਉਹ ਕਿਸ ਤਰ੍ਹਾਂ ਵਾਪਰ ਰਿਹਾ, ਕਲਯੁਗ ਦੇ ਵਿੱਚ ਕੀ ਚੱਲ ਰਿਹਾ, ਹੁਣ ਤੁਹਾਨੂੰ ਦੱਸਦੇ ਹਾਂ ਕਿ ਮਹਾਰਾਜ ਕੀ ਕਹਿ ਰਹੇ ਨੇ। ਪਹਿਲੇ ਪਾਤਸ਼ਾਹ 550 ਸਾਲਾਂ ਅਸੀਂ ਮਨਾ ਰਹੇ ਹਾਂ ਤੇ ਆਪਾਂ ਉਹਨਾਂ ਦੀ ਬਾਣੀ ਨਾਲ ਜੁੜੀਏ। ਕਲਯੁਗ ਦੇ ਵਿੱਚ ਕਹਿੰਦੇ ਸਤੀ ਪਾਪ ਕਰ ਸਤ ਕਮਾਏ, ਗੁਰ ਦੇਖਿਆ ਕਰ ਦੇਵਣ ਜਾਏ। ਜਿਹੜੇ ਸਤੀ ਹੈ ਮਤਲਬ ਸੱਚ ਨੂੰ ਫੋਲੋ ਕਰਨ ਵਾਲੇ ਆ, ਉਹ ਪਾਪ ਕਮਾ ਰਹੇ ਨੇ, ਪਰ ਸਤ ਕਮਾਏ। ਉਪਰੋਂ ਜਿਹੜੇ ਉਹਨਾਂ ਨੇ ਬਾਣਾ ਪਹਿਨਿਆ ਹੋਇਆ, ਉਪਰੋਂ ਜਿਹੜਾ ਉਹਨਾਂ ਨੇ ਰੂਪ ਬਣਾਇਆ ਹੋਇਆ, ਉਹ ਸੱਚ ਵਾਲਾ ਬਣਾਇਆ ਹੋਇਆ। ਗੁਰ ਦੇਖਿਆ ਘਰ ਦੇਵਣ ਜਾਏ। ਕਲਯੁਗ ਦਾ ਦੇਖੋ ਵਿਡਾਣ ਕੇ ਅੱਗੇ ਸ਼ਿਸ਼ ਜਿਹੜੇ ਸਿੱਖ ਨੇ ਜਾਂ ਸਿੱਖਿਆਰਥੀ ਨੇ, ਉਹ ਗੁਰੂ ਦੇ ਕੋਲ ਪੜ੍ਹਾਈ ਲੈਣ ਆਉਂਦੇ ਹੁੰਦੇ ਸੀ, ਐਜੂਕੇਸ਼ਨ ਲੈਣ ਆਉਂਦੇ ਸੀ, ਗਿਆਨ ਲੈਣ ਆਉਂਦੇ ਹੁੰਦੇ ਸੀ। ਤੇ ਹੁਣ ਕੀ ਹੋ ਰਿਹਾ ਕਿ ਗੁਰੂ ਇਕੱਲੇ ਇਕੱਲੇ ਦੇ ਘਰ ਜਾ ਰਿਹਾ ਗਿਆਨ ਦੇਣ ਵਾਸਤੇ। ਗੁਰੂ ਬਣੇ ਹੋਏ ਨੇ ਉਹ ਜਿਹੜੇ ਸਤੀ ਨੇ, ਉਹ ਘਰ ਘਰ ਜਾ ਕੇ ਗਿਆਨ ਦੇਣ ਦੀ ਕੋਸ਼ਿਸ਼ ਕਰਦੇ ਨੇ, ਪਰ ਉਹਨਾਂ ਦਾ ਜਿਹੜੀ ਮਨਸ਼ਾ ਆ ਉਹ ਦੀਖਿਆ ਲੈਣੀ ਹੁੰਦੀ ਆ, ਉਹਨਾਂ ਦੀ ਜਿਹੜੇ ਪੈਸੇ ਲੈਣੇ ਹੁੰਦੇ ਆ ਗਿਆਨ ਦੇ ਸੰਬੰਧ ਦੇ ਵਿੱਚ, ਜਿਹੜਾ ਉਹਨਾਂ ਨੇ ਦੀਖਿਆ ਲੈਣੀ ਹੁੰਦੀ ਆ। ਹੁਣ ਇਸਤਰੀ ਪੁਰਖ ਹੈ ਖੱਟੇ ਆ ਭਾਓ, ਭਾਵੇ ਆਵੋ ਭਾਵੇ ਜਾਓ। ਕਲਯੁਗ ਦੇ ਵਿੱਚ ਕੀ ਆ ਦੇਖੋ, ਇਸਤਰੀ ਪੁਰਖ ਦਾ ਕਹਿੰਦੇ ਪ੍ਰੇਮ ਕੀ ਰਹਿ ਗਿਆ ਆ, ਪੈਸੇ ਦੇ ਉੱਤੇ ਆਧਾਰਿਤ। ਕੀ ਖੱਟਿਆ ਆ, ਕੌਣ ਕੀ ਖੱਟ ਰਿਹਾ ਹੈ, ਇਸਤਰੀ ਕੀ ਖੱਟ ਰਹੀ ਹੈ, ਪੁਰਖ ਕੀ ਖੱਟ ਰਿਹਾ, ਦੋਨਾਂ ਦਾ ਰਿਲੇਸ਼ਨਸ਼ਿਪ ਵੈਲਥ ਦੇ ਉੱਤੇ ਟਿਕ ਗਿਆ ਹੈ। ਪ੍ਰੇਮ ਭਾਵੇ ਆਵੋ ਭਾਵੇ ਜਾਓ, ਚਾਹੇ ਕਹਿੰਦੇ ਕੋਈ ਘਰ ਵੜੇ ਜਾਂ ਨਾ ਵੜੇ, ਦੋਨਾਂ ਚੋਂ ਖੱਟਿਆ ਦੇ ਉੱਤੇ ਆਧਾਰ ਦੇ ਉੱਤੇ ਰਿਲੇਸ਼ਨਸ਼ਿਪ ਹੈ। ਇਹਦੇ ਬੜੇ ਹੋਰ ਵੀ ਮਤਲਬ ਕੱਢ ਸਕਦੇ ਹਾਂ ਅਸੀਂ, ਪਰ ਇੱਕ ਸਾਰਥਕ ਮਤਲਬ ਇਹੀ ਹੈ ਕਿ ਪੈਸੇ ਨਾਲੇ ਮਤਲਬ ਹੈ, ਚਾਹੇ ਘਰ ਤੁਸੀਂ ਆਓ ਚਾਹੇ ਨਾ ਆਓ। ਹੁਣ ਦੂਸਰੇ ਪਾਸੇ ਪੂਜਾ ਦਾ ਕੀ ਹਾਲਾਤ ਨੇ, ਸਾਸਤ ਬੇਦ ਨਾ ਮਾਨੇ ਕੋਏ, ਆਪੋ ਆਪੇ ਪੂਜਾ ਹੋਏ। ਨਾ ਕੋਈ ਸ਼ਾਸਤਰ ਨੂੰ ਮੰਨਦਾ, ਨਾ ਕੋਈ ਵੇਦ ਨੂੰ ਮੰਨਦਾ ਆ, ਬਸ ਜਿਹੜਾ ਵੀ ਦਿਲ ਕਰਦਾ ਉਹ ਆਪਣੀ ਆਪਣੀ ਪੂਜਾ ਕਰੀ ਜਾਂਦਾ, ਜਿੱਦਾਂ ਜਿਹਦਾ ਦਿਲ ਕਰਦਾ। ਕੋਈ ਪ੍ਰੋਸੀਜਰ ਨਹੀਂ ਹੈਗਾ, ਕੋਈ ਮਨਸ਼ਾ ਨਹੀਂ ਹੈਗੀ, ਕੋਈ ਇਸ਼ਟ ਨਹੀਂ ਹੈਗਾ, ਕੋਈ ਫਲ ਦੀ ਇੱਛਾ ਨਹੀਂ, ਜਿਹਦਾ ਜਿਹਦਾ ਮਰਜ਼ੀ ਦਿਲ ਕਰਦਾ ਉਹ ਕਰੀ ਜਾਂਦੇ ਨੇ। ਡੇਰਿਆਂ ਨਾਲ ਸੰਬੰਧਿਤ ਇਹ ਗੱਲ ਹੋ ਜਾਣੀ ਚਾਹੀਦੀ ਆ। ਹੁਣ ਕਾਜੀ ਕੀ ਕਰ ਰਹੇ ਨੇ, ਕਾਜੀ ਹੋਏ ਕੇ ਬਹੇ ਨਹਿਓ, ਕਾਜੀ ਹੋਏ ਕੇ ਬਹੇ ਨਿਆਏ, ਫੇਰੇ ਤਸਵੀ ਕਰੇ ਖਦਾਏ। ਹੁਣ ਕਾਜੀ ਬਣ ਜਾਂਦਾ ਹੈ ਬੰਦਾ ਤੇ ਨਿਆਂ ਕਰਨ ਲੱਗ ਪੈਂਦਾ, ਲੋਕਾਂ ਦੇ ਮਸਲੇ ਸੋਲਵ ਕਰਨ ਲੱਗ ਪੈਂਦਾ, ਫੇਰੇ ਤਸਵੀ ਕਰੇ ਖਦਾਏ, ਫੇਰ ਉਹ ਤਸਵੀ ਰਿਹਾ ਹੁੰਦਾ, ਬੋਲ ਉਹ ਖੁਦਾ ਰਿਹਾ ਹੁੰਦਾ। ਤਸਵੀ ਜਿਹੜੀ ਆ ਉਹ ਜਿਹੜੀ ਮਾਲਾ ਆ ਉਹ ਅਸਲ ਚ ਭਾਰਤੀ ਸਭਿਆਚਾਰ ਦਾ ਅੰਗ ਹੈ ਉਹ, ਪਰ ਬੋਲ ਕੀ ਰਿਹਾ ਹੁੰਦਾ, ਕਰ ਖੁਦਾ ਖੁਦਾ ਰਿਹਾ ਹੁੰਦਾ, ਉਹ ਮੰਤਰ ਜਪਣ ਨੂੰ ਹੁੰਦੀ ਆ ਤੇ ਹੱਥਾਂ ਦੇ ਤਸਵੀਰ ਫੜੀ ਹੁੰਦੀ ਆ ਤੇ ਅੰਦਰੋਂ ਖੁਦਾ ਕਰ ਰਿਹਾ, ਬੋਲ ਖੁਦਾ ਰਿਹਾ ਹੁੰਦਾ। ਇਸੇ ਤਰ੍ਹਾਂ ਕਹਿੰਦੇ ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ ਸੁਣਾਏ। ਤੇ ਉਹ ਲੋਕਾਂ ਦਾ ਹੱਕ ਮਾਰਦਾ ਆ ਵੱਡੀ ਲੈ ਕੇ, ਜਿਹੜਾ ਉਹਨੂੰ ਪੈਸੇ ਦੇ ਦਿੰਦਾ ਆ ਉਹਨੂੰ ਉਹ ਹੱਕ ਕਹਿੰਦੇ ਵੀ ਇਹਦਾ ਹੱਕ ਇਹ ਆ ਜੀ, ਬਾਕੀ ਜੇ ਉਹਨੂੰ ਕੋਈ ਪੁੱਛਦਾ ਆ ਵੀ ਇਹ ਤੂੰ ਕਿੱਦਾਂ ਕੀਤਾ ਬਈ, ਤਾਂ ਉਹ ਪੜ੍ਹ ਕੇ ਸੁਣਾ ਦਿੰਦਾ, ਕਿਤਾਬ ਬੋਲਦਾ ਪੜ੍ਹ ਕੇ ਸੁਣਾ ਦਿੰਦਾ। ਲੋਕ ਜਿਹੜੇ ਨੇ ਉਹ ਪੜ੍ਹੇ ਲਿਖੇ ਨਹੀਂ ਹੈਗੇ, ਉਹ ਸੱਚ ਮੰਨਦੇ ਨੇ। ਫਿਰ ਤੁਰਕ ਮੰਤਰ ਕੰਨ ਹਿਰਦੇ ਸਮਾਏ, ਲੋਕ ਮੁਹਾਵੇ ਚਾੜੀ ਖਾਏ। ਤੇ ਹੁਣ ਜਿਹੜੇ ਆਗੂ ਸੀ ਉਸ ਵੇਲੇ, ਜਿਹੜੇ ਹਿੰਦੁਸਤਾਨ ਦੇ ਆਗੂ ਸੀ, ਹਿੰਦੂ ਆਗੂ ਸੀ, ਉਹ ਕੀ ਕਹਿੰਦੇ ਸੀ, ਉਹ ਕਹਿੰਦੇ ਨੇ ਕਿ ਤੁਰਕ ਮੰਤਰ ਕੰਨ ਹਿਰਦੇ ਸਮਾਏ, ਤੁਰਕਾਂ ਦਾ ਮੰਤਰ ਸੁਣਦੇ ਸੀ, ਉਹਨਾਂ ਦੇ ਹਿਰਦੇ ਦੇ ਵਿੱਚ ਉਹ ਜਾਈ ਜਾਂਦਾ ਸੀ, ਉਹਨਾਂ ਦੀ ਗੱਲ ਮੰਨਣੀ ਪੈਂਦੀ ਸੀ, ਮੰਨਦੇ ਸੀ, ਲੋਕ ਮੁਹਾਵੇ ਚਾੜੀ ਖਾਏ। ਤੇ ਲੋਕਾਂ ਨੂੰ ਉਹ ਲਟਾਉਂਦੇ ਸੀ ਤੇ ਉਹ ਚੁਗਲੀਆਂ ਕਰਦੇ ਹੁੰਦੇ ਸੀ ਲੋਕਾਂ ਦੀਆਂ, ਤੁਰਕਾਂ ਦੇ ਕੋਲ ਵੀ ਆਹ ਦੇਖੋ ਇਹ ਲੁੱਟਣ ਵਾਲਾ ਬੰਦਾ, ਇਹਨੂੰ ਲੁੱਟਣਾ ਆਪਾਂ, ਉਹ ਵੀ ਰਲ ਗਏ ਸੀ ਉਹਨਾਂ ਦੇ ਨਾਲ ਲੁੱਟਣ ਦੇ ਪਰੰਪਰਾ ਦੇ ਵਿੱਚ। ਹੁਣ ਕਹਿੰਦੇ ਕਿ ਚੌਂਕਾ ਦੇ ਕੇ ਸੁੱਚਾ ਹੋਏ, ਐਸਾ ਹਿੰਦੂ ਦੇਖੋ ਕੋਏ। ਤੇ ਕਹਿੰਦੇ ਕਿ ਚੌਂਕਾ ਦੇ ਕੇ ਹੀ ਸੁੱਚਾ ਬਣਿਆ ਫਿਰਦਾ ਆ, ਜਾਣੀ ਕਿ ਆਲੇ ਦੁਆਲੇ ਸਾਫ਼ ਕਰਕੇ ਲਿਪ ਕੇ, ਐਸਾ ਕਹਿੰਦੇ ਦੇਖੋ ਵੀ ਬਸ ਆਹੀ ਹਾਲ ਰਹਿ ਗਿਆ ਹਿੰਦੂ ਦਾ ਵੀ। ਜੋਗੀ ਗ੍ਰਹਿ ਜਟਾ ਬਪੂਤ, ਆਗੇ ਪਾਛੇ ਰੋਵੇ ਪੂਤ। ਜਿਹੜਾ ਜੋਗੀ ਆ ਜਿਹਨੇ ਟੱਬਰ ਛੱਡ ਕੇ ਬਾਹਰ ਚਲੇ ਜਾਣਾ ਜਾਂ ਵਿਆਹ ਨਹੀਂ ਕਰਾਉਣਾ, ਉਹ ਗ੍ਰਹਿ ਬਣ ਗਿਆ, ਪਰ ਜੋਗੀ ਬਣਿਆ ਰਿਹਾ ਆ, ਜਟਾਂ ਵੀ ਰੱਖੀਆਂ ਹੋਈਆਂ, ਭਭੂਤ ਵੀ ਲਾਈ ਹੋਈ ਹੈ, ਸਵਾਹ ਵੀ ਲਾਈ ਹੋਈ ਹੈ, ਉਹਦੇ ਅੱਗੇ ਪਿੱਛੇ ਉਹਦੇ ਪੁੱਤਰ ਘੁੰਮ ਰਹੇ ਨੇ, ਗ੍ਰਹਿਸਤੀ ਬਣਿਆ ਹੋਇਆ ਉਹ ਜੋਗੀ ਕਾਹਦਾ ਰਹਿ ਗਿਆ। ਗੁਰੂ ਸਾਹਿਬ ਅਗਲੀ ਲਾਈਨ ਚ ਸਾਫ਼ ਕਰਦੇ ਕਹਿੰਦੇ ਜੋਗ ਨਾ ਪਾਇਆ ਜੁਗਤ ਗਵਾਈ, ਕਹਿੰਦੇ ਜੁਗਤ ਤਾਂ ਪਾਈ ਹੋਈ, ਯੋਗ ਤਾਂ ਪਾਇਆ ਨੀ ਹੁਣ, ਜੁਗਤ ਬਣਾਈ ਹੋਈ ਆ ਹੁਣ, ਗਵਾਤੀ ਹੁਣ ਜੁਗਤ, ਕਿਤ ਕਾਰਨ ਸਿਰ ਸ਼ਾਹੀ ਪਾਈ। ਜੇ ਕਹਿੰਦੇ ਇਹੀ ਕੁਛ ਕਰਨਾ ਸੀ ਵੀ ਸਿਰ ਚ ਸਵਾਹ ਕੱਲੇ ਪਾ ਲਈ, ਫਿਰ ਆਪਣੇ ਸਰੀਰ ਦੇ ਉੱਤੇ ਸਵਾਹ ਕੱਲੇ ਮਲੀ ਰੱਖੀ। ਸੋ ਮਹਾਰਾਜ ਐਂਡ ਚ ਕਹਿੰਦੇ ਨੇ ਕਿ ਨਾਨਕ ਕਲਕਾ ਇਹੋ ਪ੍ਰਵਾਨ, ਆਪੇ ਆਖਣ ਆਪੇ ਜਾਣ। ਇਹਦੇ ਵਿਆਖਿਆਕਾਰਾਂ ਨੇ ਹੋਰ ਮਤਲਬ ਵੀ ਕੱਢੇ ਹੋਏ ਨੇ, ਪਰ ਮੇਰੀ ਸਮਝ ਇਹੀ ਆਉਂਦਾ ਕਿ ਕਲਯੁਗ ਦੇ ਵਿੱਚ ਇਹੀ ਚੀਜ਼ ਪ੍ਰਵਾਨ ਹੈ ਕਿ ਤੁਸੀਂ ਆਪ ਹੀ ਨਾਮ ਜਪੋ ਤੇ ਆਪਣੇ ਅੰਦਰ ਹੀ ਪਰਮਾਤਮਾ ਨੂੰ ਜਾਣੋ। ਇਹ ਇਸ ਸ਼ਲੋਕ ਦਾ ਅਰਥ ਹੈ। ਪਰ ਹੋਰ ਵੀ ਕਈ ਸ਼ਲੋਕ ਨੇੜੇ ਸਾਂਝੇ ਕੀਤੇ ਜਾ ਸਕਦੇ ਨੇ, ਜਿਵੇਂ ਕਿ ਹਰਨਾ ਬਾਜਾਂ ਤੇ ਸਿਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜਾਤ ਫਾਹਾਂ ਇਹਨਾਂ ਅੱਗੇ ਨਾਹੀਂ ਥਾਉ। ਜਿਵੇਂ ਹੋਰ ਵੀ ਹੈ ਕਿ ਰਾਜੇ ਸੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿ ਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਸੋ ਵੱਡੀਆਂ ਲੈ ਲੈ ਕੇ ਕੰਮ ਕਰਨੇ, ਧਾਰਮਿਕ ਹੋਣ ਜਾਂ ਸਰਕਾਰੀ ਹੋਣ, ਇਹ ਨਾ ਤਾਂ ਨੈਤਿਕ ਕਾਨੂੰਨ ਲੋਕ ਕਾਨੂੰਨ ਕਹਿੰਦੇ ਨੇ ਤੇ ਨਾ ਹੀ ਇਹ ਧਰਮ ਦੇ ਕਾਨੂੰਨ ਦੇ ਵਿੱਚ ਆਉਂਦੇ ਨੇ। ਚਲੋ ਇਹ ਤਾਂ ਅਸੀਂ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਅੱਜ ਪਹਿਲਾ ਗੀਤ ਜਿਹੜਾ ਅਸੀਂ ਸੁਣਨਾ ਹੈ ਉਹ ਦਵਿੰਦਰ ਧਾਰੀਆ, ਸਾਡੇ ਬੜੇ ਸਤਿਕਾਰਯੋਗ ਆਸਟ੍ਰੇਲੀਆ ਦੇ ਗਾਇਕ ਨੇ ਔਰ ਉਹ ਯਮਲਾ ਜੱਟ ਦੇ ਚੇਲੇ ਵੀ ਰਹੇ ਨੇ, ਜਾਂ ਕਹਿ ਲਓ ਕਿ ਯਮਲਾ ਜੱਟ ਉਹਨਾਂ ਦੇ ਉਸਤਾਦ ਸੀ। ਤੇ ਉਹਨਾਂ ਨੇ ਆਪ ਵੀ ਬੜੀਆਂ ਐਲਬਮਸ ਕੱਢੀਆਂ ਨੇ, ਤੂੰਬੀ ਨਾਲ ਗਾਉਂਦੇ ਨੇ, ਬੜਾ ਵਧੀਆ ਨਾਮ ਹੈ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ। ਤੇ ਉਹਨਾਂ ਨੇ ਕੁਛ ਜਿਹੜੇ ਅੰਤਰੇ ਨੇ ਯਮਲੇ ਦੇ ਗਾਏ ਨੇ ਤੇ ਉਹਨਾਂ ਦੇ ਬੇਟੇ ਪੈਪ ਧਾਰੀ ਨੇ ਮਿਊਜ਼ਿਕ ਦਿੱਤਾ, ਆਓ ਸੁਣਦੇ ਹਾਂ ਜੀ।
ਜਵਾਨੀ ਮੇਰੀ ਰੰਗਲੀ ਚੋਂ ਉੱਡੀ ਜਾਵੇ ਨੂਰ ਵੇ, ਚੰਨਾ ਤੇਰੇ ਪਿਆਰ ਮੈਨੂੰ ਕੀਤਾ ਮਜਬੂਰ ਵੇ। ਜਵਾਨੀ ਮੇਰੀ ਰੰਗਲੀ, ਜਵਾਨੀ ਮੇਰੀ ਰੰਗਲੀ ਚੋਂ ਉੱਡੀ ਜਾਵੇ ਨੂਰ ਵੇ, ਚੰਨਾ ਤੇਰੇ ਪਿਆਰ ਮੈਨੂੰ ਕੀਤਾ ਮਜਬੂਰ ਵੇ। ਜਵਾਨੀ ਮੇਰੀ ਰੰਗਲੀ ਕੋਲ ਵਾਂਗੂ ਫੁੱਕਾਂ ਅੱਖਾਂ ਤੋੜ ਮੇਰਾ ਕੀਤਾ ਦੁੱਖਾਂ ਚੂਰ ਵੇ, ਚੰਨਾ ਤੇਰੇ ਪਿਆਰ ਮੈਨੂੰ ਕੀਤਾ ਮਜਬੂਰ ਵੇ। ਜਵਾਨੀ ਮੇਰੀ ਰੰਗਲੀ, ਜਵਾਨੀ ਮੇਰੀ ਰੰਗਲੀ ਕੋਈ ਉੱਡੀ ਜਾਵੇ ਨੂਰ ਵੇ, ਚੰਨਾ ਤੇਰੇ ਪਿਆਰ ਮੈਨੂੰ ਕੀਤਾ ਮਜਬੂਰ ਵੇ। ਜਵਾਨੀ ਮੇਰੀ ਰੰਗਲੀ ਲੱਗੀਆਂ ਦੇ ਦੁੱਖ ਮੈਥੋਂ ਜਾਣ ਨਾ ਸਹਾਰੇ, ਪਾ ਕੇ ਪ੍ਰੀਤਾਂ ਗਈਆਂ ਛੱਡ ਮੁਟਿਆਰੇ, ਨੀ ਪਾ ਕੇ ਪ੍ਰੀਤਾਂ ਗਈਆਂ ਛੱਡ ਮੁਟਿਆਰੇ, ਤੇਰੇ ਨੀ ਵਿਛੋੜੇ ਦੀਆਂ ਰਾਤਾਂ ਕਾਲੀਆਂ, ਤੇਰੇ ਨੀ ਵਿਛੋੜੇ ਦੀਆਂ ਰਾਤਾਂ ਕਾਲੀਆਂ, ਕਿਕੂ ਮੈਂ ਮੁਕਾਵਾਂ ਇਹਨੇ ਦੁੱਖਾਂ ਵਾਲੀਆਂ, ਕਿਕੂ ਮੈਂ ਮੁਕਾਵਾਂ ਇਹਨੇ ਦੁੱਖਾਂ ਵਾਲੀਆਂ। ਘੜੀ ਮੁੜੀ ਉੱਡਦੇ ਨੇ ਗਮਾਂ ਦੇ ਗੁਬਾਰੇ, ਘੜੀ ਮੁੜੀ ਉੱਡਦੇ ਨੇ ਗਮਾਂ ਦੇ ਗੁਬਾਰੇ, ਪਾ ਕੇ ਪ੍ਰੀਤਾਂ ਗਈਆਂ ਛੱਡ ਮੁਟਿਆਰੇ, ਲੱਗੀਆਂ ਦੇ ਦੁੱਖ ਮੈਥੋਂ ਜਾਣ ਨਾ ਸਹਾਰੇ, ਨੀ ਪਾ ਕੇ ਪ੍ਰੀਤਾਂ ਗਈਆਂ ਛੱਡ ਮੁਟਿਆਰੇ। ਠੰਡੀ ਠੰਡੀ ਵਾ ਚੰਨਾ ਪੈਂਦੀਆਂ ਪਹਾੜਾਂ ਵੇ, ਆ ਜਾ ਮੇਰੇ ਚੰਨਾ ਜਿੰਦ ਤੇਰੇ ਤੋਂ ਦੀਵਾਰਾਂ ਵੇ। ਠੰਡੀ ਠੰਡੀ ਵਾ ਇੱਕ ਇੱਕ ਕਣੀ ਚੰਗਿਆੜੇ ਵਾਂਗੂ ਲੱਗਦੀ, ਅੱਗ ਵੇ ਜਦਾਈ ਤੇਰੀ ਦੂਣੀ ਸਗੋਂ ਮੱਗਦੀ, ਡੋਲੇ ਮਨ ਜੱਟਾ ਦੇ ਦੇ ਥੰਮੀਆਂ ਖਰਾਰਾਂ ਵੇ, ਆ ਜਾ ਮੇਰੇ ਚੰਨਾ ਜਿੰਦ ਤੇਰੇ ਤੋਂ ਦੀਵਾਰਾਂ ਵੇ। ਠੰਡੀ ਠੰਡੀ ਵਾ ਚੰਨਾ ਪੈਂਦੀਆਂ ਫੁਹਾਰਾਂ ਵੇ, ਆ ਜਾ ਮੇਰੇ ਚੰਨਾ ਜਿੰਦ ਤੇਰੇ ਤੋਂ ਦੀਵਾਰਾਂ ਵੇ। ਠੰਡੀ ਠੰਡੀ ਵਾ
तेरी तू मेरा छड ना जावी वे जो अलड़ पुणे विच लाइया तोड़न बामी वे मैं तेरी तू मेरा छड ना जावी वे जो अलड़ पुणे विच लाइया तोड़न बामी वे मैं तेरी तू मेरा छोड़ा तेरा मरमा लामी वे जो अलड़ पुणे विच लाइया तोड़न बामी वे मैं तेरी तू मेरा छड़ ना जामी वे जो अलड़ पुणे विच लाइया तोड़न बामी वे मैं तेरी तू मेरा छड़ ना जामी वे जो अलड़ पुणे विच लाइया तोड़न बामी वे मैं तेरी तू मेरा
मैं तेरी तू मेरा तोड़न बामी वे ਦਵਿੰਦਰ ਧਾਰੀਆ ਦੀ ਖੂਬਸੂਰਤ ਆਵਾਜ਼ ਤੇ ਅੰਦਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਹਰਮਨ ਰੇਡੀਓ ਤੇ ਚੱਲ ਰਿਹਾ ਜੀ ਪ੍ਰੋਗਰਾਮ ਦਿਲ ਵਾਲੀ ਗੱਲ, ਸ਼ਨਿਚਰਵਾਰ ਦੀ ਸੁਬਾ ਆਸਟ੍ਰੇਲੀਆ ਦੇ ਵਿੱਚ ਚੜ ਚੁੱਕੀ ਆ। ਆਪ ਦਾ ਸਵਾਗਤ ਕਰਦੇ ਆ। ਅਮਰੀਕ ਸਿੰਘ ਫਲੋਰਾ ਜੀ ਵੀ ਸ਼ਾਮਲ ਹਨ, ਬੈਕਗਰਾਉਂਡ ਦੇ ਵਿੱਚ ਪ੍ਰੋਗਰਾਮ ਸੁਣ ਰਹੇ ਨੇ। ਪਰ ਪਹਿਲਾਂ ਮੈਂ ਮੌਸਮ ਦੀ ਜਾਣਕਾਰੀ ਤੇ ਆਪਣੇ ਸੱਜਣਾ ਮਿੱਤਰਾਂ ਦੇ ਸੁਨੇਹੇ ਲਵਾਂਗਾ, ਉਸ ਤੋਂ ਬਾਅਦ ਤੁਹਾਨੂੰ ਇੱਕ ਹਿੰਦੀ ਗੀਤ ਵੀ ਆਪਾਂ ਸੁਣਾਉਣਾ ਆ। ਅੱਜ ਸੱਤੀ ਸੱਲਣ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹੈਵ ਏ ਨਾਈਸ ਡੇ ਜੀ, ਸ਼ੁਕਰੀਆ। ਸੁਖਜੀਤ ਸਿੰਘ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਸਤਿ ਸ੍ਰੀ ਅਕਾਲ। ਕੁਲਦੀਪ ਸਿੰਘ ਸੰਧੂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਲਾਜਵਿੰਦਰ ਸਿੰਘ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਸਾਰਿਆਂ ਨੂੰ ਸਰਬੱਤ ਦਾ ਭਲਾ ਮੰਗਦੇ ਨੇ, ਅਰਦਾਸ ਕਰਦੇ ਨੇ, ਆਪ ਸਭ ਦਾ ਦਿਨ ਸ਼ੁਭ ਰਹੇ, ਸ਼ੁਕਰੀਆ ਜੀ। ਗੁਰਜ ਬਹਾਦਰ ਸਿੰਘ ਤਸਮਾਨੀਆ ਤੋਂ ਕਹਿੰਦੇ ਗਾਣਾ ਬੜਾ ਵਧੀਆ ਲੱਗਿਆ ਜੀ ਭਾਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਗੁਰਜ ਬਹਾਦਰ ਜੀ। ਉਮੀਦ ਰੱਖਦੇ ਆ ਤਸਮਾਨੀਆ ਘੁੱਗ ਵਸ ਰਿਹਾ ਹੋਏਗਾ, ਪਰ ਅੱਜ ਤੁਹਾਡੇ ਡੈਵਨਪੋਰਟ ਦੇ ਵਿਚ 13-14 ਡਿਗਰੀ ਤਾਪਮਾਨ ਰਹਿਣਾ, ਹੋਬਰਟ ਦੇ ਵਿਚ 20 ਡਿਗਰੀ, ਕੇਨਸ ਤੋਂ ਸ਼ੁਰੂ ਕਰਦੇ ਆ ਹੁਣ ਉਪਰੋਂ ਤੇ 28 ਡਿਗਰੀ ਤਾਪਮਾਨ ਉਥੇ ਅੱਜ ਰਹੇਗਾ। ਗਰਮੀ ਵੱਲ ਨੂੰ ਥੋੜਾ ਥੋੜਾ ਮੌਸਮ ਜਾ ਰਿਹਾ ਤੇ ਬ੍ਰਿਸਬਨ ਦੇ ਵਿਚ 24 ਡਿਗਰੀ ਤਾਪਮਾਨ ਰਹਿਣ ਦੀ ਉਮੀਦ ਹੈ। ਕੋਫਸਾਰਬਰ ਦੇ ਵਿਚ ਅੱਜ ਸ਼ਾਵਰ ਦੱਸੇ ਗਏ ਨੇ 21 ਡਿਗਰੀ, ਰਾਤੀ ਵੀ ਮੀਂਹ ਪਿਆ, ਗਰਜਣਾ ਛਿੱਟਾਂ ਪਈਆਂ, ਪਰਸੋਂ ਐਨ ਪਈ ਹੈ ਕਾਫੀ ਸਾਡੇ ਇਲਾਕੇ ਦੇ ਵਿਚ, ਜਿਸ ਨਾਲ ਨੁਕਸਾਨ ਵੀ ਹੋਏ ਨੇ। ਸਿਡਨੀ ਦੇ ਵਿਚ ਅੱਜ ਸ਼ਾਵਰ ਦੱਸੇ ਗਏ ਨੇ 19 ਡਿਗਰੀ ਤੇ ਕੈਨਬਰਾ ਵਿਚ ਸੰਘਣੇ ਬੱਦਲ ਹੋ ਸਕਦੇ ਨੇ 17 ਡਿਗਰੀ। ਮੈਲਬਨ ਦੇ ਵਿਚ 5-18 ਦਿਨ ਸਾਫ਼ ਹੀ ਦੱਸਿਆ ਗਿਆ ਔਰ ਐਡਲਿਟ ਦੇ ਵਿਚ ਮੀਂਹ ਦੱਸਿਆ ਗਿਆ ਦੁਪਹਿਰ ਤੋਂ ਬਾਅਦ 20 ਡਿਗਰੀ। ਪਰਥ ਦੇ ਵਿਚ ਵੀ ਇਸੇ ਤਰ੍ਹਾਂ 11 ਤੋਂ ਲੈ ਕੇ 20 ਡਿਗਰੀ। ਡਾਰਵਿਨ ਦੇ ਵਿਚ ਦਿਨ ਸੁੱਕਾ ਰਹੇਗਾ, 32 ਡਿਗਰੀ ਤਾਪਮਾਨ ਵੱਧ ਤੋਂ ਵੱਧ ਔਰ ਐਲਿਸ ਸਪ੍ਰਿੰਗ ਦੇ ਵਿਚ ਕੋਰਾ 3-27 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚਲਦੇ ਆ ਜੀ, ਉੱਥੇ 28 ਡਿਗਰੀ ਤਾਪਮਾਨ ਇਸ ਵੇਲੇ ਔਰ ਦਿਨਾਂ ਨੂੰ ਅੱਜ 34 ਡਿਗਰੀ ਪਹੁੰਚਣ ਦੀ ਸੰਭਾਵਨਾ, ਗਰਜ ਨਾਲ ਛਿੱਟਾਂ ਪੈਣਗੀਆਂ ਹੀ ਪੈਣਗੀਆਂ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਸਾਡੇ ਨਾਲ ਹਾਂਜੀ ਕਰਨਵੀਰ ਜੀ, ਕੀ ਹਾਲ ਚਾਲ ਹੈ? ਕਰਨਵੀਰ ਜੀ ਜੁੜੇ ਨੇ ਸ਼ੈਪਟਨ ਤੋਂ ਤੇ ਮਨਪ੍ਰੀਤ ਸਿੰਘ ਸਾਡੇ ਅਕਾਊਂਟੈਂਟ ਬਾਈ ਜੀ ਇਹ ਜੁੜੇ ਨੇ ਮੈਲਬਨ ਤੋਂ ਤੇ ਪ੍ਰੋਗਰਾਮ ਵਧੀਆ ਚੱਲ ਰਿਹਾ, ਵਿਚਾਰ ਵਧੀਆ ਸੀ ਜੀ, ਸ਼ੁਕਰੀਆ ਜੀ। ਦਿਲ ਵਾਲੀਆਂ ਗੱਲਾਂ ਕਰ ਲਈਆਂ ਨੇ ਤੇ ਅਮਰੀਕ ਸਿੰਘ ਫਲੋਰਾ ਵੀ ਆਉਂਦੇ ਹੀ ਹੋਣਗੇ, ਪਰ ਅੱਜ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ ਹੈ ਜੀ। ਇਹ ਨਾ 1971 ਦੇ ਵਿੱਚ ਫਿਲਮ ਆਈ ਸੀ, ਮੇਰੇ ਜਨਮ ਤੋਂ ਵੀ 2 ਸਾਲ ਪਹਿਲਾਂ, ਤੇ ਫਿਲਮ ਸੀ ਅੰਦਾਜ਼, ਦਿਲ ਉਸੇ ਦੋ ਜੋ ਜਾਨ ਦੇ ਦੇ। ਮੁਹੰਮਦ ਰਫੀ ਸਾਹਿਬ ਤੇ ਆਸ਼ਾ ਭੋਸਲੇ ਤੇ ਉਹਨਾਂ ਦੇ ਸਾਥੀਆਂ ਨੇ ਬਹੁਤ ਹੀ ਸੋਹਣੇ ਅੰਦਾਜ਼ ਦੇ ਵਿੱਚ ਇਹ ਗੀਤ ਗਾਇਆ ਸੀ। ਇਹ ਰੋਮਾਂਟਿਕ ਵੀ ਸੀ ਤੇ ਨਾਲ ਥੋੜਾ ਜਿਹਾ ਸੱਭਿਆਚਾਰਕ ਗੀਤ ਵੀ ਸੀ। ਸੋ ਆਓ ਇਸ ਗੀਤ ਦਾ ਆਨੰਦ ਮਾਣਦੇ ਹਾਂ ਤੇ ਅਮਰੀਕ ਫਲੋਰਾ ਦਾ ਇੰਤਜ਼ਾਰ ਕਰੀਏ।
दिल उसे दो जो जान दे दे जान उसे दो जो दिल दे दे दिल उसे दो जो जान दे दे जान उसे दो जो दिल दे दे प्यार के नजारे हैं देख लो जिधर अब नाचती है दुनिया खुशी का है असर लो खत्म हुआ है ये आज का सफर लो खत्म हुआ है ये आज का सफर अब होगी सुहानी वो कल की सहर उसे दो जो जान दे दे जान उसे दो जो दिल दे दे
जो
चमकना ना जाने वो बिजली नहीं जो चमकना ना जाने
वो इंसान नहीं जो तड़पना ना जाने
दिल उसे दो जो जान दे दे जान उसे दो जो दिल दे दे उसे दो जो दिल दे दे उसे दो जो जान दे दे उसे दो जो दिल दे दे उसे दो जो जान दे दे उसे दो जो दिल दे दे
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਦਿਨ ਸ਼ਨਿਚਰਵਾਰ ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸ਼ਾਮਲ ਹੋ ਚੁੱਕੇ ਨੇ ਸਿਡਨੀ ਤੋਂ। ਅਮਰੀਕ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਗੁੱਡ ਮਾਰਨਿੰਗ ਅਮਦੀਪ ਤੇ ਸਾਰੇ ਸਰੋਤੇ ਜਿਹੜੇ ਇਸ ਵੇਲੇ ਵੱਖ ਵੱਖ ਪ੍ਰਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਬਰਾਹ ਰਾਸਤ ਜਾਂ ਫਿਰ ਪੋਡਕਾਸਟ ਤੇ ਸੁਣਨਗੇ, ਅਤੇ ਵੱਖ ਵੱਖ ਜਿਹੜੇ ਸਾਧਨ ਹੈ ਇਲੈਕਟ੍ਰੋਨਿਕ ਡਿਵਾਈਸਿਸ ਦੇ ਉਤੇ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ, ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਅਤੇ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ। ਅਮਨਦੀਪ ਜੀ,
ਯੋਗੀ ਕੁਮਾਰ ਤੁਹਾਨੂੰ ਕਹਿੰਦੇ ਸਲਾਮ ਅਲੈਕਮ, ਇਹ ਕਹਿ ਦਿਓ ਹੁਣ ਤੁਸੀਂ ਵੀ ਸਤਿ ਸ੍ਰੀ ਅਕਾਲ ਇਹਨਾਂ ਨੂੰ ਉਰਦੂ ਚ।
ਚਲੋ ਵਾਲੇਕਮ ਸਲਾਮ ਕਹਿੰਦੇ ਆ, ਇਹਦੇ ਵਿੱਚ ਮਾੜੀ ਗੱਲ ਕੀ?
ਠੀਕ ਹੈ, ਤੇ ਆਹ ਜਿਹੜਾ ਪਹਿਲਾਂ ਤੁਸੀਂ ਅੱਖਰ ਬੋਲਿਆ ਸੀ ਇਹਦਾ ਕੀ ਮਤਲਬ ਹੈ? ਬਾਰਿਆਸਤ ਇਹੀ ਸੀ ਨਾ?
ਬਰਾਇਰਾਸਤ, ਬਰਾਇਰਾਸਤ ਦਾ ਲਾਈਵ ਸਿੱਧਾ ਸੁਣਨਾ।
ਅੱਛਾ, ਬਰਾਇਰਾਸਤ ਹੈ, ਕਿਆ ਬਾਤ ਹੈ।
ਹਾਂਜੀ, ਸਿੱਧਾ ਲਾਈਵ ਹੁੰਦਾ ਨਾ, ਲਾਈਵ ਪ੍ਰੋਗਰਾਮ।
ਹਾਂਜੀ,
ਬਰਾਇਰਾਸਤ ਸੁਣਦੇ, ਸਿੱਧਾ ਸੁਣਦੇ ਆ।
ਠੀਕ ਹੈ, ਅਮਰੀਕ ਜੀ, ਅੱਜ ਨਵਾਂ ਸ਼ਬਦ ਇੱਕ ਸੁਣਨ ਨੂੰ ਮਿਲਿਆ, ਬਰਾਏ ਰਾਸਤ। ਠੀਕ ਹੈ ਜੀ, ਬਹੁਤ ਵਧੀਆ। ਤੇ ਸਿਡਨੀ ਦਾ ਕੀ ਮਾਹੌਲ ਹੈ, ਠੀਕ ਠਾਕ ਹੈ ਮੌਸਮ ਪਾਣੀ ਸਾਰਾ?
ਬਿਲਕੁਲ ਬਿਲਕੁਲ ਅਮਨਜੀਤ, ਦਰਜੇ ਹਰਾਰਤ ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਸਿਡਨੀ ਦੇ ਵਿੱਚ ਟੈਂਪਰੇਚਰ ਜਿਹੜਾ 17-18 ਡਿਗਰੀ ਤੱਕ ਰਹਿਣਾ ਆ, ਤੇ ਥੋੜੀ ਵਿੱਚ ਚੇਂਜ ਵੀ ਆਣੀ ਆ, ਤੇ ਕੁੱਲ ਬਣਾ ਕੇ ਮੌਸਮ ਅਮਨਦੀਪ ਸਿਡਨੀ ਦਾ ਬਹੁਤ ਵਧੀਆ ਆ, ਤੇ ਨਾ ਠੰਡ ਆ ਨਾ ਗਰਮੀ ਆ, ਤੇ ਮੇਰੇ ਖਿਆਲ ਚ ਨਿੱਘਾ ਨਿੱਘਾ ਮੌਸਮ ਜਿਹੜਾ ਸਿਡਨੀ ਵਿੱਚ ਰਹੇਗਾ, ਅਤੇ ਆਊਟਡੋਰ ਐਕਟੀਵਿਟੀਜ਼ ਦੇ ਲਈ ਇਹ ਮੌਸਮ ਬਹੁਤ ਸਾਜ਼ਗਾਰ ਆ ਅਮਨਦੀਪ।
ਠੀਕ ਹੈ, ਬਹੁਤ ਵਧੀਆ ਜੀ। ਲਾਡੇ ਹੁਣੀ ਪਰਥ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਿੱਧੂ ਸਾਹਿਬ ਕਹਿੰਦੇ ਜਵਾਨੇ ਸੀਰੀ ਜੀ
ਬਿਲਕੁਲ ਬਿਲਕੁਲ ਅਮਨਦੀਪ, ਤੁਹਾਡਾ ਨਾਂ ਨਾ ਤੁਹਾਡਾ ਨਾਂ ਪਤਾ ਕੀ ਹੈ, ਸਿੱਧਾ ਜੀ ਪੂਰਾ ਲੈਣਾ ਹੋਵੇ ਤੁਹਾਡਾ ਨਾਂ ਹੈ ਜਨਾਬ, ਜਨਾਬੇ ਸੀਰੀ, ਜਨਾਬ ਜਵਾਨੇ ਸੀਰੀ ਅਮਨਦੀਪ ਸਿੰਘ ਜੀ ਸਿੱਧੂ ਕੋਪਸ ਹਾਰਬਰ ਵਾਲੀ।
ਕਿਆ ਬਾਤ ਹੈ, ਇਹ ਹੁਣ ਮੋਰੇ ਬਾਬਾ ਹੀ ਰਹਿ ਗਿਆ ਲਾਣ ਨੂੰ, ਬਾਕੀ ਦਾ ਸਾਰਾ ਰੈਡੀ ਆ। ਦੋਏ ਗੱਲਾਂ ਰਹਿੰਦੀਆਂ ਦੇਖੋ ਸਾਡੇ ਕੋਲ, ਬਾਕੀ ਸਾਰਾ ਕੁਝ ਸੰਦ ਰੈਡੀ ਆ, ਇੱਕ ਬਾਬਾ ਰਹਿੰਦਾ ਲਾਣ ਨੂੰ ਤੇ ਇੱਕ ਗੱਲਾਂ ਰਹਿੰਦਾ ਲਾਣ ਨੂੰ, ਬਸ ਗੱਲਾਂ ਮੈਨੂੰ ਕੋਈ ਡੋਨੇਟ ਕਰ ਦਿਓ ਤੇ ਆਪਾਂ ਬਾਬੇ ਬਣੇ ਬਣੇ
ਗੱਲਾਂ ਗੱਲਾਂ ਤੇ ਗੱਲਾਂ।
ਹਾਂ, ਗੋਲਕ 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 ਨੂੰ ਗੱਲਾਂ
ਗੋਲਕ। ਹਾਂਜੀ
ਹਾਂਜੀ, ਤੇ ਕਹਿੰਦੇ ਨੇ ਕਿ ਵਧੀਆ ਪ੍ਰੋਗਰਾਮ ਚੱਲ ਰਿਹਾ, ਸੌਂਗ ਵੀ ਦਵਿੰਦਰ ਧਾਰੀ ਦਾ ਬਹੁਤ ਵਧੀਆ ਸੀ, ਦੋ ਹਫ਼ਤੇ ਤੋਂ ਪੋਡਕਾਸਟ ਤੇ ਪ੍ਰੋਗਰਾਮ ਸੁਣ ਰਹੇ ਹਾਂ, ਲਾਡੀ ਪਰਥ ਕਹਿ ਰਹੇ ਨੇ। ਤੇ ਅਮਰੀਕ ਬਾਜੀ ਲਾਸਟ ਵੀਕ ਜਿਹੜੀ ਰਿੱਕੀ ਦੀ ਗੱਲ ਸੀ ਟੋਨੀ ਮੈਨ ਵਾਲੀ, ਮੈਂ 5 ਵਾਰੀ ਸੁਣੀ ਆ ਜੀ, ਬਾਰ ਬਾਰ ਸੁਣੀ ਆ, ਬਹੁਤ ਯੂਨੀਕ ਸੀ। ਤੇ ਅਮਰੀਕ ਬਾਜੀ ਤੋਂ ਟੋਨੀ ਮੈਨ ਸਕੂਲ ਟਾਈਮ ਬਹੁਤ ਸ਼ਰਾਰਤੀ ਤੇ ਕੁਛ ਸਕੂਲ ਟਾਈਮ ਦੀ ਹਿੰਦੀ ਵਾਲੀ ਭੈਣ ਜੀ ਦੀ ਗੱਲ ਪੂਰੀ ਕਰਵਾ ਦਿਓ ਪਲੀਜ਼ ਡੂ ਇਟ। ਜਿਨ੍ਹਾਂ ਨੇ ਪਿਛਲੀ ਵਾਰੀ ਨਹੀਂ ਸੁਣਿਆ ਤਾਂ ਉਹ ਜ਼ਰੂਰ ਪ੍ਰੋਗਰਾਮ ਦੇ ਵਿੱਚ ਸੁਣਨ ਕਿ ਰਿੱਕੀ ਜਿਹੜਾ ਕਿ ਟੋਨੀ ਦਾ ਪੋਤਾ ਆ, ਉਹ ਸ਼ਿਕਾਇਤ ਕਰ ਰਿਹਾ ਜੀ ਅਮਰੀਕ ਭਾਜੀ ਨੂੰ ਫੋਨ ਕਰਕੇ, ਵੀ ਟੋਨੀ ਨੇ ਉਹਦੇ ਬਾਬੇ ਨੇ ਉਹਦੀ ਦਾਦੀ ਦਾ ਨਾਂ ਧੇਲੇ ਦਾ ਕਰ ਦਿੱਤਾ, ਬੜਾ ਵਧੀਆ ਨਾਂ ਸੀ, ਤੇ ਪਤਾ ਲੱਗਾ ਵੀ ਉਹਦਾ ਨਾਂ ਸੀ ਪਰਸਿੰਨੀ, ਤੇ ਉਹਨੇ ਅੰਗਰੇਜ਼ੀ ਦੇ ਚੱਕਰ ਦੇ ਵਿੱਚ, ਗੋਰਾ ਬਣਨ ਦੇ ਚੱਕਰ ਦੇ ਵਿੱਚ ਉਹਦਾ ਨਾਂ ਪਰਸਿੰਨੀ ਤੋਂ ਪੈਨੀ ਕਰ ਦਿੱਤਾ। ਕਿਆ ਬਾਤ ਹੋਈ ਸੀਗਾ। ਚਲੋ, ਤੇ ਅਮਰੀਕ ਭਾਜੀ, ਜਸਵੰਤ ਸਿੰਘ ਕੈਨਬਰਾ ਤੋਂ ਤੁਹਾਨੂੰ ਮਾਸ਼ਾਲਾ ਕਹਿ ਰਹੇ ਨੇ, ਮਾਸ਼ਾਲਾ ਮਾਸ਼ਾਲਾ ਏਦਾਂ ਹੀ ਹੁੰਦਾ ਨਾ,
ਸੁਭਾਨ ਅੱਲਾ ਜੀ
ਸੁਭਾਨ ਅੱਲਾ। ਠੀਕ ਹੈ ਜੀ, ਤੇ ਮਲਕੀਤ ਸਿੰਘ ਕਰੇਨਵਰ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਜਗਵੀਰ ਜੀ। ਰਣਜੀਤ ਸੇਖੋਂ ਮੁਦਕੀ ਵਾਲੇ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ। ਤਾਂ ਅਸੀਂ ਥੋੜੀਆਂ ਖਬਰਾਂ ਦੇ ਉੱਤੇ ਝਾਤੀ ਮਾਰਦੇ ਆ ਪਹਿਲਾਂ, ਤੇ ਪਹਿਲਾਂ ਤਾਂ ਇਹ ਹੈ ਕਿ ਅਮਰੀਕ ਜੀ ਕਿ ਲੇਬਰ ਪਾਰਟੀ ਕਾਫੀ ਡਾਊਨ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿਚ, ਤੇ ਕੁਈਨਜ਼ਲੈਂਡ ਦੇ ਵਿਚ ਖਾਸ ਕਰਕੇ ਉਹਨਾਂ ਦੀ ਸਰਕਾਰ ਹੈ, ਸੂਬਾ ਸਰਕਾਰ ਹੈ, ਤੇ ਦੋ ਬੀਬੀਆਂ ਜਿਹੜੀਆਂ ਨੇ ਪ੍ਰੀਮੀਅਰ ਤੇ ਡਿਪਟੀ ਪ੍ਰੀਮੀਅਰ ਨੇ, ਤੇ ਉਹਨਾਂ ਦੇ ਵੀ ਹਾਲਾਤ ਕਾਫੀ ਪਤਲੇ ਨੇ, ਉਹਨਾਂ ਦੇ ਵੀ ਸਕੈਂਡਲ ਤੇ ਸਕੈਂਡਲ ਸਕੈਂਡਲ ਤੇ ਸਕੈਂਡਲ ਹੋ ਰਿਹਾ ਆ। ਉਹਨਾਂ ਨੇ ਵੀ ਅਮਰੀਕ ਜੀ ਸ਼ਾਇਦ ਆਪਣੇ ਸਰੋਤੇ ਇਸ ਤੋਂ ਵਾਕਫ ਨਹੀਂ ਹਨ, ਕੁਈਨਜ਼ਲੈਂਡ ਵਾਲੇ ਹੋਣਗੇ, ਕਿ ਡਿਪਟੀ ਜਿਹੜੀ ਉਹਨਾਂ ਦੀ ਪ੍ਰੀਮੀਅਰ ਹੈ ਉਹਨੇ ਵੀ ਉੱਥੇ ਜਾ ਕੇ ਥੈਂ ਲਏ, ਜਿੱਥੇ ਪਤਾ ਸੀਗਾ ਵੀ ਇੱਥੋਂ ਸਰਕਾਰ ਨੇ ਰਾਹ ਕੱਢਣੇ ਨੇ, ਪੁਲ ਬਣਾਉਣੇ ਨੇ, ਉੱਥੇ ਜਾ ਕੇ ਥੈਂ ਲੈ ਲਏ ਪਹਿਲਾਂ ਹੀ, ਤੇ ਉਸੇ ਕਰਕੇ ਨਾ ਉਹ ਵੀ ਇਨਕੁਆਇਰੀਆਂ ਹੁਣ ਬੈਠੀਆਂ ਹੋਈਆਂ ਨੇ। ਤੇ
ਪੰਜਾਬੀ ਭਾਸ਼ਾ ਵਿੱਚ ਸ਼ਾਮਲਾਟਾਂ ਮੰਨ ਲਈਆਂ?
ਹਾਂਜੀ, ਨਹੀਂ ਉਹ ਸ਼ਾਮਲਾਟਾਂ ਵੀ, ਸ਼ਾਮਲਾਟਾਂ ਵੀ ਮੰਨੀਆਂ ਕਹਿ ਲੋ ਰੱਖ ਲੋ, ਵੀ ਜਿੱਥੋਂ ਦੇਖੋ ਸਰਕਾਰ ਦੀ ਪਲੈਨਿੰਗ ਹੁੰਦੀ ਹੈ ਵੀ ਆਉਣ ਵਾਲੇ 5 ਸਾਲਾਂ ਚ ਅਸੀਂ ਇੱਥੋਂ ਫ੍ਰੀ ਵੇ ਕੱਢਣਾ, ਇੱਥੋਂ ਹਾਈਵੇ ਕੱਢਣਾ, ਹੁਣ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ, ਪਹਿਲਾਂ ਉਹ ਪਲੈਨਿੰਗ ਸ਼ੁਰੂ ਹੁੰਦੀ ਹੈ, ਤੇ ਕਿਉਂਕਿ ਮਿਨਿਸਟਰ ਨੇ ਕਰਨੀ ਹੁੰਦੀ ਹੈ ਤੇ ਪਹਿਲਾਂ ਹੀ ਉੱਥੇ ਜਾ ਕੇ ਥਾਂ ਲੈ ਲਏ, ਫੇਰ ਦੇਖੋ ਵੀ ਉਹ ਡਰਾਮਾ ਕਰਨਾ, ਉਹ ਤੋਂ ਬਾਅਦ ਵੀ ਲੋਕਾਂ ਨੂੰ ਪੁੱਛਣਾ ਹੈ ਕਿੱਥੋਂ ਨਿਕਲਣਾ ਚਾਹੀਦਾ ਕਿੱਥੋਂ ਨਹੀਂ ਨਿਕਲਣਾ ਚਾਹੀਦਾ, ਤੇ ਇਹਦਾ ਮਤਲਬ ਸਰਕਾਰ ਨੇ ਪਹਿਲਾਂ ਫੈਸਲਾ ਕੀਤਾ ਹੁੰਦਾ ਵੀ ਇੱਥੋਂ ਹੀ ਕੱਢਣਾ ਹੈ, ਤੇ ਲੋਕਾਂ ਦੀ ਤਾਂ ਨੂੰ ਐਵੇਂ ਉਹ ਤਾਂ ਸੱਚੇ ਝੂਠੇ ਹੋਣਾ ਹੁੰਦਾ। ਸੋ ਇਹ ਵੀ ਇਨਕੁਆਇਰੀ ਚੱਲ ਰਹੀ ਹੈ, ਤੇ ਉਹਦਾ ਇੱਕ ਜਿਹੜਾ ਚੀਫ ਆਫ ਸਟਾਫ ਹੈ ਨਾ ਉਹਦੇ ਤੇ ਵੀ ਇਲਜ਼ਾਮ ਲੱਗੇ ਆ ਵੱਡੀ ਲੈਣ ਦੇ। ਹੁਣ ਇਹ ਵੀ ਇਨਕੁਆਇਰੀਆਂ ਦੇਖਿਓ ਤੁਸੀਂ 4-5 ਸਾਲਾਂ ਨੂੰ ਨਿਕਲਣਗੀਆਂ, ਪਰ ਨਿਊ ਸਾਊਥ ਵੇਲਸ ਦੇ ਵਿੱਚ ਲੇਬਰ ਮੁੱਦੇ ਮੂੰਹ ਪਈ ਆ, ਤੇ ਜਿਹੜਾ ਫੈਡਰਲ ਲੀਡਰ ਨੇ ਐਂਥਨੀ ਐਲਬਨੀ ਜੀ ਲੇਬਰ ਪਾਰਟੀ ਦੇ, ਉਸ ਨੂੰ ਰਿਕੁਐਸਟ ਕੀਤੀ ਜਾ ਰਹੀ ਆ ਵੀ ਆ ਕੇ ਪਾਰਟੀ ਸਾਂਭੋ, ਇਹਨੂੰ ਖਤਮ ਕਰਕੇ ਨਵੇਂ ਸਿਰਿਓਂ ਪਾਰਟੀ ਬਣਾਈ ਜਾਵੇ ਨਿਊ ਸਾਊਥ ਵੇਲਸ ਦੇ। ਬਹੁਤ ਜ਼ਿਆਦਾ ਕੰਮ ਖਰਾਬ ਹੈ ਇਹਦੇ ਨਾਲ, ਆਪਾਂ ਥੋੜੇ ਇੰਪਲੀਕੇਸ਼ਨ ਤੇ ਐਪਲੀਕੇਸ਼ਨ ਸਾਡੇ ਭਾਈਚਾਰੇ ਤੇ ਕਿਸ ਤਰ੍ਹਾਂ ਆ ਇਹ ਵੀ ਆਪਾਂ ਗੱਲ ਕਰਾਂਗੇ। ਹਾਲਾਤ ਵਿਕਟੋਰੀਆ ਦੇ ਵੀ ਬਹੁਤੇ ਵਧੀਆ ਨਹੀਂ ਹੈਗੇ ਆਪਣੇ ਭਾਈਚਾਰੇ ਦੇ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਨਾਲ ਸੰਬੰਧਿਤ। ਸੋ ਆਪਾਂ ਸਾਰੀਆਂ ਇਹ ਗੱਲਾਂ ਬਾਤਾਂ ਕਰਾਂਗੇ। ਪਰ ਥੋੜੀ ਜਿਹੀ ਇੱਕ ਹੋਰ ਇਨਫੋਰਮੇਸ਼ਨ ਹੈ ਕਿ ਇੱਕ ਤਮਿਲ ਜੋੜਾ, ਇੱਕ ਪਰਿਵਾਰ, ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਆਸਟ੍ਰੇਲੀਆ ਦੇ ਵਿੱਚੋਂ, ਤੇ ਡਿਪੋਰਟ ਦੇ ਚੱਕਰ ਦੇ ਵਿੱਚ ਸਾਰੇ ਉਹ ਉਹਨਾਂ ਦੇ ਕੇਸ ਹਾਰ ਗਏ ਨੇ ਕੋਰਟ ਦੇ ਵਿੱਚ। ਪਰ ਜੱਜ ਨੇ ਇੱਕ ਫੈਸਲਾ ਦਿੱਤਾ, ਫੈਸਲਾ ਉਦੋਂ ਦਿੱਤਾ ਜਦੋਂ ਉਹ ਡਾਰਵਿਨ ਆਸਟ੍ਰੇਲੀਆ ਦੇ ਉੱਪਰ ਉੱਡ ਰਹੇ ਸੀ, ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਸੀ। ਪਰ ਉਹ ਫੈਸਲੇ ਦੇ ਨਾਲ ਹੀ ਉਹ ਉਹਨਾਂ ਨੂੰ ਡਾਰਵਿਨ ਫਿਰ ਲਾ ਲਿਆ ਗਿਆ, ਕਿਉਂਕਿ ਇੱਕ ਉਹਨਾਂ ਦੀ 3 ਸਾਲ ਦੀ ਬੇਟੀ ਆ, ਉਸ ਦਾ ਕੇਸ ਅਜੇ ਪੈਂਡਿੰਗ ਪਿਆ ਸੀ। ਤੇ ਹੁਣ ਸਰਕਾਰ ਕਹਿ ਰਹੀ ਹੈ ਕਿ ਇਹਨਾਂ ਦਾ ਕੋਈ ਵੀ ਬਣਦਾ ਨਹੀਂ ਕੇਸ ਪੋਲੀਟੀਕਲ ਅਸਾਇਲਮ ਲਈ। ਹੁਣ ਕੇਸ ਉਹਨੇ ਪੋਲੀਟੀਕਲ ਅਸਾਇਲਮ ਪਾਇਆ ਹੋਇਆ ਪਰ ਬਣਿਆ ਕੋਈ ਨਹੀਂ, ਕੋਈ ਉਹ ਪ੍ਰੂਵ ਨਹੀਂ ਕਰ ਸਕੇ। ਹੁਣ ਇਹ ਇੱਕ ਮਸਲਾ ਆਇਆ ਤੇ ਉਹ ਕਹਿੰਦੇ ਅਸੀਂ ਇਹਨਾਂ ਨੂੰ ਦਈਏ ਤਾਂ ਦਈਏ ਕਿੱਦਾਂ, ਕਿਉਂਕਿ ਇਹਨਾਂ ਦਾ ਜਿਹੜਾ ਕੇਸ ਹੈ ਹੋਰ ਹੈ ਪਰ ਇਹ ਜਿਹੜੇ ਮੰਗ ਹੋਰ ਉਹਨਾਂ ਦੀ ਹੋ ਰਹੀ ਹੈ। ਸੋ ਹੁਣ ਉਹ ਵੀ ਕੇਸ ਜਿਹੜਾ ਅੜਫਾਸ ਹੋ ਰਹੀ ਹੈ, ਬੁੱਧਵਾਰ ਨੂੰ ਫੈਸਲਾ ਹੋਣਾ ਹੈ। ਇੱਕ ਮਸਲਾ ਅਮਰੀਕ ਜੀ ਹੋਰ ਵੀ ਆ ਰਿਹਾ, ਉਹ ਇਹ ਆ ਰਿਹਾ, ਸ਼ਾਇਦ ਸਾਰੇ ਸਰੋਤੇ ਮੇਰੇ ਨਾਲ ਸਹਿਮਤ ਹੋਣਗੇ, ਉਹਨੇ ਵੀ ਨੋਟ ਕੀਤਾ ਹੋਊਗਾ ਕਿ ਲੇਬਰ ਸਰਕਾਰ ਦੇ ਅੰਡਰ ਤਕਰੀਬਨ 50-55 ਹਜ਼ਾਰ ਲੋਕ ਕਿਸ਼ਤੀਆਂ ਚ ਬੈਠ ਕੇ ਆਸਟ੍ਰੇਲੀਆ ਦੇ ਵਿਚ ਸ਼ਰਨਾਰਥੀ ਬਣ ਕੇ ਆਏ, ਜਿਸ ਨੇ ਆਸਟ੍ਰੇਲੀਆ ਦੇ ਉੱਤੇ ਕਈ ਬਿਲੀਅਨ ਡਾਲਰ ਦਾ ਬੋਝ ਪਾਇਆ, ਉਹਨਾਂ ਨੂੰ ਵਸਾਉਣ ਦੇ ਲਈ, ਉਹਨਾਂ ਨੂੰ ਰੱਖਣ ਦੇ ਲਈ, ਉਹਨਾਂ ਨੂੰ ਖਰਚਾ ਦੇਣ ਦੇ ਲਈ, ਤੇ ਬਹੁਤ ਘੱਟ ਵਾਪਸ ਭੇਜੇ ਗਏ ਉਹਨਾਂ ਚੋਂ। ਉਦੋਂ ਸਰਕਾਰ ਵੀ ਫੇਸ ਕਰਕੇ ਪਲਟੀ। ਪਰ ਹੁਣ ਕੀ ਹੋ ਰਿਹਾ ਆ ਕਿ ਆਸਟ੍ਰੇਲੀਆ ਦੇ ਜਿਹੜੇ ਟੂਰਿਸਟ ਵੀਜ਼ਾ ਲਾਅ ਨੇ ਉਸ ਨੂੰ ਵੱਡੇ ਪੱਧਰ ਤੇ ਐਕਸਪਲੋਇਟ ਕੀਤਾ ਜਾ ਰਿਹਾ ਹੈ, ਉਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹ ਇਸ ਤਰ੍ਹਾਂ ਕਿ ਲੋਕ ਉੱਥੋਂ ਟੂਰਿਸਟ ਬਣ ਕੇ ਆਉਂਦੇ ਨੇ ਹੋਰ ਦੇਸ਼ਾਂ ਦੇ ਵਿੱਚੋਂ, ਜਿੱਦਾਂ ਮਲੇਸ਼ੀਆ ਹੋ ਗਿਆ, ਏਸ਼ੀਅਨ ਹੋ ਗਿਆ, ਈਵਨ ਕਿ ਇੰਡੀਆ ਹੋ ਗਿਆ, ਹਨਾ, ਉੱਥੋਂ ਟੂਰਿਸਟ ਬਣ ਕੇ ਆਉਂਦੇ ਨੇ ਤੇ ਇੱਥੇ ਆ ਕੇ ਜਿਹੜੇ ਤਾਂ ਸਟੂਡੈਂਟ ਬਣ ਸਕਦੇ ਨੇ ਉਹ ਤਾਂ ਸਟੂਡੈਂਟ ਬਣ ਜਾਂਦੇ ਨੇ। ਸੋ ਦੈਟਸ ਫਾਈਨ, ਉਹ ਤਾਂ ਸਰਕਾਰ ਦੇ ਅੰਡਰ ਹੀ, ਉਹ ਤਾਂ ਸਟੂਡੈਂਟ ਵੀਜ਼ੇ ਦੇ ਅੰਡਰ ਆ ਜਾਣਗੇ। ਪਰ ਪਤਾ ਲੱਗਾ ਵੀ 80% ਜਿਹੜੇ ਟੂਰਿਸਟ ਨੇ ਉਹ ਆ ਕੇ ਰਿਫਿਊਜੀ ਵੀਜ਼ਾ ਪਾ ਦਿੰਦੇ ਨੇ, ਪ੍ਰੋਟੈਕਸ਼ਨ ਵੀਜ਼ਾ ਪਾ ਰਹੇ ਨੇ ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ, ਜਿਹੜਾ ਕਿ ਮਤਲਬ ਉਹਨਾਂ ਕੋਲ ਇੰਗਲਿਸ਼ ਨਹੀਂ ਹੁੰਦੀ, ਉਹਨਾਂ ਨੂੰ 2-2.5 ਸਾਲ ਦਾ ਟਾਈਮ ਜਿਹੜਾ ਆ ਉਹ ਮਿਲ ਜਾਂਦਾ ਹੈ, ਜਾਂ ਉਹਨਾਂ ਨੂੰ ਦੱਸਿਆ ਜਾਂਦਾ ਵੀ ਤੁਹਾਨੂੰ ਇੰਨਾ ਕੁ ਟਾਈਮ ਅਸੀਂ ਲੰਘਾ ਦਿੰਦੇ ਹਾਂ, ਵੀ ਤੁਹਾਨੂੰ ਫਿਰ ਪੈਸੇ ਵੀ ਲੱਗ ਜਾਣੇ ਆ, ਤੁਸੀਂ ਕੰਮ ਵੀ ਕਰ ਸਕਦੇ ਆ। ਸੋ ਅਗਲਾ ਕਹਿੰਦਾ ਵੀ ਮੈਂ 2-2.5 ਸਾਲ ਕੰਮ ਕਰਕੇ ਵਾਪਸ ਚਲ ਜਾਂਗਾ, ਜਾਂ ਮੇਰਾ ਕੋਈ ਹੋਰ ਜਗਾੜ ਬਣ ਜਾਏਗਾ। ਸੋ ਉਹ ਜਿਹੜੀ ਰਿਫਿਊਜੀ ਵੀਜ਼ੇ ਪੈ ਰਹੇ ਨੇ, ਪ੍ਰੋਟੈਕਸ਼ਨ ਵੀਜ਼ੇ ਪੈ ਰਹੇ ਨੇ, ਇਹ ਰਿਕਾਰਡ ਤੋੜ ਵੀਜ਼ੇ ਪੈ ਰਹੇ ਨੇ। ਇਹਦੇ ਹੁਣ ਅੰਕੜੇ ਨਹੀਂ ਹੈਗੇ ਮੇਰੇ ਕੋਲ, ਮੈਂ ਕੱਢ ਵੀ ਸਕਦਾ, ਪਰ ਜੇ ਕਿਸੇ ਕੋਲ ਹੋਣ ਤਾਂ ਜ਼ਰੂਰ ਮੈਨੂੰ ਭੇਜਣ ਕਿ ਜਿਹੜੇ ਜਹਾਜ਼ ਬਾਈ ਪਲੇਨ ਆ ਰਹੇ ਨੇ। ਹੁਣ ਇਹਦੇ ਤੇ ਲੇਬਰ ਗਵਰਨਮੈਂਟ ਜਿਹੜੀ ਆ ਉਹ ਘੇਰਦੀ ਆ ਸਰਕਾਰ ਨੂੰ। ਦੇਖੋ ਘੇਰਨਾ ਚਾਹੀਦਾ ਵੀ, ਐਸੀ ਕੋਈ ਗੱਲ ਨਹੀਂ, ਉਹ ਅਪੋਜੀਸ਼ਨ ਚ ਨੇ, ਦੇ ਸ਼ੁੱਡ ਬੀ ਕੰਸਰਨ ਅਬਾਊਟ ਇਟ। ਪਰ ਸਰਕਾਰ ਕਹਿੰਦੀ ਹੈ ਕਿ ਜਿਹਨੂੰ ਅਸੀਂ ਟੂਰਿਸਟ ਵੀਜ਼ਾ ਦੇ ਦਿੱਤਾ ਉਹ ਉਹਨੇ ਆਸਟ੍ਰੇਲੀਆ ਦੇ ਵਿੱਚ ਆ ਕੇ ਕੀ ਕਰਨਾ, ਉਹ ਤੇ ਉਹ ਕੰਟਰੋਲ ਨਹੀਂ ਕਰ ਸਕਦੇ। ਜਾਂ ਤਾਂ ਹੁਣ ਫਿਰ ਬਾਕੀਆਂ ਦੇ ਬੇੜੀਆਂ ਚ ਵੀ ਵੱਟੇ ਪੈ ਗਏ ਕਿ ਜਿਹੜਾ ਪ੍ਰੋਟੈਕਸ਼ਨ ਵੀਜ਼ਾ ਜਮਾਂ ਹੀ ਖਤਮ ਕਰਨਾ ਪਊਗਾ। ਅਮਰੀਕ ਜੀ ਤੁਹਾਡੀ ਕੀ ਰਾਏ ਇਹਦੇ ਬਾਰੇ?
ਜੀ ਅਮਨਦੀਪ, ਜਿਹੜੇ ਵੱਖ ਵੱਖ ਤਰ੍ਹਾਂ ਦੇ ਵੀਜ਼ੇ ਸ਼ੁਰੂ ਕੀਤੇ ਹੋ ਸਰਕਾਰ ਨੇ, ਉਹਨਾਂ ਦਾ ਕੋਈ ਮਤਲਬ ਹੁੰਦਾ? ਅਗਰ ਪ੍ਰੋਟੈਕਸ਼ਨ ਵੀਜ਼ਾ ਕਿਸੇ ਨੂੰ ਦਿੱਤਾ ਜਾਂਦਾ ਤਾਂ ਉਹ ਫੈਸਿਲੀਟੇਟ ਕਰਦੇ ਆ, ਜੇ ਤੁਹਾਡੇ ਕੋਲ ਪਹਿਲਾਂ ਕੋਈ ਵੀਜ਼ਾ ਹੈਗਾ ਆ ਤੇ ਅਗਰ ਕਿਸੇ ਕਾਰਨ ਕਰਕੇ ਤੁਸੀਂ ਉਹ ਚ ਐਕਸਟੈਂਸ਼ਨ ਚਾਹੁੰਦੇ ਆ ਤਾਂ ਤੁਹਾਨੂੰ ਪ੍ਰੋਟੈਕਸ਼ਨ ਦੇ ਦਿੰਦੇ ਆ ਉਹ ਥੋੜੇ ਚਿਰ ਲਈ, ਜੇ ਉਹ ਕੇਸ ਜੈਨੂਇਨ ਹੋਵੇ। ਪਰ ਹੁਣ ਇਹ ਜਿਹੜੇ ਸਾਡੇ ਜਿਹੜੇ ਲੋਕ ਆ, ਜਿਹੜੇ ਥਰਸਟੀ ਆ ਇੱਥੇ ਆਉਣ ਦੇ, ਉਹ ਚਾਹੁੰਦੇ ਆ ਵੀ ਕਿਸ ਨਾ ਕਿਸ ਤਰ੍ਹਾਂ ਕੋਈ ਵੀ ਜਿਹੜਾ ਲਾਅ ਆ ਜਾਂ ਇਮੀਗ੍ਰੇਸ਼ਨ ਲਾਅ ਆ ਉਹਨੂੰ ਤੋੜ ਮਰੋੜ ਕੇ ਇੱਥੇ ਰਹਿਣ ਦੀ ਕੋਸ਼ਿਸ਼ ਕਰਦੇ ਆ, ਅਤੇ ਜਿਹੜੀ ਜੈਨੂਇਨਿਟੀ ਹੁੰਦੀ ਆ ਨਾ ਕਿਸੇ ਲਾਅ ਦੀ, ਉਹਨੂੰ ਵੀ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ। ਮੇਰੇ ਖਿਆਲ ਦੇ ਵਿੱਚ ਅਗਰ ਸਰਕਾਰ ਨੇ ਇਹ ਫੈਸਿਲਿਟੀ ਦਿੱਤੀ ਆ, ਫੈਸਿਲੀਟੇਟ ਕਰਦੇ ਆ ਲੋਕਾਂ ਨੂੰ ਕਿ ਉਹਨਾਂ ਨੂੰ ਬ੍ਰਿਜਿੰਗ ਵੀਜ਼ਾ ਦਿੰਦੇ ਆ ਜਾਂ ਫੈਸਿਲੀਟੇਟ ਕਰਦੇ ਆ ਕਿਸੇ ਤਰ੍ਹਾਂ ਇੱਥੇ ਰਹਿਣ ਦੇ ਲਈ ਜਿਹੜੇ ਕਿ ਜੈਨੂਇਨ ਕੇਸ ਹੁੰਦੇ ਆ, ਲੇਕਿਨ ਉਹਦੀ ਆੜ ਦੇ ਵਿੱਚ ਜਿਹੜੇ ਸਾਡੇ ਪ੍ਰੋਫੈਸ਼ਨਲ ਆ, ਮਾਈਗ੍ਰੇਸ਼ਨ ਏਜੰਟਸ ਵਗੈਰਾ ਆ, ਸਾਰੇ ਨਹੀਂ ਹੈ, ਬਹੁਤ ਸਾਰੇ ਆ, ਪਰ ਉਹ ਕੋਸ਼ਿਸ਼ ਕਰਦੇ ਆ ਕਿ ਇਹਨਾਂ ਲਾਅ ਨੂੰ ਤੋੜ ਮਰੋੜ ਕੇ ਤੇ ਉੱਥੋਂ ਪੈਸੇ ਕਮਾਏ ਜਾਣ, ਲੋਕਾਂ ਨੂੰ ਇੱਥੇ ਸੈਟਲ ਕਰਾਇਆ ਜਾਵੇ। ਇਸ ਤਰ੍ਹਾਂ ਦੀ ਅਮਦੀਪ ਚੱਲ ਰਹੀ ਆ ਵੀਜ਼ਿਆਂ ਦੇ ਮਾਮਲੇ ਦੇ ਵਿੱਚ, ਲੇਕਿਨ ਕਈ ਇੱਦਾਂ ਦੇ ਅਮਦੀਪ ਵੀਜ਼ੇ ਹਾਲੇ ਵੀ ਹੈਗੇ ਪੜ੍ਹੇ ਲਿਖਿਆ ਲੋਕਾਂ ਦੇ ਲਈ, ਜਿਹੜੇ ਕਿ ਮਹੀਨਿਆਂ ਚ ਤੁਹਾਨੂੰ PR ਦੇ ਦਿੰਦੇ ਆ, ਮਹੀਨਿਆਂ ਦੇ ਵਿਚ, ਸਾਲਾਂ ਚ ਨੀ ਮਹੀਨਿਆਂ ਦੇ ਵਿਚ, ਕੈਨੇਡਾ ਦੇ ਵਿਚ ਪੀ ਆਰ ਇੱਦਾਂ ਮਿਲ ਰਹੀ ਆ, ਤੇ ਆਸਟ੍ਰੇਲੀਆ ਦੇ ਵਿਚ ਵੀ ਇੱਦਾਂ ਦੇ ਕਈ ਪੜ੍ਹੇ ਲਿਖੇ ਨੌਜਵਾਨ ਹੈਗੇ ਇੰਡੀਆ ਦੇ ਵਿਚ, ਜਿਹੜੇ ਕਿ ਮਹੀਨਿਆਂ ਦੇ ਵਿਚ ਪੀ ਆਰ ਲੈ ਕੇ ਇੱਥੇ ਆ ਸਕਦੇ
ਆ। ਸਕਿੱਲ ਦੇ ਆਧਾਰ ਦੇ ਉੱਤੇ ਬੜਾ ਕੁਛ ਹੈ ਇਹਨਾਂ ਦੋਨਾਂ ਕੰਟਰੀਆਂ ਦੇ ਵਿਚ, ਪਰ ਅਮਰੀਕ ਜੀ
ਬਹੁਤ ਕੁਛ ਹੈ।
ਅਮਰੀਕ ਜੀ ਮੈਂ ਇਕੱਲੇ ਮਾਈਗ੍ਰੇਸ਼ਨ ਏਜੰਟ ਦੇ ਪਿੱਛੇ ਨਹੀਂ ਜਾ ਰਿਹਾ ਜਾਂ ਲਾਇਰਸ ਦੇ, ਪਰ ਜਿਹੜੇ ਨਾ ਈਵਨ ਕਿ ਟੂਰਿਸਟ ਵੀ ਆ ਰਹੇ ਨੇ ਲੋਕ, ਉਹਨਾਂ ਨੇ ਬਹੁਤ ਜ਼ਿਆਦਾ ਰਿਸਰਚ ਆਪ ਵੀ ਕੀਤੀ ਹੁੰਦੀ, ਉਹਨਾਂ ਨੂੰ ਪਤਾ ਹੁੰਦਾ ਉਹਨੇ ਕੀ ਕਰਨਾ ਆ, ਉਹ ਗਾਈਡ ਕਰਦੇ ਨੇ, ਉਹ ਦੱਸਦੇ ਨੇ ਬਾਈ ਜੀ ਮੇਰਾ ਆਹ ਪਾ ਦਿਓ, ਉਹ ਪਾ ਦਿਓ, ਸਿੱਧਾ ਹੀ ਪਾ ਦਿਓ।
ਸੋ ਉਹ ਤਾਂ ਬੜੇ ਕਲਾਕਾਰ ਹੁੰਦੇ, ਕਈ ਵਾਰੀ ਤਾਂ ਜਿਹੜੇ ਏਜੰਟਸ ਹੁੰਦੇ ਆ ਨਾ, ਜਿਹੜੇ ਮਾਈਗ੍ਰੇਸ਼ਨ ਐਕਸਪਰਟ ਹੁੰਦੇ, ਉਹਨਾਂ ਨੂੰ ਵੀ ਘੁੰਡੀਆਂ ਦਾ ਨੀ ਪਤਾ ਹੁੰਦਾ, ਜਿਹੜੇ ਸਾਡੇ ਵਰਗੇ ਹੁਣ ਲੋਕ ਆ, ਜਿੱਦਾਂ ਹੁਣ ਪਿੰਡਾਂ ਦੇ ਲੋਕ ਆ, ਉਹ ਤਾਂ ਪੂਰੇ ਅੱਜ ਕੱਲ ਅਫਲਾਤੂਨ ਹੁੰਦੇ ਆ, ਉਹਨਾਂ ਤੋਂ ਵੀ ਜ਼ਿਆਦਾ ਘੁੰਡੀਆਂ ਦੇ ਆਣਦੇ ਹੁੰਦੇ ਆ, ਤੇ ਉਹ ਨਾ ਬਹੁਤ ਵਧੀਆ ਵਧੀਆ ਉਹਨਾਂ ਨੂੰ ਸਲਾਹ ਦਿੰਦੇ, ਤੇ ਉਹਦੇ ਨਾਲ ਜਿਹੜੇ ਏਜੰਟ ਨੇ ਸਲਾਹ ਦੇਣ ਦੇ ਬਜਾਏ ਉਹ ਸਲਾਹ ਉੱਥੋਂ ਲੈਂਦੇ ਆ ਉਹਨਾਂ ਤੋਂ, ਕਈ ਵਾਰੀ ਤਾਂ ਏਦਾਂ ਵੀ ਹੁੰਦੀ ਆ।
ਉਹ ਤਾਂ ਸੱਥਾਂ ਦੇ ਵਿਚ ਬੈਠ ਕੇ ਇਹ ਨਿਰਧਾਰਿਤ ਕਰ ਲੈਂਦੇ ਆ ਕਿ ਡੱਡੂ ਜਿਹੜੇ ਆ ਪਾਣੀ ਕਿਹੜੇ ਟਾਈਮ ਪੀਂਦੇ ਆ, ਇੱਥੇ ਤੱਕ ਚਲੇ ਜਾਂਦੇ।
ਹਾਂਜੀ 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 ਬਿਲਕੁਲ ਬਿਲਕੁਲ,
ਇੱਥੇ ਤੱਕ ਚਲੇ ਜਾਂਦੇ ਆ। ਤੇ ਉਹ ਦੇਖੋ ਇਹ ਇੱਕ ਹਾਲਾਤ ਬਣਦੇ ਜਾ ਰਹੇ ਨੇ ਆਸਟ੍ਰੇਲੀਆ ਦੇ ਵਿਚ ਕਿ ਇਸ ਵੇਲੇ ਰਿਕਾਰਡ ਜਿਹੜਾ ਨੰਬਰ ਹੈ, ਯਾਨੀ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਟੈਕਸ਼ਨ ਵੀਜ਼ੇ ਨੂੰ ਐਕਸਪਲੋਇਟ ਕੀਤਾ ਜਾ ਰਿਹਾ, ਤੇ ਇਹ ਜਿਹੜੇ ਲੋਕ ਨੇ ਇਹ ਬੋਟਾਂ ਰਾਹੀਂ ਨਹੀਂ ਆ ਰਹੇ, ਬੋਟ ਤਾਂ ਬਿਲਕੁਲ ਬੰਦ ਹੈ ਪਿਛਲੇ 5-6 ਸਾਲ ਤੋਂ, ਇਹ ਜਹਾਜ਼ 'ਚ ਆ ਰਹੇ ਨੇ, ਟੂਰਿਸਟ ਬਣ ਕੇ ਆ ਰਹੇ ਨੇ, ਤੇ ਇੱਥੇ ਉਤਰ ਕੇ ਰਿਫਿਊਜੀ ਵੀਜ਼ਾ ਪਾਉਂਦੇ ਨੇ। ਚਲੋ ਜਿਹੜੇ ਜੈਨੂਅਨ ਹੈ ਉਹਨਾਂ ਲਈ ਤਾਂ ਠੀਕ ਹੈ, ਪਰ ਇਹ ਕਮ ਸੇ ਕਮ ਮੈਂ ਇਹ ਕਹਿੰਦਾ ਕਿ ਜਿੱਥੇ ਲੋੜ ਹੈ ਕਿਤੇ ਉਹਨਾਂ ਦੇ ਰਾਹ ਵੀ ਬੰਦ ਨਾ ਹੋ ਜਾਣ, ਹਨਾ। ਤੇ ਦੂਜੀ ਗੱਲ ਅਮਰੀਕ ਜੀ, ਇਸੇ ਨਾਲ ਸੰਬੰਧਿਤ ਇੱਕ ਹੋਰ ਗੱਲ ਵੀ ਹੈ ਕਿ ਸਾਲ ਸਾਲ ਦੇ ਵੀਜ਼ੇ ਲੱਗਦੇ ਨੇ, ਠੀਕ ਹੈ ਨਾ, ਤੇ ਉਹਨਾਂ ਵੀਜ਼ਿਆਂ ਦੇ ਵਿੱਚ ਕੰਡੀਸ਼ਨ ਹੁੰਦੀ ਹੈ ਕਿ 3 ਮਹੀਨੇ ਤੁਸੀਂ ਰਹਿਣਾ ਹੁੰਦਾ, 3-3 ਸਾਲ ਦੇ ਵੀ ਲੱਗਦੇ ਨੇ, ਤੇ ਉਹ ਵੀ ਉਹ ਜਿਹੜੇ ਵੀਜ਼ੇ ਨੇ ਉਹਨਾਂ ਦੀ ਕੰਡੀਸ਼ਨ ਹੁੰਦੀ ਹੈ ਕਿ 3 ਮਹੀਨੇ ਬਾਅਦ ਕੰਟਰੀ ਆਊਟ ਕਰਨਾ ਹੁੰਦਾ ਹੈ, ਤੇ ਕੰਟਰੀ ਆਊਟ ਕਰਨ ਦੇ ਲਈ ਕਈਆਂ ਦਾ ਦਿਲ ਨਹੀਂ ਕਰਦਾ ਕੰਟਰੀ ਆਊਟ ਕਰਨ ਨੂੰ, ਤੇ ਉਹਨਾਂ ਨੂੰ ਫਿਰ ਇੱਕ ਦੂਜੇ ਸਲਾਹ ਦਿੰਦੇ ਨੇ ਕਿ ਚੱਲ ਤੂੰ ਇੱਥੇ ਫੀਜੀ ਜਾਇਆ, ਬਾਲੀ ਜਾਇਆ ਇੱਕ ਦਿਨ, ਮਤਲਬ ਉਹ ਟੈਕਨੀਕਲੀ ਤੁਸੀਂ ਕਰ ਸਕਦੇ। ਹਾਂ ਤੁਸੀਂ ਨਿਊਜ਼ੀਲੈਂਡ ਦਾ ਤਾਂ ਵੀਜ਼ਾ ਲੈਣਾ ਪੈਂਦਾ ਨਾ, ਹਾਂਜੀ, ਤੇ ਇੱਧਰ ਫੀਜੀ ਤੇ ਬਾਲੀ ਦਾ ਨਹੀਂ ਲੈਣਾ ਪੈਂਦਾ। ਹੁਣ ਉਹਦੀ ਸਮੱਸਿਆ ਇਹ ਹੈ ਵੀ ਉਹ ਜੈਨੂਅਨਲੀ ਤੁਸੀਂ ਹਫ਼ਤੇ ਲਈ ਜਾਣਾ, ਉੱਥੇ ਹੋਟਲ ਬੁੱਕ ਕਰਾਉਣਾ, ਰਹੋ, ਹੋਲੀਡੇ ਕਰਨ ਜਾਣਾ, ਇੱਦਾਂ ਤੁਸੀਂ ਜਾ ਸਕਦੇ ਆ, ਫੇਰ ਆ ਸਕਦੇ ਆ। ਪਰ ਸਾਡੇ ਲੋਕ ਕੀ ਕਰਦੇ ਨੇ, ਬਹੁਤਾਤ ਕੀ ਕਰਦੇ ਨੇ ਕਿ ਉਹ ਰਾਤ ਵੀ ਨਹੀਂ ਰਹਿੰਦੇ ਉੱਥੇ, ਉਤਰ ਕੇ 4-5 ਘੰਟੇ ਰਹਿ ਕੇ ਮੁੜ ਕੇ ਫਲਾਈਟ ਵਾਪਸ, ਤੇ ਇਸ ਤਰ੍ਹਾਂ ਕਈ ਬੰਦੇ ਜਿਹੜੇ ਆ ਬਹੁਤ ਜ਼ਿਆਦਾ ਟਰਬਲ ਚ ਆਏ ਨੇ, ਰਗੜੇ ਗਏ ਨੇ, ਗ੍ਰਿਫ਼ਤਾਰ ਕੀਤਾ ਗਿਆ, ਉਹਨਾਂ ਨੂੰ ਡਿਪੋਰਟ ਕੀਤਾ ਗਿਆ, ਤੇ ਉਹਨਾਂ ਦੇ ਬੈਨ ਵੀ ਲਾਇਆ ਗਿਆ ਆ। ਸੋ ਇਸ ਤਰ੍ਹਾਂ ਨਾ ਕਰੋ, ਇਹ ਜਿਹੜੇ ਵੀਜ਼ੇ ਆ ਜਿਹੜੀਆਂ ਸਾਨੂੰ ਅਸੀਂ ਖੁੱਲ੍ਹਾਂ ਲਈਆਂ ਆ, ਸਾਡੇ ਲੋਕਾਂ ਨੇ ਇੱਥੇ ਪਟੀਸ਼ਨਾਂ ਪਾ ਪਾ ਕੇ 3-3 ਸਾਲ ਦੇ, 5-5 ਸਾਲ ਦੇ, 7 ਸਾਲ ਦੇ ਵੀਜ਼ੇ ਕਢਵਾਏ ਨੇ। ਪਲੀਜ਼ ਹੁਣ ਮਤਲਬ ਬੇਨਤੀ ਆ ਸਾਰੇ ਸੱਜਣਾ ਮਿੱਤਰਾਂ ਨੂੰ ਜਿਹੜੇ ਸੁਣਦੇ ਨੇ, ਕਹਿੰਦੇ ਜੇ ਉਹਨਾਂ ਦੇ ਕੋਈ ਸਰਕਲ ਚ ਇੱਦਾਂ ਕਰਨ ਦੀ ਕੋਸ਼ਿਸ਼ ਕਰਦੇ, ਉਹਨਾਂ ਕੋਲ ਭਾਈ ਜੀ ਜਾਓ ਇੰਡੀਆ, 3 ਮਹੀਨੇ ਇੰਡੀਆ ਰਹੋ, ਫੇਰ ਆ ਜਾਓ, ਤੁਹਾਡੇ ਤੁਹਾਨੂੰ ਸਰਕਾਰ ਨੇ ਦਿੱਤੀ ਤਾਂ ਹੋਈ ਆ ਖੁੱਲ, ਇਹ ਵੀਜ਼ੇ ਬੰਦ ਨਾ ਕਰਾਓ, ਇਹ ਬਹੁਤ ਮਤਲਬ ਖਰਾਬ ਹੋਣਾ, ਇੱਕ ਬੇਨਤੀ ਆ ਬਸ, ਹੋਰ ਕੁਛ ਨਹੀਂ ਕਰ ਸਕਦੇ ਅਸੀਂ, ਕਰਨੀ ਤਾਂ ਸਾਰਿਆਂ ਨੇ ਆਪਣੀ ਮਰਜ਼ੀ ਹੁੰਦੀ ਹੈ, ਪਰ ਚਲੋ ਅਸੀਂ ਆਪਾਂ ਆਗਰਾ ਕਰਨਾ ਸਾਡਾ ਫਰਜ਼ ਬਣਦਾ ਆ। ਅਮਰੀਕ ਜੀ ਇਸ ਤੋਂ ਬਾਅਦ ਨਾ ਸਰਮਾ ਬਤੂਣੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਨੇ, ਉਹਨਾਂ ਦਾ ਸੁਨੇਹਾ ਲੈਂਦੇ ਆ, ਤੇ ਕਹਿੰਦੇ ਕਿ ਮੈਂ ਲਿਸਨਿੰਗ ਲੌਂਗ ਟਾਈਮ ਆਫਟਰ ਲਾਈਵ ਸੁਣ ਰਿਹਾ, ਤੇ ਬਹੁਤ ਸੋਹਣਾ ਵੈਦਰ ਹੈ ਜੀ ਮੈਲਬਨ ਦੇ ਵਿਚ, ਨਜ਼ਾਰੇ ਆ ਰਹੇ ਨੇ, ਕਿਆ ਬਾਤ ਹੈ, ਇਹ ਵੀ ਨਜ਼ਾਰੇ ਲੈਂਦੇ ਰਹਿੰਦੇ ਨੇ, ਇਹ ਇੰਗਲੈਂਡ ਦੇ ਟੂਰ ਤੇ ਜਾ ਕੇ ਆਏ ਆ, ਇਹਨਾਂ ਦੀਆਂ ਫੋਟੋਆਂ ਅਸੀਂ ਦੇਖਦੇ ਰਹੇ ਹਾਂ, ਹਾਂਜੀ ਹਾਂਜੀ, ਇਹਨਾਂ ਦੀ ਫੋਟੋਆਂ ਅਸੀਂ ਦੇਖਦੇ ਰਹੇ ਹਾਂ, ਕਿੱਥੇ ਕਿੱਥੇ ਗਏ ਨੇ ਇਹ, ਤੇ ਇਹਨਾਂ ਨੇ ਬਹੁਤ ਇੰਗਲੈਂਡ ਦਾ ਦਰਸ਼ਨ ਸਾਨੂੰ ਵੀ ਕਰਾਇਆ ਕਈ ਥਾਂ, ਮੈਂ ਕਈ ਵਾਰੀ ਇੰਗਲੈਂਡ ਗਿਆ, ਤੁਸੀਂ ਵੀ ਗਏ ਹੋ, ਪਰ ਕਈ ਥਾਵਾਂ ਤੇ ਨਹੀਂ ਜਾ ਹੁੰਦਾ ਹਨਾ, ਸੋ ਇਹ ਹਾਂਜੀ ਇਹ ਉੱਥੇ ਗਏ ਨੇ ਜਿੱਥੇ ਅਸੀਂ ਨਹੀਂ ਜਾ ਸਕੇ, ਤੇ ਬੜਾ ਚੰਗਾ ਲੱਗਿਆ ਇਹਨਾਂ ਦੇ ਟੂਰ ਨੂੰ ਫੋਲੋ ਕਰਕੇ। ਤੇ ਚਲੋ ਅਮਰੀਕ ਜੀ ਉਸ ਤੋਂ ਬਾਅਦ ਨਾ ਹੁਣ ਆਪਾਂ ਇੱਕ ਗੱਲ ਕਰਨੀ ਆ, ਮਸਲਾ ਤਾਂ ਹੈਗਾ ਭਖਦਾ ਹੀ, ਠੀਕ ਹੈ, ਸਾਡੇ ਬੜੇ ਹੀ ਪਿਆਰੇ ਲਿਸਨਰ, ਪੁਰਾਣੇ ਲਿਸਨਰ ਵੀਪੀ ਹੰਸਰਾ ਹੋਣਾ ਨੇ ਸੁਨੇਹਾ ਭੇਜਿਆ ਸੀ 2-3 ਹਫ਼ਤੇ ਪਹਿਲਾਂ, ਠੀਕ ਹੈ, ਤੇ ਉਹਨਾਂ ਨੇ ਮਤਲਬ ਇੱਕ ਵਿਸ਼ੇ ਵੱਲ ਨੂੰ ਧਿਆਨ ਦਵਾਇਆ ਸੀ ਕਿ ਇੱਥੇ ਜਿਹੜੇ ਪੇਰੈਂਟਸ ਆਉਂਦੇ ਨੇ ਆਸਟ੍ਰੇਲੀਆ ਦੇ ਵਿੱਚ ਜਾਂ ਗ੍ਰੈਂਡ ਪੇਰੈਂਟਸ ਆਉਂਦੇ ਨੇ, ਉਹ ਆਪਣੇ ਬੱਚਿਆਂ ਨਾਲ, ਆਪਣੇ ਪੋਤੇ ਪੋਤੀਆਂ ਦੇ ਨਾਲ ਕਿੱਦਾਂ ਕੁਆਲਿਟੀ ਟਾਈਮ ਬਿਤਾ ਸਕਦੇ ਨੇ। ਹੁਣ ਜਿਹੜਾ ਕਹਿੰਦੇ ਵੀ ਤੁਸੀਂ ਇਹਤੇ ਇਹਤੇ ਗੱਲ ਕਰਿਓ ਕਿ ਇੰਡੀਆ ਦੇ ਵਿੱਚ ਜਿਹੜਾ ਬੱਚਿਆਂ ਦਾ ਪਾਲਣ ਪੋਸ਼ਣ ਹੈ ਉਹ ਹੋਰ ਲਹਿਜੇ ਨਾਲ ਹੁੰਦਾ ਆ ਤੇ ਆਸਟ੍ਰੇਲੀਆ ਦੇ ਵਿੱਚ ਹੋਰ ਤਰ੍ਹਾਂ ਦਾ ਹੁੰਦਾ ਆ। ਸੋ ਅਮਰੀਕ ਜੀ ਇਸ ਦੇ ਬਾਰੇ ਮੈਨੂੰ ਲੱਗਦਾ ਕਿ ਸਾਨੂੰ ਥੋੜੀ ਗੱਲ ਕਰਨੀ ਚਾਹੀਦੀ ਹੈ ਕਿ ਆਪਾਂ ਥੋੜੇ ਗਾਈਡ ਵਜੋਂ ਹਨਾ ਆਪਾਂ ਵੈਸੇ ਕਈ ਵਾਰੀ ਅੱਗੇ ਵੀ ਕੀਤੀ ਹੈ ਕਿ ਪੇਰੈਂਟਸ ਨੂੰ ਅਸੀਂ ਮੰਗਾ ਲਈਦਾ ਆਸਟ੍ਰੇਲੀਆ ਦੇ ਵਿੱਚ ਤੇ ਫਿਰ ਉਹ ਬੋਰੀਅਤ ਦਾ ਸ਼ਿਕਾਰ ਹੋ ਜਾਂਦੇ ਨੇ ਘਰ ਬੈਠ ਕੇ ਨਾ ਬੋਰ ਹੋਣ ਲੱਗ ਜਾਂਦੇ ਨੇ ਤੇ ਉਹਦੇ ਨਾਲ ਕੀ ਆ ਵੀ ਕਈ ਸਮੱਸਿਆਵਾਂ ਆਉਂਦੀਆਂ ਆ ਉਹਨਾਂ ਦੀ ਜਿਹੜੀ ਮੈਂਟਲ ਵੈਲਬੀਂਗ ਹੈ ਮਾਨਸਿਕ ਜਿਹੜੀ ਸਿਹਤ ਹੈ ਉਹ ਵੀ ਠੀਕ ਨਹੀਂ ਰਹਿੰਦੀ ਉਹ ਸਟ੍ਰੈਸ ਚ ਹੋ ਜਾਂਦੇ ਨੇ ਸਟ੍ਰੈਸ ਦੇ ਨਾਲ ਕਈ ਬਿਮਾਰੀਆਂ ਲੱਗਦੀਆਂ ਨੇ ਫਿਰ ਬਾਹਰ ਜਾ ਕੇ ਬੋਲੀ ਦੀ ਪ੍ਰੋਬਲਮ ਹੈ ਡਰਾਈਵਿੰਗ ਦੀ ਪ੍ਰੋਬਲਮ ਹੈ ਜਾਂ ਪਾਰਕਾਂ ਦੇ ਵਿੱਚ ਜਾਣਾ ਸ਼ੋਪਿੰਗ ਸੈਂਟਰਾਂ ਚ ਜਾਣਾ ਸੋ ਉਹ ਸਾਰੀਆਂ ਸਮੱਸਿਆ। ਅਮਰੀਕ ਜੀ ਤੁਹਾਡੇ ਮੁਤਾਬਕ ਇਹ ਕਿੰਨੀ ਕੁ ਸਮੱਸਿਆ ਆ ਕਿਉਂਕਿ ਤੁਸੀਂ ਟੀਚਰ ਵੀ ਹੋ ਕਿ ਇੰਡੀਆ ਤੇ ਇੱਥੇ ਅਗਰ ਪੇਰੈਂਟਸ ਨੇ ਆਉਣਾ ਹੋਵੇ ਤੇ ਆਪਣੇ ਪੋਤੇ ਪੋਤੀਆਂ ਨਾਲ ਕਿੱਦਾਂ ਕਦਾ ਬਿਹੇਵੀਅਰ ਚਾਹੀਦਾ ਕਿੱਦਾਂ ਉਹਨਾਂ ਨੂੰ ਨਾਲ ਰੱਖਣਾ ਚਾਹੀਦਾ।
ਅਮਨਦੀਪ ਵੈਸੇ ਤਾਂ ਇਹ ਕੇਸ ਟੂ ਕੇਸ ਹੁੰਦਾ ਆ ਕਿ ਤੁਸੀਂ ਤੁਹਾਡੇ ਪੇਰੈਂਟਸ ਇੱਥੇ ਆਉਂਦੇ ਆ ਘਰ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਤੁਹਾਡੇ ਜਿਹੜਾ ਇੰਟਰੈਕਸ਼ਨ ਆ ਬੱਚਿਆਂ ਦੇ ਨਾਲ ਉਹ ਕਿੱਦਾਂ ਦਾ ਆ ਅਗਰ ਤਾਂ ਤੁਹਾਡੇ ਬਿਲਕੁਲ ਬੱਚੇ ਜਿਹੜੇ ਆ ਗੋਰਿਆਂ ਵਾਲੀ ਸਾਰੀ ਤਲੀਮ ਲੈ ਰਹੇ ਜਾਂ ਉਦਾਂ ਹੀ ਵਿਵਹਾਰ ਕਰ ਰਹੇ ਆ ਉਦਾਂ ਹੀ ਸੋਚਦੇ ਆ ਜਿੱਦਾਂ ਇੱਥੇ ਦੇ ਜਿਹੜੇ ਨੇਟਿਵ ਪੀਪਲ ਆ ਜਿੱਦਾਂ ਗੋਰੇ ਕਹਿੰਦੇ ਆ ਨਾ ਉਹ ਉਦਾਂ ਸੋਚਦੇ ਆ ਤਾਂ ਉਹਦੇ ਫਿਰ ਤੁਹਾਨੂੰ ਜਿਹੜੇ ਬਾਹਰਲੇ ਸਾਡੇ ਪੇਰੈਂਟਸ ਆ ਸਾਡੇ ਉਹਨਾਂ ਦੇ ਦਾਦਾ ਦਾਦੀ ਜਿਹੜੇ ਹੁੰਦੇ ਆ ਉਹਨਾਂ ਨੂੰ ਫਿਰ ਐਡਜਸਟ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਇੱਥੇ ਦਾ ਕਲਚਰ ਆ ਉਹ ਡਿਫਰੈਂਟ ਆ। ਇੱਥੇ ਇੱਕ ਤਾਂ ਮੈਂ ਬੇਸਿਕਲੀ ਗੱਲ ਦੱਸਾਂ ਬੱਚਿਆਂ ਦੀ ਜਿਹੜੇ ਇੱਥੇ ਦੇ ਬੱਚੇ ਆ ਨਾ ਉਹ ਸਟ੍ਰੇਟ ਫਾਰਵਰਡ ਆ ਉਹ ਝੂਠ ਨਹੀਂ ਬਿਲਕੁਲ ਬੋਲਦੇ ਕਿਉਂਕਿ ਉਹਨਾਂ ਦਾ ਜਿਹੜਾ ਸਮਾਜ ਦਾ ਜਿਹੜਾ ਇੱਥੇ ਦੇ ਸਮਾਜ ਦਾ ਅਸਰ ਆ ਨਾ ਜਿੱਦਾਂ ਸਕੂਲਾਂ ਦੇ ਵਿੱਚ ਵੀ ਆ ਜਾਂ ਇੱਥੇ ਜਿਹੜੀ ਇੱਥੇ ਦੀ ਇੰਤਜ਼ਾਮੀਆ ਜਿਹੜੀ ਆ ਉਹਦਾ ਅਸਰ ਵੀ ਉਹਦੇ ਉਹਨਾਂ ਤੇ ਕਾਫੀ ਪੈਂਦਾ ਆ ਜਿਹਦੇ ਵਿੱਚ ਝੂਠ ਦਾ ਐਲੀਮੈਂਟ ਬਹੁਤ ਘੱਟ ਹੁੰਦਾ। ਹੁਣ ਤੁਸੀਂ ਕੋਈ ਕਿਸੇ ਦਫ਼ਤਰ ਵਿੱਚ ਕੋਈ ਕੰਮ ਕਰਾਉਣ ਜਾਓ ਤੇ ਉਹ ਤੁਹਾਨੂੰ ਐਗਜੈਕਟ ਟਾਈਮ ਦੱਸੂਗੇ ਕਦੋਂ ਕੰਮ ਹੋਣਾ ਆ ਜਾਂ ਤੁਸੀਂ ਕਿਸੇ ਬੰਦੇ ਨੂੰ ਕੋਈ ਗੱਲ ਪੁੱਛ ਰਹੇ ਆ ਜਿਹੜਾ ਅਫੀਸ਼ੀਅਲ ਆ ਤਾਂ ਉਹ ਤੁਹਾਨੂੰ ਐਗਜੈਕਟ ਚੀਜ਼ ਦੱਸੂਗਾ ਕਿੱਦਾਂ ਹੋਣੀ ਚਾਹੀਦੀ ਆ। ਜਿਹੜਾ ਵਿਵਹਾਰ ਆ ਨਾ ਸਕੂਲਾਂ ਦੇ ਵਿੱਚ ਵੀ ਇੱਦਾਂ ਹੀ ਆ ਇਹ ਜੇ ਤੁਸੀਂ ਕਿਸੇ ਨੂੰ ਅਸੈਸਮੈਂਟ ਟਾਸਕ ਦਿੰਦੇ ਆ ਤਾਂ ਉਹਨਾਂ ਤੁਹਾਨੂੰ ਟਾਈਮ ਦੱਸਣਾ ਪੈਂਦਾ ਕਦੋਂ ਅਸੈਸਮੈਂਟ ਟਾਸਕ ਦਿਊਗਾ ਕੀ ਤੁਸੀਂ ਕਰਨਾ ਆ ਉਹਦੇ ਵਿੱਚ ਝੂਠ ਦਾ ਐਲੀਮੈਂਟ ਬਿਲਕੁਲ ਨਹੀਂ ਹੁੰਦਾ ਨਾ ਤੇ ਆਪ ਉਹਨਾਂ ਨੂੰ ਕਰਨੀ ਪੈਂਦੀ ਸਭ ਕੁਛ ਤੇ ਇੱਕ ਤਾਂ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਸੱਚ ਬੋਲਣ ਦਾ ਐਲੀਮੈਂਟ ਇਹਨਾਂ ਬੱਚਿਆਂ ਦੇ ਵਿੱਚ ਹੈਗਾ ਆ ਉਹ ਬਹੁਤ ਸੱਚ ਬੋਲਦੇ ਆ ਸਟ੍ਰੇਟ ਫਾਰਵਰਡ ਗੱਲ ਕਰਦੇ ਆ ਲੇਕਿਨ ਸਾਡੇ ਜਿਹੜੇ ਸਮਾਜ ਦੇ ਵਿੱਚ ਅਸੀਂ ਜੇ ਅਸੀਂ ਸਿੰਪਲ ਜਿਹੀ ਐਗਜ਼ਾਮਪਲ ਆ ਜੇ ਤੁਹਾਨੂੰ ਕੋਈ ਪੁੱਛੇ ਨਾ ਤੁਸੀਂ ਚਾਹ ਪੀਣੀ ਆ ਜੇ ਤੁਹਾਨੂੰ ਲੋੜ ਹੁੰਦੀ ਆ ਚਾਹ ਪੀਣ ਦੀ ਤੇ ਤੁਸੀਂ ਕਹਿੰਦੇ ਨਹੀਂ ਨਹੀਂ ਮੈਂ ਤਾਂ ਪੀ ਕੇ ਆ ਮੈਂ ਪੀਣੀ ਅਸਲ ਚ ਪੀਣੀ ਹੁੰਦੀ ਚਾਹ ਉਹ ਤੁਸੀਂ ਚਾਹ ਪੀਣੀ ਹੁੰਦੀ ਆ ਹੋਰ ਕੁਛ ਖਾਣਾ ਵੀ ਹੁੰਦਾ ਤੁਸੀਂ ਤੁਹਾਨੂੰ ਲੋੜ ਹੁੰਦੀ ਉਹਦੀ ਲੇਕਿਨ ਸਾਡੇ ਸਮਾਜ ਚ ਏਦਾਂ ਦਾ ਵਿਵਹਾਰ ਹੀ ਅਸੀਂ ਕਰਦੇ ਆ ਅਸੀਂ ਕਹਿੰਦੇ ਨਹੀਂ ਨਹੀਂ ਸਾਨੂੰ ਉਹ ਲੋੜ ਨਹੀਂ ਹੈ ਜੇ ਤੁਸੀਂ ਇੱਥੇ ਬੱਚੇ ਨੂੰ ਕੋਈ ਪੁੱਛੋ ਤੂੰ ਬੱਚਾ ਪੁੱਛਦਾ ਵੀ ਦਾਦਾ ਜੀ ਤੁਸੀਂ ਚਾਹ ਪੀਣੀ ਆ ਤੇ ਉਹ ਕਹਿੰਦੇ ਨਹੀਂ ਨਹੀਂ ਮੈਂ ਨੀ ਪੀਣੀ ਪੀਣੀ ਹੁੰਦੀ ਆ ਤੇ ਬੱਚਾ ਕਹਿੰਦਾ ਨਹੀਂ ਨਹੀਂ ਦਾਦਾ ਜੀ ਕਹਿੰਦੇ ਅਸੀਂ ਚਾਹ ਪੀਣੀ ਦੂਜੀ ਵਾਰ ਇਹਨਾਂ ਪੁੱਛਿਆ ਨਾ ਕਰੋ ਫਿਰ ਕਹਿੰਦੇ ਚਾਹ ਪੀਣੀ ਨੀ ਪੀ ਕੇ ਤੇ ਆਪੇ ਬਿੱਲ ਬਣਾ ਲੈਂਦੇ ਆ ਏਦਾਂ ਸਾਡੇ ਨਾਲ ਵੀ ਕਈ ਵਾਰੀ ਜਦੋਂ ਅਸੀਂ 1994 ਵਿੱਚ ਇੰਗਲੈਂਡ ਗਏ ਆ ਤਾਂ ਨਿਆਣੇ ਨੇ ਪੁੱਛਣਾ ਚਾਚਾ ਜੀ ਤੁਹਾਨੂੰ ਚਾਹ ਬਣਾ ਦੇਈ ਅਸੀਂ ਕਹਿੰਦੇ ਨਹੀਂ ਨਹੀਂ ਕੋਈ ਗੱਲ ਨੀ ਫਿਰ ਉਹਨੇ ਕਹਿਣਾ ਉਹਨੇ ਫਿਰ ਪੁੱਛਣਾ ਹੀ ਹਟ ਗਏ ਕਿ ਚਾਚਾ ਜੀ ਤਾਂ ਕਹਿੰਦੇ ਅਸੀਂ ਚਾਹ ਪੀਂਦੇ ਨੀ ਹੈ ਤੇ ਪੀਣੀ ਵੀ ਨਹੀਂ ਹੁੰਦੀ ਆ ਮਤਲਬ ਮੇਰੇ ਕਹਿਣ ਦਾ ਭਾਵ ਆ ਵੀ ਅਸਲੀਅਤ ਅਤੇ ਜਿਹੜੀ ਰਿਐਲਿਟੀ ਆ ਨਾ ਰਿਐਲਿਟੀ ਅਤੇ ਜਿਹੜੀ ਇੱਕ ਤਰ੍ਹਾਂ ਦੇ ਫਾਲਸਨੈਸ ਆ ਉਹਦੇ ਵਿੱਚ ਥੋੜਾ ਜਿਹਾ ਫਰਕ ਆ ਸਾਡੇ ਕਰੈਕਟਰ ਦੇ ਵਿੱਚ ਵੀ ਸਾਡੇ ਸੁਭਾਅ ਦੇ ਵਿੱਚ ਵੀ ਕਿਉਂਕਿ ਅਸੀਂ ਵਾਤਾਵਰਨ ਉਦਾਂ ਦੇ ਪਲ ਕੇ ਆਏ ਹੁੰਦੇ ਆ ਉਦਾਂ ਦੇ ਮਾਹੌਲ ਚ ਰਹਿ ਕੇ ਆਏ ਹੁੰਦੇ ਆ ਤਾਂ ਫਿਰ ਕੋਪ ਅਪ ਨਹੀਂ ਕਰਦੇ ਇੱਕ ਤਰ੍ਹਾਂ ਦਾ ਇੰਟਰੈਕਸ਼ਨ ਜਿਹੜੀ ਹੁੰਦੀ ਨਹੀਂ ਹੈ ਉਹਨਾਂ ਹਾਲਤ ਦੇ ਵਿੱਚ ਜਿਹੜੇ ਬਾਹਰੋਂ ਪੇਰੈਂਟਸ ਆਉਂਦੇ ਆ ਉਹਨਾਂ ਲਈ ਬੜਾ ਮੁਸ਼ਕਿਲ ਹੁੰਦਾ ਐਡਜਸਟ ਹੋਣਾ ਤੇ ਮੇਰੇ ਖਿਆਲ ਦੇ ਵਿੱਚ ਅਗਰ ਫੈਮਿਲੀ ਦੇ ਵਿੱਚ ਪਹਿਲਾਂ ਹੀ ਇੱਦਾਂ ਦੀ ਗੱਲਬਾਤ ਚੱਲ ਰਹੀ ਹੈ ਤੁਹਾਨੂੰ ਪਤਾ ਆ ਥੋੜਾ ਜਿਹਾ ਆਪਣੇ ਕਲਚਰ ਬਾਰੇ ਤੁਸੀਂ ਜਾਣਦੇ ਜਿੱਦਾਂ ਤੁਹਾਡੇ ਆ ਆਬਜ਼ਰਵਰ ਆ ਤੁਸੀਂ ਤੁਹਾਡੇ ਨਿਆਣੇ ਨੂੰ ਕਾਫੀ ਪੰਜਾਬੀ ਬਾਰੇ ਪਤਾ ਹੈ ਜਾਂ ਆਪਣੇ ਕਲਚਰ ਬਾਰੇ ਥੋੜਾ ਬਹੁਤ ਜਾਣਦੇ ਆ ਉਹਨਾਂ ਦੀ ਇੰਟਰੈਕਸ਼ਨ ਡਿਫਰੈਂਟ ਆ ਲੇਕਿਨ ਇੱਥੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਇੱਥੇ ਜਿਹੜੇ ਪੜ੍ਹੇ ਲਿਖੇ ਆ ਜਿੱਦਾਂ ਸਿਡਨੀ ਵਿੱਚ ਕਾਫੀ ਪੜ੍ਹੇ ਲਿਖੇ ਲੋਕ ਆ ਉਹ ਫਿਰ ਕਈ ਵਾਰ ਮਾਡਰਨਾਈਜੇਸ਼ਨ ਜ਼ਿਆਦਾ ਹੋ ਜਾਂਦੀ ਹੈ ਜਾਣੀ ਔਜ਼ੀਪਨ ਉਹਨਾਂ 'ਚ ਜ਼ਿਆਦਾ ਆ ਜਾਂਦਾ ਉਹਨਾਂ ਦੇ ਨਿਆਣੇ ਫਿਰ ਜਿਸ ਵੇਲੇ ਪੇਰੈਂਟਸ ਉੱਥੋਂ ਆਉਂਦੇ ਨਾ ਪੰਜਾਬ ਦੇ ਵਿੱਚੋਂ, ਉਹਨਾਂ ਲਈ ਕਾਫੀ ਮੁਸ਼ਕਿਲ ਸਾਹਮਣੇ ਆਉਂਦੀ ਹੈ ਤੇ ਉਹ ਐਡਜਸਟ ਹੋਣਾ ਉਹਨਾਂ ਲਈ ਥੋੜਾ ਜਿਹਾ ਡਿਫੀਕਲਟ ਹੁੰਦਾ ਹੈ। ਤੇ ਡਿਪੈਂਡ ਅਮਨਦੀਪ, ਕੇਸ ਟੂ ਕੇਸ ਡਿਪੈਂਡ ਕਰਦਾ, ਫੈਮਿਲੀ ਟੂ ਫੈਮਿਲੀ ਡਿਪੈਂਡ ਕਰਦਾ, ਇੱਕ ਜਨਰਲ ਚੀਜ਼ ਨਹੀਂ ਅਸੀਂ ਕਹਿ ਸਕਦੇ ਵੀ ਕਿੱਦਾਂ ਦਾ ਵਿਵਹਾਰ ਹੁੰਦਾ, ਲੇਕਿਨ ਥੋੜਾ ਜਿਹਾ ਮੁਸ਼ਕਿਲ ਜ਼ਰੂਰ ਆ। ਲੇਕਿਨ ਜੇ ਤੁਸੀਂ
ਮੁਸ਼ਕਿਲ
ਉੱਥੇ ਸਮਝਣ ਥੋੜੀ ਜਿਹੀ ਗੱਲ ਨੂੰ ਤੇ ਐਡਜਸਟ ਹੋ ਸਕਦਾ ਹੈ।
ਹੁਣ
ਟੋਨੀ ਦਾ ਮੁੰਡਾ ਦੇਖ ਲਓ ਤਾਂ ਵਿੱਕੀ ਐਡਜਸਟ ਹੋ ਹੀ ਜਾਂਦਾ, ਪਰ ਸੋਹਣੀ ਗੱਲਾਂ ਕਰੀ ਜਾਂਦਾ ਉਹ
ਟੋਨੀ ਦਾ। ਤੁਸੀਂ ਉੱਤੇ ਗੱਲ ਇਹ ਹੈ ਵੀ ਭਾਜੀ ਦੇਖੋ ਇਹ ਚ ਕੋਈ ਦੋ ਰਾਵਾਂ ਨਹੀਂ ਕਿ ਜਿਹੜੇ ਗ੍ਰੈਂਡ ਪੇਰੈਂਟਸ ਜਦੋਂ ਆਉਂਦੇ ਨੇ ਸਾਡੇ ਇੰਡੀਆ ਤੋਂ, ਹੁਣ ਮਸਲਾ ਇਹ ਚੱਲ ਰਿਹਾ ਕਿ ਮਤਲਬ ਹਸਬੈਂਡ ਵਾਈਫ ਫੈਮਿਲੀ ਇੱਥੇ ਆ, ਯੰਗ ਫੈਮਿਲੀ, ਤੇ ਉਹਨਾਂ ਦੇ ਪੇਰੈਂਟਸ ਇੰਡੀਆ ਤੇ ਉਹ ਵਿਜ਼ਿਟ ਕਰਨ ਆਉਂਦੇ ਨੇ। ਅਸੀਂ ਉਹ ਸਿਨੈਰੀਓ ਡਿਸਕਸ ਕਰ ਰਹੇ ਹਾਂ, ਅਸੀਂ ਉਹ ਜਿਹੜੀ ਸਿਚੁਏਸ਼ਨ ਨੂੰ ਦੇਖ ਰਹੇ ਵਾਚ ਰਹੇ ਹਾਂ ਕਿ ਇਹ ਚ ਕੋਈ ਦੋ ਰਾਵਾਂ ਨਹੀਂ ਕਿ ਅਗਰ ਜਿਹੜੇ ਗ੍ਰੈਂਡ ਪੇਰੈਂਟਸ ਨੂੰ ਚਾਹੀਦਾ ਹੈ ਕਿ ਸਾਲ ਦੇ ਵਿਚ ਤਿੰਨ ਕੁ ਮਹੀਨੇ ਜਿੰਨਾ ਕੁ ਉਹਨਾਂ ਦਾ ਵੀਜ਼ਾ ਅਲਾਓ ਕਰਦਾ ਹੈ ਜਾਂ ਛੇ ਮਹੀਨੇ, ਜ਼ਰੂਰ ਆਪਣੇ ਪਰਿਵਾਰ ਦੇ ਵਿਚ ਆਉਣਾ ਚਾਹੀਦਾ, ਰਹਿਣਾ ਚਾਹੀਦਾ, ਉਹਨਾਂ ਨਾਲ ਮਿਲਣਾ ਵਰਤਣਾ ਚਾਹੀਦਾ। ਕਿਉਂਕਿ ਦੇਖੋ ਜਿਹੜੀ ਬਹੂ ਹੈ ਉਹਦੇ ਨਾਲ ਵੀ ਟਾਈਮ ਘੱਟ ਸਪੈਂਡ ਹੋਇਆ ਹੁੰਦਾ, ਆਪਣੇ ਮੁੰਡੇ ਨਾਲ ਤਾਂ ਰਹੇ ਹੁੰਦੇ ਆ ਜਾਂ ਆਪਣੇ ਕੁੜੀ ਨਾਲ, ਤੇ ਜਵਾਈ ਜਾਂ ਬਹੂ ਨਾਲ ਨਹੀਂ ਰਹੇ ਹੁੰਦੇ, ਉਹਨਾਂ ਚ ਆ ਕੇ ਉਹਨਾਂ ਦੇ ਬਾਰੇ ਜਾਣਨਾ ਚਾਹੀਦਾ ਹੈ। ਜਾਣ ਕੇ ਉਹਨਾਂ ਦੇ ਫਿਰ ਆਪਣੀਆਂ ਆਦਤਾਂ ਵੀ ਤਾਂ ਹੀ ਉਹਨਾਂ ਪਤਾ ਲੱਗੂਗਾ ਨਾ ਨੂੰਹ ਨੂੰ, ਤੇ ਉਹ ਨੂੰਹ ਦੀਆਂ ਆਦਤਾਂ ਦਾ ਵੀ ਇਹਨਾਂ ਨੂੰ ਪਤਾ ਲੱਗੇ। ਸੋ ਉਹ ਐਡਜਸਟਮੈਂਟ ਜਿਹੜੀ ਹੈ ਪੇਰੈਂਟਸ ਨੂੰ ਵੀ ਕਰਨੀ ਪੈਣੀ ਹੈ, ਇੱਕ ਤਾਂ ਇਹ। ਦੂਜੀ ਗੱਲ, ਅਗਰ ਪੋਤੇ ਪੋਤੀਆਂ ਨੇ ਉਹਨਾਂ ਨਾਲ ਪ੍ਰੇਮ ਪਿਆਰ ਪੈਂਦਾ ਆ, ਤੇ ਖਾਸ ਕਰਕੇ ਜਿਹੜੀ ਆਪਣੀ ਭਾਸ਼ਾ ਆ, ਆਪਣਾ ਸਲੀਕਾ ਆ, ਆਪਣੇ ਪਰਿਵਾਰ ਦੇ ਜਿਹੜੇ ਗੁਣ ਨੇ ਉਹ ਦਾਦਾ ਦਾਦੀ ਨੇ ਦੇਣੇ ਹੁੰਦੇ ਆ, ਟ੍ਰਾਂਸਫਰ ਕਰਨੇ ਹੁੰਦੇ ਆ, ਕਿਉਂਕਿ ਪੇਰੈਂਟਸ ਜਿਹੜੇ ਆ ਉਹ ਤਾਂ ਕੰਮ ਕਰਾਂ ਦੇ ਵਿੱਚ ਜੌਬਾਂ ਦੇ ਵਿੱਚ ਚਲੇ ਜਾਂਦੇ ਨੇ, ਉਹਨਾਂ ਨੂੰ ਜਾਣਾ ਵੀ ਚਾਹੀਦਾ, ਜਦੋਂ ਪੇਰੈਂਟਸ ਘਰ ਨੇ ਤਾਂ ਬੱਚੇ ਉਹ ਸੰਭਾਲਦੇ ਨੇ। ਹੁਣ ਉੱਥੇ ਨਾ ਥੋੜੀ ਜਿਹੀ ਅਮਰੀਕ ਬਾਜੀ ਟਸਲ ਇਹ ਆ ਜਾਂਦੀ ਆ ਉਸ ਸਿਚੁਏਸ਼ਨ ਦੇ ਵਿੱਚ ਕਿ ਭਾਸ਼ਾ ਦੀ ਵੀ ਚਲੋ ਠੀਕ ਆ, ਪੰਜਾਬੀ ਆ ਜਾਂਦੀ, ਬਹੁਤ ਵਧੀਆ ਗੱਲ ਹੈ, ਪਰ ਜਿਹੜੇ ਯੰਗ ਪੇਰੈਂਟਸ ਹੁੰਦੇ ਆ ਤੇ ਓਲਡ ਪੇਰੈਂਟਸ ਹੁੰਦੇ ਗ੍ਰੈਂਡ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਟਸਲ ਸ਼ੁਰੂ ਹੋ ਜਾਂਦੀ ਆ, ਕਿਉਂਕਿ ਜਿਹੜੇ ਗ੍ਰੈਂਡ ਪੇਰੈਂਟਸ ਉਹ ਹੁੰਦੇ ਆ ਥੋੜੇ ਜਿਹੇ ਚਾਹੁੰਦੇ ਆ ਕਿ ਬੱਚੇ ਉਹਨਾਂ ਦੇ ਕੋਲ ਆਣ, ਪਿਆਰ ਕਰਨ, ਸੇ ਉਹਨਾਂ ਨੂੰ ਕਈ ਵਾਰੀ ਮਤਲਬ ਕਹਿ ਦਿੰਦੇ ਚੱਲ ਤੂੰ ਟੀਵੀ ਦੇਖ ਲਾ, ਚੱਲ ਤੂੰ ਚੱਲ ਕੋਈ ਗੱਲ ਨੀ ਤੈਨੂੰ ਮੈਂ ਲੋਲੀਆਂ ਲੁੱਲੀਆਂ ਵੀ ਦੇ ਦਿੰਦਾ, ਮਠਿਆਈ ਵੀ ਦੇ ਦਿੰਦਾ, ਹਨਾ, ਸ਼ੂਗਰ ਕਹਿ ਲੋ ਕਿ ਜਾਂ ਕੋਕ ਪੀ ਲਾ ਤੂੰ, ਪਰ ਪੇਰੈਂਟਸ ਕਹਿੰਦੇ ਨਹੀਂ ਨਹੀਂ ਤੂੰ ਇਹ ਨੀ ਟੋਫੀਆਂ ਨੀ ਖਾਣੀਆਂ, ਕੋਕ ਨੀ ਪੀਣਾ, ਇਹ ਨੀ ਕਰਨਾ, ਸੋ ਉਹ ਦੇ ਦਿੰਦੇ ਨੇ, ਤੇ ਉੱਥੇ ਫਿਰ ਥੋੜਾ ਜਿਹਾ ਆਪਸ ਦੇ ਵਿੱਚ ਤਕਰਾਰ ਹੋਣਾ ਹੋ ਜਾਂਦਾ ਆ। ਸੋ ਇਹ ਸਮੱਸਿਆਵਾਂ ਆ। ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਆ ਕਿ ਬੱਚੇ ਨੇ 8:30 ਵਜੇ ਸੌਣਾ ਆ ਜਾਂ 8 ਵਜੇ ਸੌਣਾ ਤੇ ਦਾਦਾ ਦਾਦੀ ਹਜੇ ਟੀਵੀ ਦੇਖ ਰਹੇ, ਕੋਈ ਗੱਲ ਨੀ ਤੂੰ ਮੇਰੇ ਪੱਟਾਂ ਸੌ ਜਾ, ਮੈਨੂੰ ਉੱਥੇ ਪਾ ਦੂੰਗੀ, ਪਰ ਜਿਹੜੀਆਂ ਯੰਗ ਮਾਵਾਂ ਆ ਫਾਦਰ ਨੇ ਉਹ ਚਾਹੁੰਦੇ ਆ ਬੱਚੇ ਆਪਣੇ ਰੂਮ ਚ ਜਾਣ ਪੜਨ। ਸੋ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਨਾ ਉਹ ਰਿਸ਼ਤੇ ਥੋੜੇ ਜਿਹੇ ਗੁੰਝਲਦਾਰ ਬਣਾ ਦਿੰਦੇ ਨੇ। ਸੋ ਇਹ ਤੋਂ ਸਾਨੂੰ ਬਚਣਾ ਚਾਹੀਦਾ ਆ, ਤੇ ਮੈਨੂੰ ਲੱਗਦਾ ਹੈ ਕਿ ਇੱਥੇ ਥੋੜੇ ਯੰਗਸਟਰ ਜਿਹੜੇ ਨੇ ਯੰਗ ਪੇਰੈਂਟ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਦਾਦਾ ਦਾਦੀ ਦੇ ਵੀ ਰਾਈਟ ਹੁੰਦੇ ਆ ਬੱਚਿਆਂ ਤੇ।
ਮੈਂ
ਤੁਸੀਂ ਅਮਰੀਕ ਜੀ ਜਾਣਦੇ ਹੋ ਕਿ ਆਸਟ੍ਰੇਲੀਆ ਦੇ ਕਾਨੂੰਨ ਦੇ ਵਿੱਚ ਦਾਦਾ ਦਾਦੀ ਤੇ ਨਾਨਾ ਨਾਨੀ ਨੂੰ ਵੀ ਹੱਕ ਹੈ ਪੋਤੇ ਪੋਤੀਆਂ ਦਾ, ਇਕੱਲੇ ਪੇਰੈਂਟਸ ਨੂੰ ਨਹੀਂ ਹੈਗਾ।
ਬਿਲਕੁਲ ਬਿਲਕੁਲ।
ਸੋ ਇਹ ਖਿਆਲ ਯੰਗ ਪੇਰੈਂਟਸ ਨੂੰ ਰੱਖਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਜਿਹੜੀ ਡਿਕਟੇਟਰਸ਼ਿਪ ਹੈ, ਕਈ ਵਾਰੀ ਇੱਦਾਂ ਹੁੰਦੀ ਹੈ ਕਿ ਬਹੂਆਂ ਜਿਹੜੀਆਂ ਇੱਥੇ ਹੁੰਦੀਆਂ ਜਾਂ ਜਵਾਈ ਹੁੰਦੇ, ਉਹ ਕਹਿੰਦੇ ਅਸੀਂ ਬਣਾਇਆ ਜੀ ਇੱਥੇ ਸਾਡਾ, ਹੁਣ ਸਾਡਾ ਰੂਲ ਚੱਲੂਗਾ, ਤੁਸੀਂ ਚਲਾ ਲਿਆ ਜਿਹੜਾ ਚਲਾਉਣਾ ਸੀ। ਇਹ ਐਟੀਟਿਊਡ ਬਿਲਕੁਲ ਗਲਤ ਹੈ। ਫਿਰ ਤੁਸੀਂ ਸੱਦੇ ਕੱਲ੍ਹ ਹੀ ਇੱਥੇ ਪੇਰੈਂਟਸ ਨੂੰ ਬੁਲਾਇਆ ਕਿਉਂ ਹੈ ਇੱਥੇ, ਹਨਾ, ਵੀ ਉਹ ਆਪਣੇ ਉੱਥੇ ਠੀਕ ਸੀਗੇ ਜੇ ਤੁਸੀਂ ਇਹੀ ਕੁਛ ਕਰਨਾ ਹੈ। ਦੂਜੀ ਗੱਲ ਇਹ ਹੈ ਵੀ ਕਈ ਵਾਰੀ ਪੇਰੈਂਟਸ ਵੀ ਕਹਿੰਦੇ ਨੇ ਉਹ ਤੁਹਾਨੂੰ ਹੁਣ ਨਲੀਆਂ ਪੁੰਝਣੀਆਂ ਤਾਂ ਹੁਣ ਆਈਆਂ, ਹਨਾ, ਉਹ ਵੀ ਇਹੋ ਜਿਹੇ ਮਿਹਣੇ ਮਾਰਦੇ, ਅਸੀਂ ਬਣਾਇਆ ਸੀ ਤੁਹਾਨੂੰ ਪੜਾਇਆ ਸੀ। ਉਹ ਜੇ ਇਹ ਦੋਨਾਂ ਧਿਰਾਂ ਨੂੰ ਐਟੀਟਿਊਡ ਇਹ ਛੱਡਣਾ ਚਾਹੀਦਾ, ਛੱਡ ਕੇ ਪ੍ਰੋਪਰ ਜਾਣਾ ਚਾਹੀਦਾ, ਮਤਲਬ ਪ੍ਰੋਪਰ ਉਹਨਾਂ ਨੂੰ ਐਨਾਲਿਸਿਸ ਕਰਨੇ ਚਾਹੀਦੇ ਆ, ਤੇ ਪਰਿਵਾਰ ਦੇ ਵਿੱਚ ਰਹਿਣਾ ਚਾਹੀਦਾ ਆ। ਤੇ ਮੈਂ ਤਾਂ ਕਹਿੰਦਾ ਜਿੰਨੇ ਵੀ ਫਲੈਸ਼ ਪੁਆਇੰਟ ਆ ਉਹ ਸਾਰੇ ਬੈਠ ਕੇ ਬੱਚਿਆਂ ਤੋਂ ਪਾਸੇ ਪੇਰੈਂਟਸ ਨੂੰ ਤੇ ਗ੍ਰੈਂਡ ਪੇਰੈਂਟਸ ਨੂੰ ਕਹਿਣਾ ਵੀ ਦੇਖੋ ਡੈਡੀ ਏਦਾਂ ਨੀ ਕਰਨਾ, ਮੰਮੀ ਏਦਾਂ ਨੀ ਕਰਨਾ, ਤੁਸੀਂ ਐਂ ਕਰ ਲਓ ਐਂ ਕਰ ਲਓ, ਆਪਾਂ ਟਾਰਗੇਟ ਕੀ ਆ। ਅਮਰੀਕ ਜੀ ਜਦੋਂ ਗ੍ਰੈਂਡ ਪੇਰੈਂਟਸ ਉਤਰਦੇ ਨੇ ਤੇ ਆਪਾਂ ਨੂੰ ਇਹੋ ਜਿਹੀ ਇੱਕ ਇੰਡਕਸ਼ਨ ਵਾਲਾ ਨੀ ਚਾਹੀਦਾ, ਸਾਰਿਆਂ ਨੂੰ ਇੰਡਕਸ਼ਨ ਕਰਾਉਣੀ ਚਾਹੀਦੀ ਇੱਕ ਦੂਜੇ ਨਾਲ।
ਬਿਲਕੁਲ ਅਮਨਦੀਪ, ਜਿੱਦਾਂ ਹੁਣ ਤੁਸੀਂ ਕਿਸੇ ਵਰਕ ਪਲੇਸ ਤੇ ਜਾਂਦੇ ਆ, ਕਿਸੇ ਨਵੇਂ ਸਕੂਲ ਵਿਚ ਜਾਂਦੇ ਆ, ਜੇ ਨਵੀਂ ਆਰਗੇਨਾਈਜੇਸ਼ਨ ਚ ਜਾਂਦੇ ਆ, ਈਵਨ ਤੁਸੀਂ ਕਿਸੇ ਛੋਟੇ ਜਿਹੇ ਵੀ ਕੋਈ ਕੰਮ ਸ਼ੁਰੂ ਕਰਦੇ ਆ, ਤਾਂ ਤੁਹਾਨੂੰ ਇੰਡਕਸ਼ਨ ਪ੍ਰੋਗਰਾਮ ਇੱਕ ਹੁੰਦਾ, ਉਹ ਤੁਹਾਨੂੰ ਇੰਡਕਟ ਕੀਤਾ ਜਾਂਦਾ ਉਸ ਖਾਸ ਇਨਵਾਇਰਮੈਂਟ ਦੇ ਵਿੱਚ, ਕਿ ਜਿਹੜਾ ਐਟਮੋਸਫੇਅਰ ਹੈ ਉਹਨੂੰ ਤੁਸੀਂ ਉਹਦੇ ਉੱਥੇ ਤੁਸੀਂ ਐਡਜਸਟ ਹੁੰਦੇ ਜਾਂ ਨਹੀਂ ਹੁੰਦੇ, ਉੱਥੇ ਦੀ ਚੀਜ਼ਾਂ ਬਾਰੇ ਦੱਸਿਆ ਜਾਂਦਾ ਕਿ ਇਹ ਚੀਜ਼ ਇੱਥੇ ਪਈ ਆ, ਆਹ ਚੀਜ਼ ਇੱਥੇ ਪਈ ਆ, ਏਦਾਂ ਆ ਏਦਾਂ ਆ, ਉਹਨੂੰ ਕਹਿੰਦੇ ਇੰਡਕਸ਼ਨ ਪ੍ਰੋਗਰਾਮ। ਇਨੀਸ਼ੀਅਲੀ ਤੁਸੀਂ ਤੁਹਾਨੂੰ ਇੰਟਰੋਡਕਸ਼ਨ ਦਿੰਦੇ ਆ, ਹੁਣ ਜੇ ਤੁਸੀਂ ਕਿਸੇ ਦੇ ਘਰ ਜਾਂਦੇ ਆ ਰਸੋਈ ਯੂਜ ਕਰਨੀ ਤਾਂ ਅਗਲਾ ਦੱਸਦਾ ਨੀ ਵੀ ਇੱਥੇ ਮਿਰਚਾਂ ਪਈਆਂ, ਇੱਥੇ ਲੂਣ ਪਿਆ, ਇੱਥੇ ਸਬਜ਼ੀ ਪਈ ਆ, ਇੱਥੇ ਚਾਹ ਪਈ ਆ, ਇੱਥੇ ਕੱਪ ਪਏ, ਇੱਥੇ ਪਲੇਟਾਂ ਪਈਆਂ। ਐਕਚੁਲੀ ਦੈਟਸ ਇੰਡਕਸ਼ਨ ਆ, ਉਹ ਤੁਹਾਨੂੰ ਫੇਰ ਖੱਜਲ ਖੁਆਰੀ ਨਹੀਂ ਹੋਣੀ ਪੈਂਦੀ, ਉਹ ਖੱਜਲ ਖੁਆਰ ਨਹੀਂ ਹੋਣਾ ਪੈਂਦਾ ਉਹਦੇ ਵਿੱਚ। ਏਦਾਂ ਹੀ ਜਿਹੜੇ ਸਾਡੇ ਪੇਰੈਂਟਸ ਆ ਉਹਨਾਂ ਨੂੰ ਵੀ, ਅਗਰ ਜਿਹੜੇ ਸਾਡੇ ਇੱਥੇ ਅਸੀਂ ਨੌਜਵਾਨ ਆ, ਅਸੀਂ ਨਹੀਂ ਤੁਸੀਂ ਨੌਜਵਾਨ ਆ, ਜਿਹੜਾ ਤੁਸੀਂ ਆ ਹੁਣ ਨੌਜਵਾਨ ਆ, ਤੁਸੀਂ ਦੱਸ ਸਕਦੇ ਆ ਆਪਣੇ ਆਪਣੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਕਿ ਇੱਕ ਦੂਜੇ ਦੇ ਵਿੱਚ ਮੁਹੱਬਤ, ਮਤਲਬ ਪੇਰੈਂਟਸ ਨੂੰ ਦੱਸਣਾ ਹੈ ਵੀ ਇੱਥੇ ਦੇ ਲਾਅ ਕੀ ਆ, ਬੱਚਿਆਂ ਦਾ ਜਿਹੜਾ ਐਟੀਟਿਊਡ ਉਹ ਕੀ ਆ, ਤੁਸੀਂ ਕੀ ਕਰ ਸਕਦੇ ਆ, ਜਿਹੜੀਆਂ ਹਿੰਦੁਸਤਾਨ ਵਿੱਚ ਜਿਹੜੀ ਨਾ ਗਰੂਰੇ ਡੋਮੀਨੇਸ਼ਨ ਆ ਉਹ ਉੱਥੇ ਛੱਡ ਕੇ ਆਉਣੀ ਚਾਹੀਦੀ ਤੁਹਾਨੂੰ, ਤੇ ਕਾਲੇ ਰਹਿ ਸਕਦੇ ਆ।
ਗਰੂਰੇ ਡੋਮੀਨੇਸ਼ਨ ਇਹ ਕਿਹੜੀ ਗੱਲ ਹੋ ਗਈ,
ਗਰੂਰ ਨੀ ਚੜਿਆ ਹੁੰਦਾ ਵੀ ਸਾਡਾ ਕਲਚਰ ਬਹੁਤ ਵਧੀਆ ਜੀ, ਸਾਡੀ ਚੀਜ਼ ਉਹੀ ਵਧੀਆ, ਗਰੂਰ ਨੀ ਹੁੰਦਾ ਆਪਣੇ ਆਪ,
ਇਹ ਤਾਂ ਠੀਕ ਹੈ,
ਗਰੂਰੇ ਡੋਮੀਨੇਸ਼ਨ ਹੀ ਕਹਿ ਲਓ ਉਸਨੇ ਇੰਗਲਿਸ਼ ਤੇ ਉਰਦੂ
ਕਰਦਾ, ਦੋ ਭਾਸ਼ਾਵਾਂ ਨੂੰ ਕੱਟਿਆ ਕਰਦਾ। ਭਾਜੀ ਕਮਾਲ ਕਰੀਏ, ਗਰੂਰ ਏ ਡੋਮੀਨੇਸ਼ਨ, ਚਲੋ ਠੀਕ ਆ। ਇਹ ਵੈਸੇ ਨਹੀਂ ਕਰਨਾ ਚਾਹੀਦਾ ਜਿਹੜਾ ਦੋਨਾਂ ਧਿਰਾਂ ਨੂੰ ਭਾਈ ਅਸੀਂ ਹਿੰਦੁਸਤਾਨ ਚ ਆਇਆ ਕਰਦੇ ਰਹੇ, ਇਹਨਾਂ ਦੇ ਚਪੇੜਾ ਮਾਰੋ, ਇਹਨਾਂ ਦੇ ਕੰਨਾਂ ਤੇ ਲਾ ਦਿਓ ਇਹਨਾਂ ਦੇ। ਇਹ ਜਿਹੜਾ ਦੇਸ਼ ਦਾ ਕਾਨੂੰਨ ਹੈ ਕਿ ਤੁਸੀਂ ਬੱਚੇ ਨੂੰ ਟੱਚ ਵੀ ਨਹੀਂ ਕਰ ਸਕਦੇ, ਇੱਥੋਂ ਤੱਕ ਅਮਰੀਕ ਜੀ, ਹੁਣ ਚਲੋ ਸਾਰੇ ਸੁਣਦੇ ਆ ਪ੍ਰੋਗਰਾਮ, ਪਲੀਜ਼ ਤੁਸੀਂ ਅਗਰ ਤੁਹਾਡੇ ਪੋਤੇ ਪੋਤੀਆਂ ਤਾਂ ਤੁਸੀਂ ਤਾਂ ਸਿੱਧੇ ਸੁਣ ਰਹੇ ਹੋ, ਅਗਰ ਤੁਸੀਂ ਪੇਰੈਂਟਸ ਹੋ ਤੁਹਾਡੇ, ਤੁਸੀਂ ਮੰਮੀ ਡੈਡੀ ਆਉਂਦੇ, ਜ਼ਰੂਰ ਦੱਸੋ ਆਸਟ੍ਰੇਲੀਆ ਆਉਂਦਿਆਂ ਨੂੰ ਕਿ ਤੁਸੀਂ ਬੱਚੇ ਨੂੰ ਨਹੀਂ ਚਪੇੜ ਨਹੀਂ ਮਾਰ ਸਕਦੇ, ਕੁੱਟ ਨਹੀਂ ਸਕਦੇ, ਤੰਗ ਨਹੀਂ ਕਰ ਸਕਦੇ, ਭੁੱਖਾ ਨਹੀਂ ਰੱਖ ਸਕਦੇ, ਨਹੀਂ ਤਾਂ ਇੱਥੇ ਕਾਨੂੰਨੀ ਕਾਰਵਾਈ ਹੋਏਗੀ। ਇੱਥੋਂ ਤੱਕ ਕਿ ਤੁਸੀਂ ਹੁਣ ਦੇਖੋ, ਕਈ ਵਾਰੀ ਅਸੀਂ ਪਿਆਰ ਦੇ ਨਾਲ ਹੁੰਦੇ ਨੇ, ਇੱਕ ਕਿਸੇ ਦਾ ਬੱਚਾ ਫੜ ਲਿਆ ਹਨਾ, ਆ ਜਾ ਜੱਫੀ ਪਾ ਲਾ, ਆ ਜਾ ਹਨਾ ਤੈਨੂੰ ਕਿਸ ਕਰ ਲਾ ਮੈਂ ਹਨਾ, ਅਸੀਂ ਤਾਂ ਪਿਆਰ ਨਾ ਕਰਦੇ ਹਾਂ, ਇਹ ਸਾਡੇ ਕਲਚਰ ਦੇ ਵਿੱਚ ਹੈ ਵੀ ਅਸੀਂ ਇੱਕ ਦੂਸਰੇ ਦੇ ਬੱਚੇ ਨਾ, ਪਰ ਆਸਟ੍ਰੇਲੀਆ ਦੇ ਵਿੱਚ ਨਾ ਤੁਸੀਂ ਦੂਸਰੇ ਦੇ ਬੱਚੇ ਨੂੰ ਹੱਥ ਵੀ ਨਹੀਂ ਲਾ ਸਕਦੇ, ਚਾਹੇ ਉਹ ਅਸੀਂ ਕਿਸੇ ਪਿਆਰ ਦੀ ਮਨਸ਼ਾ ਨਾਲ ਆਪਾਂ ਕਰੀਏ, ਉਹ ਸੈਕਸੁਅਲ ਅਸੋਲਟ ਦੇ ਵਿੱਚ ਆ ਜਾਂਦਾ ਆ, ਸੈਕਸੁਅਲ ਐਕਸਪਲੋਇਟੇਸ਼ਨ ਚ ਆ ਜਾਂਦੇ ਨੇ। ਇਹੋ ਜਿਹੇ ਕਾਨੂੰਨ ਮੈਨੂੰ ਲੱਗਦਾ ਜਦੋਂ ਸਾਡੇ ਪੇਰੈਂਟਸ ਆਣ ਨਾ, ਉਹ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਨੇ, ਲੈਣ ਜਾਂਦੇ ਨੇ, ਤਾਂ ਉਹ ਬੜਾ ਖਿਆਲ ਰੱਖਣ ਕਿ ਕਿਸੇ ਦੇ ਆਪਣੇ ਬੱਚੇ ਨੂੰ ਨਹੀਂ ਪਹਿਲਾਂ ਝਿੜਕਣਾ ਨਹੀਂ ਹੈਗਾ, ਮਾਰਨਾ ਨਹੀਂ ਹੈਗਾ ਲੋਕਾਂ ਦੇ ਸਾਹਮਣੇ, ਘਰੇ ਵੀ ਨਹੀਂ ਮਾਰਨਾ ਵੈਸੇ ਤਾਂ, ਪਰ ਕਿਸੇ ਦੇ ਬੱਚੇ ਨੂੰ ਹੱਥ ਵੀ ਨਹੀਂ ਲਾਣਾ, ਉਹਨੂੰ ਚੀਜ਼ ਵੀ ਨਹੀਂ ਦਿਓ, ਕੋਈ ਖਾਣ ਦੀ ਚੀਜ਼ ਵੀ ਨਾ ਦਿਓ। ਇਹ ਪ੍ਰੇਮ ਪਿਆਰ ਜਿਹੜਾ ਆ ਹੁਣ ਬਹੁਤ ਅੱਗੇ ਚੱਲ ਚੁੱਕਾ, ਕਲ ਯੁੱਗ ਚੱਲ ਰਿਹਾ ਇੱਥੇ ਆਸਟ੍ਰੇਲੀਆ ਦੇ ਵਿੱਚ।
ਬਿਲਕੁਲ ਬਿਲਕੁਲ ਅਮਦੀਪ, ਇਹ ਤਾਂ ਕੁਛ ਜ਼ਿਆਦਾ ਹੀ ਆ, ਕਿਸੇ ਬੱਚਾ ਪਿਆਰ ਕਰਦਾ ਨਾ, ਕਿ ਪਿਆਰ ਕਰਦੇ ਕਰਦੇ ਤੁਸੀਂ ਉਹਨੂੰ ਥੱਪ ਥਪਾ ਦਿੰਦੇ ਆ, ਤਾਂ ਬੱਚਾ ਮੋਰੇ ਪਤਾ ਕੀ ਕਹਿੰਦਾ, ਇੱਕ ਸਾਲ ਦੋ ਸਾਲ ਦਾ ਬੱਚਾ, ਕਿ ਗ੍ਰੈਂਡਫਾਦਰ ਹੈਜ਼ ਹਰਟ ਮੀ, ਹੀ ਔਰ ਸ਼ੀ ਇਜ਼ ਹਰਟਿੰਗ ਮੀ,
ਤੇ ਉਹ ਜੇ ਲੋਕ
ਇਹ ਸ਼ਬਦਾਵਲੀ ਯੂਜ਼ ਕਰਦੇ ਆ ਨਿਆਣੇ ਇੱਥੇ ਦੇ,
ਤੇ ਲੋਕਾਂ ਦੇ ਸਾਹਮਣੇ ਇਹ ਕਿਤੇ ਕਹਿ ਦੇਣ ਨਿਆਣੇ, ਤਾਂ ਉਹ ਪੁਲਿਸ ਕੇਸ ਬਣਦਾ ਆ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਐਜੂਕੇਟ ਕਰਨ ਦੀ ਆਪਾਂ ਨੂੰ ਲੋੜ ਹੈ। ਚਲੋ ਆਪਾਂ ਰੇਡੀਓ ਤੇ ਵੀ ਗੱਲ ਕਰ ਰਹੇ ਹਾਂ, ਬਹੁਤ ਸਾਰੇ ਸੁਣ ਵੀ ਰਹੇ ਹੋਣਗੇ, ਪਰ ਫਿਰ ਵੀ ਇਹ ਨਾ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਸਰਕਲ ਦੇ ਵਿੱਚ, ਆਪਣੀਆਂ ਢਾਣੀਆਂ ਦੇ ਵਿੱਚ ਇਹਨਾਂ ਨੂੰ ਤੁਸੀਂ ਵਾਚੋ, ਇਹਨਾਂ ਤੇ ਗੱਲਬਾਤ ਕਰੋ ਇੱਕ ਦੂਜੇ ਨੂੰ ਗਾਂ ਦੇ ਗਾਂ।
ਅਮਨਦੀਪ, ਇਹੀ ਗੱਲ ਨਹੀਂ, ਜਿਹੜੇ ਉੱਥੇ ਦੇ ਪੇਰੈਂਟਸ ਆਉਂਦੇ ਆ ਨਾ, ਉਹਨਾਂ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੀਦਾ ਕਿ ਉਹ ਆਪਣੀ ਜਿਹੜਾ ਆਪਣਾ ਜਿਹੜਾ ਉਹ ਕਲਚਰ ਹੈ ਨਾ, ਇੰਡੀਆ ਦਾ ਕਲਚਰ ਆ, ਉਸ ਇੱਥੇ ਦਾ ਕਲਚਰ, ਉਹ ਚ ਕਾਫੀ ਡਿਫਰੈਂਸਿਸ ਆ, ਕਾਫੀ ਮੁਖਤਲਿਫ ਆ, ਤੇ ਉਹਦੇ ਵਿੱਚ ਮਤਲਬ ਉਹਨਾਂ ਨੂੰ ਐਡਜਸਟ ਹੋਣ ਲਈ ਦੱਸਣਾ ਚਾਹੀਦਾ, ਏਦਾਂ ਏਦਾਂ ਡਿਫਰੈਂਸਿਸ ਆ ਇਹਦੇ ਵਿੱਚ, ਤੇ ਉਹ ਡਿਫਰੈਂਸਿਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤੇ ਉਹਨੂੰ ਸਿੱਖਿਆ ਦੇਣੀ ਚਾਹੀਦੀ ਹੈ ਵੀ ਏਦਾਂ ਨਹੀਂ ਕਰਨਾ ਚਾਹੀਦਾ। ਪਰ ਕਈ ਵਾਰੀ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ, ਅਸੀਂ ਇੰਨੇ ਮਗਰੂਰ ਹੁੰਦੇ ਆਪਣੀ ਐਕਟੀਵਿਟੀ ਦੇ ਵਿੱਚ ਕਿ ਅਸੀਂ ਉਹਨਾਂ ਨੂੰ ਦੱਸੇ ਹੀ ਨਹੀਂ ਪਾਉਂਦੇ, ਤੇ ਫਿਰ ਉਹ ਫਿਰ ਕਲੈਸ਼ਿਸ ਉੱਥੇ ਸ਼ੁਰੂ ਹੁੰਦੀਆਂ ਆ, ਤੇ ਉਹ ਕਲੈਸ਼ਿਸ ਕਈ ਵਾਰੀ ਝਗੜੇ ਦਾ ਕਾਰਨ ਵੀ ਬਣਦੀਆਂ, ਆਪਸ ਵਿੱਚ ਜਿਹੜੀ ਮਨ ਮਿਟਾਵ ਹੁੰਦਾ ਨਾ, ਉਹਦਾ ਕਾਰਨ ਵੀ ਬਣਦੇ ਆ ਇਹ ਸਾਰੀਆਂ ਗੱਲਾਂ। ਤੇ ਅਗਰ ਤੁਸੀਂ ਚੱਜ ਨਾਲ ਇੰਡਕਸ਼ਨ ਕਰਦੇ ਹੋ, ਜਿੱਦਾਂ ਤੁਸੀਂ ਪਹਿਲਾਂ ਸ਼ਬਦ ਯੂਜ਼ ਕੀਤਾ ਕਿ ਇੰਡਕਸ਼ਨ, ਫੇ ਇਹ ਸਾਰੀ ਜਿਹੜੀ ਚੀਜ਼ ਹੈ ਨਾ, ਸੌਖੀ ਹੋ ਜਾਂਦੀ ਹੈ।
ਮੈਂ ਥੋੜੀ
ਦੇਖੀਆਂ ਫੈਮਿਲੀਆਂ,
ਇੰਡਕਸ਼ਨ ਦੀ ਗੱਲ ਕਰਾਂ ਮੈਂ ਥੋੜੀ,
ਫੈਮਿਲੀਆਂ ਇੱਦਾਂ ਜਿਹੜੀਆਂ ਆਪਸ ਵਿੱਚ ਬਹੁਤ ਚੰਗੀ ਤਰ੍ਹਾਂ ਰਹਿ ਰਹੀਆਂ ਆ, ਤੇ ਉਹਨਾਂ ਦੇ ਪੇਰੈਂਟਸ ਵੀ ਆਪਣੇ ਜਿਹੜੇ ਕਿਡਸ ਆ, ਉਹਨਾਂ ਨਾਲ ਕਾਫੀ ਚੰਗੀ ਉਹਨਾਂ ਦੀ ਸਾਂਝ ਆ, ਤੇ ਚੰਗੇ ਤੇ ਰਹਿੰਦੇ ਆ, ਕਈਆਂ ਚ ਲੜਾਈਆਂ ਝਗੜੇ ਵੀ ਹੈਗੇ ਆ ਮਨਦੀਪ, ਡਿਪੈਂਡ ਕਰਦਾ।
ਹਾਂਜੀ, ਮੈਂ ਇੰਡਕਸ਼ਨ ਬਾਰੇ ਦੱਸਦਾ ਕਿ ਇੰਡਕਸ਼ਨ ਜਦੋਂ ਵੀ ਅਸੀਂ ਇੱਥੇ ਕਿਸੇ ਫੈਕਟਰੀ ਜਾਂ ਵਰਕ ਪਲੇਸ ਜਾਂ ਜੋਬ ਤੇ ਜਾਂਦੇ ਹਾਂ ਤਾਂ ਉਹ ਸਾਨੂੰ ਦੱਸਦੇ ਨੇ ਵੀ ਹੁਣ ਤੁਸੀਂ ਸਾਡੇ ਆਏ ਹੋ, ਇੱਧਰ ਟੋਇਲਟਸ ਨੇ ਹਨਾ, ਆਹ ਸੇਫਟੀ ਵਾਲਾ, ਉਹ ਫਾਇਰ ਅੱਗ ਬੁਝਾਉਣ ਵਾਲਾ ਯੰਤਰ ਪਿਆ ਆ ਤੇ ਤੁਸੀਂ ਇੱਧਰ ਨੂੰ ਨਹੀਂ ਜਾਣਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਆਪਣੀ ਸੇਫਟੀ ਕਰਨੀ, ਉਹਨੂੰ ਇੰਡਕਸ਼ਨ ਕਹਿੰਦੇ ਆ। ਮੈਨੂੰ ਲੱਗਦਾ ਕਿ ਜਦੋਂ ਸਾਡੇ ਇੱਥੇ ਪੇਰੈਂਟਸ ਆਣ ਪਰਿਵਾਰ ਦੇ ਵਿੱਚ ਤਾਂ ਉਹਨਾਂ ਨੂੰ ਇਹ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਨਾ ਇਸ ਇੰਡਕਸ਼ਨ ਵਜੋਂ ਸਾਡੇ ਪੋਡਕਾਸਟ ਹੀ ਸੁਣਾ ਦਿਆ ਕਰੋ, ਨੋਟ ਕਰਕੇ ਰੱਖ ਲਓ ਤੇ ਆਪ ਕਈ ਵਾਰੀ ਗੱਲ ਨਹੀਂ ਕਹਿ ਹੁੰਦੀ ਪਰ ਉਹ ਕਰ। ਅਮਰੀਕ ਜੀ, ਇੰਡਕਸ਼ਨ ਤੋਂ ਮੈਨੂੰ ਯਾਦ ਆਇਆ ਤੇ ਮੇਰੇ ਸੱਜਣ ਨਾ, ਮੈਂ ਇੱਕ ਵਾਰੀ ਸ਼ਾਇਦ ਰੇਡੀਓ ਤੇ ਵੀ ਗੱਲ ਸੁਣਾਈ ਸੀ ਕਿ ਹੁਣ ਮੈਂ ਦੁਬਾਰਾ ਅੱਜ ਫੇਰ ਸੁਣਾਊਂਗਾ, ਇੰਡਕਸ਼ਨ ਦੀ ਗੱਲ ਹੈ ਤਾਂ ਉਹ ਕਹਿੰਦੇ ਸੀਗੇ ਵੀ ਮੈਨੂੰ ਪਰਸੋਂ ਚੌਥ ਦੇ ਕਹਿੰਦੇ ਸਾਨੂੰ ਭਾਜੀ ਉਹ ਦੁਬਾਰਾ ਗੱਲ ਸੁਣਾਓ, ਫਿਰ ਮੈਂ ਉਹ ਫੋਨ ਤੇ ਉਹਨਾਂ ਨੇ ਮੇਰੇ ਤੇ ਉਹ ਗੱਲ ਸੁਣਾਈ ਸੀਗੀ। ਅਮਰੀਕ ਜੀ, ਤੁਹਾਨੂੰ ਪਤਾ ਆਪਾਂ ਇੰਡੀਆ ਦੇ ਵਿੱਚ ਤੁਸੀਂ ਵੀ ਨੋਟ ਕੀਤਾ ਹੋਣਾ, ਇੱਥੇ ਵੀ ਨੋਟ ਕੀਤਾ ਹੋਣਾ ਕਿ ਤੁਰਨ ਫਿਰਨ ਜਾਈਦਾ ਤੇ ਅਸੀਂ ਠਾਠੀ ਬੰਨ ਕੇ ਚਲੇ ਜਾਈਦਾ, ਹਨਾ ਠਾਠਾ ਨੀ ਬੰਨ ਕੇ ਚਲੇ, ਹਨਾ ਆਪਣੀ ਦਾੜੀ ਨੂੰ ਸੈੱਟ ਕਰਨ ਦੇ ਲਈ, ਤੇ ਉਹ ਅਸੀਂ ਬੱਸਾਂ ਚ ਵੀ ਦੇਖੇ ਆ ਪੰਜਾਬ ਦੇ ਵਿਚ ਕਿ ਠਾਠੀ ਬੰਨ ਕੇ ਸਵੇਰ ਨੂੰ ਬੈਠੇ ਹੁੰਦੇ ਅਖਬਾਰ ਪੜ੍ਹ ਰਹੇ ਹੁੰਦੇ ਹਨਾ, ਤੇ ਉਹ ਕੰਮ ਤੇ ਜਾ ਕੇ
ਪੰਜ ਵਜੇ ਬੱਸ ਜਾਂਦੀ ਹੁੰਦੀ ਸੀ ਨਾ ਚੰਡੀਗੜ੍ਹ ਨੂੰ ਸਵੇਰੇ 5 ਵਜੇ ਇੱਕ ਬੱਸ ਜਾਂਦੀ ਮਾਲਪੁਰ ਤੋਂ ਅੱਗੇ ਜਾਂਦੀ ਹੁੰਦੀ, ਹੁਣ ਤਾਂ ਪਤਾ ਨੀ ਹੈ। ਉਹਦੇ ਵਿਚ ਜਿਹੜੇ ਦਫਤਰਾਂ ਨੂੰ ਕੰਮ ਕਰਾਉਣ ਵਾਲੇ ਜਾਂ ਜਿੰਨੇ ਵੀ ਅਫੀਸ਼ਲ ਹੁੰਦੇ ਚੰਡੀਗੜ੍ਹ, ਅੱਧੀ ਤੋਂ ਜਿਆਦਾ ਬੱਸ ਉਹ ਠਾਠੀਆਂ ਬੰਨੇ ਜਿਹੜੇ ਆਪਣੇ ਸਰਦਾਰ ਹੁੰਦੇ ਸੀ ਉਹਨਾਂ ਨਾਲ ਭਰੀ ਹੋਈ ਹੁੰਦੀ ਸੀ।
ਹਾਂਜੀ, ਉਹ ਇਹੀ ਚਲੋ ਹੁਣ ਤੁਸੀਂ ਭੂਮਿਕਾ ਬਣਤੀ ਆ ਪੂਰੀ। ਇੱਥੇ ਵੀ ਅਸੀਂ ਬਹੁਤ ਦੇਖਿਆ ਹੈ ਕਿ ਕਈ ਵਾਰੀ ਨਾ ਪਾਰਕ ਦੇ ਵਿਚ ਘੁੰਮਦੇ ਨੇ ਪੇਰੈਂਟਸ ਤੇ ਉਹ ਜਿਹੜੇ ਮੇਲ ਨੇ ਨਾ ਬੰਦੇ ਨੇ ਉਹ ਉਹਨਾਂ ਨੇ ਠਾਠੀ ਬੰਨੀ ਹੁੰਦੀ ਆ, ਤੇ ਉਹ ਤਾਂ ਫਿਰ ਇਹ ਮੈਂ ਗੱਲ ਸੁਣਾਈ ਸੀ ਕੈਨੇਡਾ ਦੀ, ਇਹ ਗੱਲ ਹੈ ਕਹਿੰਦੇ ਵੀ ਕੈਨੇਡਾ ਦੇ ਵਿਚ ਨਾ ਇੱਕ ਜਿੱਦਾਂ ਹੁਣ ਸਾਡੇ ਇੱਕ ਮੁਹੱਲੇ ਚ ਰਹਿੰਦੇ ਨੇ ਇੱਕ ਏਰੀਏ ਦੇ ਵਿਚ ਸ਼ਹਿਰ ਦੇ ਵਿਚ ਬ੍ਰੈਂਪਟਨ ਦੀ ਗੱਲ ਹੈ ਵੀ ਮੌਤ ਹੋ ਗਈ ਇੱਕ ਨਾ ਇੱਕ ਬਜ਼ੁਰਗ ਅਕਾਲ ਚਲਾਉਣਾ ਕਰ ਗਏ ਤੇ ਉਹ ਫੈਕਟਰੀ ਚ ਨਾ 5-6 ਜਣੇ ਕੰਮ ਕਰਦੇ ਸੀ ਇਕੱਠੇ ਹੀ ਤੇ ਉਹਨਾਂ ਨੇ ਸਲਾਹ ਬਣਾਈ ਵੀ ਦੇਖੋ ਉਹ ਫਲਾਨਾ ਸਿੰਘ ਦੇ ਨਾ ਉਹਨਾਂ ਦੇ ਡੈਡੀ ਦੀ ਡੈਥ ਹੋ ਗਈ ਆ ਵੀ ਆਪਾਂ ਅਫਸੋਸ ਕਰਨ ਜਾਣਾ। ਉਹ ਕਹਿੰਦੇ ਵੀ ਦੇਖੋ ਸਾਡੀਆਂ ਤਾਂ ਹੈਗੀਆਂ ਸ਼ਿਫਟਾਂ, ਠੀਕ ਹੈ ਮੇਰੀ ਇੰਨੀ ਸ਼ਿਫਟ ਹੈ ਮੇਰੀ ਉਨੀ ਸ਼ਿਫਟ ਹੈ ਤੇ ਉਹਨਾਂ ਚੋਂ ਇੱਕ ਨੂੰ ਸ਼ਨਿਚਰਵਾਰ ਨੂੰ ਛੁੱਟੀ ਸੀ ਤੇ ਸਾਰਿਆਂ ਨੇ ਇਹ ਉਹ 5 ਜਣਿਆਂ ਨੇ ਇਹ ਡਿਊਟੀ ਲਾਈ ਵੀ ਕਹਿੰਦਾ ਚਲੋ ਏਦਾਂ ਕਰਦੇ ਆ ਵੀ ਸ਼ਨਿਚਰਵਾਰ ਸਵੇਰ ਨੂੰ ਮੈਂ ਚਲੇ ਜਾਊਂਗਾ, ਮੈਂ ਲੈ ਜਾਊਂਗਾ ਸਾਰਿਆਂ ਨੂੰ। ਉਹ ਕਹਿੰਦਾ ਨਹੀਂ ਸਾਤੇ ਤਾਂ ਨੀ ਜਾ ਹੁਣ, ਤੂੰ ਸਾਡੇ ਭਾਪਿਆਂ ਨੂੰ ਲੈ ਜੀ, ਡੈਡੀਆਂ ਨੂੰ ਲੈ ਜੀ, ਉਹ ਘਰੇ ਹੀ ਹੁੰਦੇ ਆ ਵੀ ਹਾਜ਼ਰੀ ਲੱਗ ਜੂਗੀ ਨਾ ਵੀ ਚਲੋ ਅਫਸੋਸ ਕਰਿਆ। ਕਹਿੰਦੇ ਚਲੋ ਠੀਕ ਹੈ ਜੀ, ਮੈਂ ਫਿਰ ਸਾਰਿਆਂ ਨੂੰ ਸਵੇਰ ਨੂੰ ਕਹਿੰਦੇ ਵੀ 8 ਵਜੇ ਚੱਕੂਗਾ ਵੀ ਰਹਿਣ ਰੈਡੀ ਰਹਿਣ। ਉਹ ਗੱਡੀ ਸਟਾਰਟ ਕਰਦਾ ਸਵੇਰ ਨੂੰ ਸ਼ਨਿਚਰਵਾਰ ਨੂੰ, ਉਹ ਲਾਗੇ ਲਾਗੇ ਘਰ ਹੁੰਦੇ ਆ ਇੱਕੋ ਸਵਰਬ ਚ ਰਹਿੰਦੇ ਹੁੰਦੇ ਆ ਤੇ ਉਹ ਆਉਂਦੇ ਆ ਬਹਿ ਜਾਂਦੇ ਆ, ਉਹਨੇ ਠਾਠੀਆਂ ਟੂਟੀਆਂ ਬੰਨੀਆਂ ਹੁੰਦੀਆਂ ਸਾਰਿਆਂ ਨੇ ਕਿਉਂਕਿ ਜਾਣਾ ਹੁੰਦਾ 40-45 ਮਿੰਟ ਦੀ ਡਰਾਈਵ ਦੂਰ ਹੁੰਦਾ ਤੇ ਉਹ 5 ਜਣੇ ਨਾ ਇੱਕ ਡਰਾਈਵਰ ਤੇ 4 ਜਣੇ ਉਹ ਕਾਰ ਚ ਜਾਂਦੇ ਹੁੰਦੇ, ਉਹਨੇ ਬਾਕੀਆਂ ਨੇ ਠਾਠੀਆਂ ਬੰਨੀਆਂ ਹੁੰਦੀਆਂ ਗੱਲਾਂ ਕਰਦੇ ਚੱਲ ਜਾਂਦੇ, ਕਿਤੇ ਸਾਡੇ ਵਾਂਗਰ ਬਾਦਲਾਂ ਦੀਆਂ ਗੱਲਾਂ ਕਰਦੇ ਕਰਦੇ ਕੰਮ ਮੰਗ ਜਾਂਦਾ ਤੇ ਉਹ ਡਰਾਈਵਰ ਜਿਹੜਾ ਹੁੰਦਾ ਨਾ ਉਹ ਰੈਡ ਲਾਈਟ ਚੋਂ ਨਿਕਲ ਜਾਂਦਾ, ਲਾਲ ਬੱਤੀ ਹੁੰਦੀ ਆ ਉਹਨੂੰ ਪਤਾ ਨੀ ਲੱਗਦਾ, ਗੱਲਾਂ ਚ ਮਗਨ ਇੰਨਾ ਹੋ ਜਾਂਦਾ ਕਿਉਂਕਿ ਜਦੋਂ 5 ਪੰਜਾਬੀ ਬਹਿੰਦੇ ਆ ਤੁਹਾਨੂੰ ਪਤਾ ਹੀ ਆ ਫਿਰ ਕੀ ਕਰਨਾ ਹੁੰਦਾ ਉਹਨਾਂ ਨੇ ਤੇ ਉਹ ਲਾਲ ਬੱਤੀ ਚੋਂ ਲੰਘ ਜਾਂਦਾ ਤੇ ਉਹ ਉੱਥੇ ਕੁਦਰਤੀ ਪੁਲਿਸ ਦੀ ਗੱਡੀ ਵੀ ਖੜੀ ਹੁੰਦੀ ਪੈਟਰੋਲ ਜਿਹੜਾ ਕਰਦੇ ਹੁੰਦੇ ਨਾ ਤੇ ਉਹ ਉਹਨਾਂ ਦੇ ਮਗਰ ਲਾ ਲੈਂਦੇ ਆ ਜਾਈ ਜਾਂਦੇ ਉਹ ਆਪਣੀ ਗੱਲਾਂ ਚ ਮਗਨ, ਨਾ ਉਹ ਪਿੱਛੇ ਦੇਖਦੇ, ਸ਼ੀਸ਼ੇ ਬੰਦ ਹੈ, ਰੌਲਾ ਪੈ ਰਿਹਾ, ਉਹਨੇ ਸਾਰਿਆਂ ਸੋਰਨ ਲਾਏ, ਸਾਰਿਆਂ ਵੀ ਨਹੀਂ ਉਹਨਾਂ ਨੂੰ ਸੁਣੇ ਕਿਉਂਕਿ ਗੱਲਾਂ ਹੀ ਬਹੁਤ ਉੱਚੀ ਉੱਚੀ ਕਰ ਰਹੇ ਸੀਗੇ ਤੇ 10 ਮਿੰਟ ਅੱਗੇ ਜਾ ਕੇ ਨਾ ਮੂਹਰੇ ਨਾਕਾ ਲੱਗਾ ਵੀ ਪੁਲਿਸ ਦਾ ਬਹੁਤ ਭਾਰਾ ਤੇ ਉਹ ਕਹਿੰਦੇ ਯਾਰ ਆਹ ਕੀ ਗੱਲ ਹੋ ਗਈ, ਮੂਹਰੇ ਤਾਂ ਨਾਕਾ ਲੱਗਾ, ਰੋਕ ਲਈ ਹੈ ਨਾ ਗੱਡੀ ਉਹਨਾਂ ਦੀ, ਗੱਡੀ ਰੋਕ ਕੇ ਨਾ ਮਤਲਬ ਉਹ ਗੰਨਾ ਵਾਲੇ ਆ ਗਏ, ਬੰਦੂਕ ਨੀ ਹੁੰਦੀ ਜਿਹੜੇ ਸਵਾਟ ਵਾਲੇ ਐਂਟੀ ਜਿਹੜੇ ਦੂਜੇ ਹੁੰਦੇ ਆ ਨਾ ਕ੍ਰਾਈਮ ਸਟੋਪਰ, ਉਹ ਗੰਨਾ ਲੈ ਕੇ ਉਹਨਾਂ ਵੱਲੋਂ ਆਣ, ਉਹ ਸ਼ੀਸ਼ਾ ਹੇਠਾਂ ਕਰਕੇ ਕਹਿੰਦਾ ਆਫਿਸਰ, ਕਹਿੰਦਾ ਵਟਸ ਰੋਂਗ, ਆਫਿਸਰ ਕਹਿੰਦਾ ਬਾਕੀ ਗੱਲ ਕਹਿੰਦਾ ਬਾਅਦ ਚੋਂ ਕਰਿਓ, ਪਹਿਲਾਂ ਜਿਹੜੇ ਕਹਿੰਦਾ 4 ਬੰਦੇ ਤੂੰ ਕਿਡਨੈਪ ਕਰਕੇ ਲਿਆ ਇਹਨਾਂ ਨੂੰ ਛੱਡ। ਓਹੋ ਕਹਿੰਦਾ ਇਹ ਤਾਂ ਮੇਰੇ ਫਰੈਂਡ ਆ। ਕਹਿੰਦਾ ਨਹੀਂ ਨਹੀਂ ਤੈਂ ਕਹਿੰਦਾ ਇਹਨਾਂ ਦੇ ਮੂੰਹ ਬੰਨੇ ਹੋਏ। ਕਹਿੰਦਾ ਤੂੰ ਇਹਨਾਂ ਨੂੰ ਕਿਡਨੈਪ ਕਰਕੇ ਲੈ ਜਾ। ਕਹਿੰਦਾ ਤੇਰੇ ਕਹਿੰਦਾ 20 ਮਿੰਟ ਤੋਂ ਕਹਿੰਦਾ ਤੇਰੇ ਮਗਰ ਪੁਲਿਸ ਲੱਗੀ, ਉਹ ਹੈਲੀਕਾਪਟਰ ਉੱਪਰ ਉੱਡ ਰਹੇ ਨੇ। ਕਹਿੰਦਾ ਮੋਹਰੇ ਰੈਟ ਪੁਲਿਸ ਗੱਡੀ। ਕਹਿੰਦਾ ਤੂੰ ਰੋਕਦਾ ਕੱਲ ਹੀ ਨੀ ਸੀ ਗੱਡੀ। ਕਹਿੰਦਾ ਸਾਨੂੰ ਪਤਾ ਨੀ ਲੱਗਾ ਸੀ ਗੱਲਾਂ ਹੀ ਏਦਾਂ ਕਰਦੇ ਸੀ। ਸੋ ਜਿਹੜਾ ਨਾ ਜਿੱਦਾਂ ਦਾ ਚਲੋ ਠੀਕ ਹੈ, ਇੰਡੀਆ ਦੇ ਵਿੱਚ ਤਾਂ ਇਹ ਚੱਲਦਾ ਆ, ਪਤਾ ਆ, ਇਹ ਸਾਡਾ ਨੈਚੁਰਲ ਹੈ, ਕੁਦਰਤੀ ਹੈ, ਹਨਾ, ਕਲਚਰਲ ਹੈ। ਇਹੋ ਜਿਹੜੇ ਕਲਚਰਲ ਡਿਫਰੈਂਸ ਹੈ ਉਹ ਆਸਟ੍ਰੇਲੀਆ ਦੇ ਵਿੱਚ ਠੀਕ ਨੀ ਹੈਗਾ। ਜੇ ਮੈਂ ਇਹ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਅਸੀਂ ਠਾਠੀਆਂ ਬੰਨਣੀਆਂ ਨੇ, ਦਾੜੀ ਸਵਾਰਨੀਆਂ, ਤੇ ਆਪਣੇ ਘਰ ਚ ਫਿਨਿਸ਼ ਕਰਕੇ ਫੇਰ ਬਾਹਰ ਨਿਕਲਣਾ ਆਪਾਂ, ਕਿਉਂਕਿ ਇੱਥੇ ਕਲਚਰ ਦੇ ਵਿੱਚ ਮਿਸਅੰਡਰਸਟੈਂਡਿੰਗ ਹੁੰਦੀ ਹੈ ਵੀ ਇਹਨੂੰ ਯਾਰ ਆਪਣਾ ਮੂੰਹ ਕੱਲੇ ਬੰਨਿਆ, ਇਹਨੇ ਆਪਣੇ ਆਪ ਨੂੰ ਕਵਰ ਕੱਲੇ ਕੀਤਾ, ਇਹ ਕੁਛ ਕਰਨਾ ਚਾਹੁੰਦਾ ਹੈ, ਜਾਂ ਕੋਈ ਡਾਕਾ ਮਾਰਨ ਚੱਲਿਆ, ਜਾਂ ਕੋਈ ਕਿ ਇੱਦਾਂ ਦੀ ਪ੍ਰੋਬਲਮ ਨਾ ਹੋਵੇ, ਹਨਾ, ਜਾਂ ਉਹਦਾ ਕੋਈ ਈਵਨ ਕਿ ਮਜ਼ਾਕ ਬਿਨਾਂ ਉਡਾ ਦੇ, ਹਨਾ
ਜੀ। ਜੀ ਅਮਨਦੀਪ, ਇੱਕ ਹੋਰ ਇੰਡਕਸ਼ਨ ਜਿਹੜੀ ਬਹੁਤ ਇੰਪੋਰਟੈਂਟ ਇੰਡਕਸ਼ਨ ਕਰਾਉਣੀ ਚਾਹੀਦੀ ਆ ਸਾਡੇ ਪੇਰੈਂਟਸ ਨੂੰ ਜਾਂ ਜਿੰਨੇ ਵੀ ਇੰਡੀਆ ਤੋਂ ਆਉਂਦੇ ਜੀ, ਈਵਨ ਸਾਨੂੰ ਵੀ ਕਈ ਵਾਰੀ, ਕਿ ਟੋਇਲਟਸ ਨੂੰ ਤੁਸੀਂ ਕਿੱਦਾਂ ਪ੍ਰੋਪਰ ਯੂਜ ਕਰਨਾ ਆ, ਕਿ ਇਹ ਬੜੀ ਸਮੱਸਿਆ ਆਉਂਦੀ ਆ। ਦੈਟਸ ਬਿਗ ਟ੍ਰਬਲ ਆ ਅਮਨਦੀਪ, ਵਰਕ ਪਲੇਸ ਤੇ ਵੀ ਹੈਗੀ ਆ ਤੇ ਜਿਹੜੇ ਸਾਡੇ ਜਿਹੜੇ ਫੰਕਸ਼ਨ ਹੁੰਦੇ ਆ ਉੱਥੇ ਵੀ ਆ, ਘਰਾਂ ਚ ਵੀ ਆ, ਜਿਹੜੇ ਸਾਡੇ ਸਾਡੇ ਉੱਥੇ ਡਿਫਰੈਂਟ ਤਰੀਕੇ ਦੇ ਨਾਲ ਅਸੀਂ ਜਾਂਦੇ ਹਾਂ ਟੋਇਲਟ ਤੇ, ਇੱਥੇ ਟੋਇਲਟ ਦਾ ਜਿਹੜਾ ਥੋੜਾ ਜਿਹਾ ਸਫਾਈ ਦਾ ਵੀ ਖਿਆਲ ਰੱਖਿਆ ਜਾਂਦਾ, ਉਹਨੂੰ ਯੂਜ ਕਰਨ ਦੇ ਵੀ ਮੈਥਡ ਥੋੜੇ ਅਲੱਗ ਅਲੱਗ ਆ ਨਾ, ਤੇ ਉਹ ਬੜੀ ਸਮੱਸਿਆ ਆ। ਉਹਦੇ ਬਾਰੇ ਵੀ ਥੋੜੀ ਚਾਨਣ ਪਾ ਦੇਣਾ ਚਾਹੀਦਾ, ਆਪਣੇ ਪੇਰੈਂਟਸ ਨੂੰ ਦੱਸ ਦੇਣਾ ਚਾਹੀਦਾ ਕਿ ਟੋਇਲਟ ਨੂੰ ਤੁਸੀਂ ਇੱਥੇ ਕਿੱਦਾਂ, ਮਤਲਬ ਜਿਲ੍ਹੇ ਤੁਸੀਂ ਜਾਂਦੇ ਹੋ ਯੂਜ ਕਰਦੇ, ਤੁਹਾਨੂੰ ਜਿਹੜੇ ਛੱਡਣਾ ਆ ਜਿਸ ਵੇਲੇ ਉਹ ਦੇਖ ਲੈਣਾ ਚਾਹੀਦਾ ਵੀ ਇੱਥੇ ਕੋਈ ਗੰਦ ਗੁੰਦ ਤਾਂ ਨਹੀਂ ਪਿਆ ਜਾਂਦਾ। ਠੀਕ ਹੈ ਜੀ
ਅਮਰੀਕ ਜੀ, ਇਹ ਆਪਣੀ ਸਮੱਸਿਆ, ਇਹ ਪੇਰੈਂਟਸ ਦੀ ਸਮੱਸਿਆ, ਇਹ ਸਾਡੇ ਬੰਦੇ ਕਿਹੜੇ ਘੱਟ ਨੇ, ਅਸੀਂ ਕਿਹੜੇ ਆਪ ਘੱਟ ਹੈ, ਅਸੀਂ ਵੀ ਇੱਦਾਂ ਕਰਦੇ, ਪਰ ਜਿਹੜੇ ਇਹ ਅੰਦਰੂਨੀ ਮਾਮਲੇ ਨੇ ਇਹ ਤੇ ਆਪਾਂ ਕਰਨਾ ਬਣਦਾ ਪ੍ਰੋਗਰਾਮ, ਤੇ ਇਹ ਤੇ ਆਪਾਂ
ਪ੍ਰੋਗਰਾਮ ਕੀਤਾ ਵੀ ਸੀ, ਤੁਹਾਨੂੰ ਯਾਦ ਹੋਊਗਾ ਮਨਦੀਪ, ਪਹਿਲਾਂ ਅਸੀਂ ਕੀਤਾ ਸੀ ਬਹੁਤ ਦੇਰ ਪਹਿਲਾਂ ਜਦੋਂ ਅਸੀਂ ਪ੍ਰੋਗਰਾਮ ਡੂੰਘੇ ਜਿਹੇ ਪ੍ਰੋਗਰਾਮ ਕਰਦੇ ਹੁੰਦੇ ਸੀ ਨਾ, ਉਦੋਂ ਇੱਥੇ ਇੱਕ ਵਾਰੀ ਇੱਥੇ ਡਿਸਕਸ਼ਨ ਕੀਤੀ ਸੀ ਇਹਦੇ ਬਾਰੇ। ਚਲੋ ਇਹਦੇ ਬਾਰੇ ਫੇਰ ਡਿਸਕਸ਼ਨ ਕਿਸ ਵੇਲੇ ਕਰਾਂਗੇ
ਆਪਾਂ ਦੁਬਾਰਾ ਕਰਾਂਗੇ ਮੋਦੀ ਸਾਹਿਬ। ਨਹੀਂ ਨਹੀਂ ਉਹ ਗੱਲ ਆਪਾਂ ਮਸਲੇ ਜਿਹੜੇ ਨਾ ਆਪਾਂ ਬ੍ਰੇਕ ਤੋਂ ਬਾਅਦ ਨਾ, ਇੰਡੀਆ ਦੇ ਵਿੱਚ ਜਿਹੜੀਆਂ ਜ਼ਮੀਨਾਂ ਦਾ ਰੌਲਾ ਹੁਣ ਪੈ ਰਿਹਾ ਸ਼ਾਇਦ ਪ੍ਰਾਈਮ ਟੀਵੀ ਪ੍ਰਾਈਮ
ਹਾਂਜੀ ਹਾਂਜੀ,
ਉਹਦੇ ਬਾਰੇ ਨਾ ਆਪਾਂ ਗੱਲ ਕਰਨੀ ਹੈ ਤੋਂ ਬਾਅਦ ਵੀ ਕਿੱਦਾਂ ਆਪਾਂ ਕਰ ਸਕਦੇ ਹਾਂ। ਬਹੁਤ ਸਾਰੇ ਸੁਨੇਹੇ ਵੀ ਆ, ਮੈਂ ਰਸੀਦਾਂ ਦੇ ਦਿੰਦਾ ਸਾਰੇ ਸੱਜਣਾ ਮਿੱਤਰਾਂ ਨੂੰ, ਮੈਸੇਜ ਬਾਅਦ ਚੋਂ ਪੜ੍ਹਦੇ ਹਾਂ। ਯੋਗੀ ਕੁਮਾਰ, ਬਲਰਾਜ ਸਿੰਘ ਬਰਾੜ, ਜਗਤਾਰ ਜੌਲ ਬਾਈ ਜੀ ਮਨੀਲਾ ਤੋਂ, ਪੁਸ਼ਪ ਡਡਵਾਲ ਹੋਣੀ, ਯੋਗੇਸ਼ ਠਾਕੁਰ ਹੋਣੀ ਜਪਾਨ ਤੋਂ, ਹਰਪ੍ਰੀਤ ਸਿੰਘ ਹੋਣੀ ਡਾਰਵਿਨ ਤੋਂ, ਬਰਿੰਦਰ ਨਿੱਜਰ ਹੋਣੀ ਤੇ ਗੁਰਪ੍ਰੀਤ ਸੈਣੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ। ਇਨ੍ਹਾਂ ਦੇ ਸੁਨੇਹੇ ਆਪਾਂ ਪੜ੍ਹਦੇ ਹਾਂ, ਪਰ ਕੁਇਕਲੀ ਨਾ ਇੱਕ ਆਪਾਂ ਬ੍ਰੇਕ ਲੈ ਲਈਏ, ਸੁਨੇਹੇ ਲੈ ਲਈਏ ਆਪਣੇ ਜਿੰਨੇ ਵੀ ਸਾਡੇ ਸਪੋਂਸਰ ਨੇ ਸਾਨੂੰ ਹਰਮਨ ਰੇਡੀਓ ਨੂੰ ਚੱਲਦਾ ਰੱਖਣ ਲਈ ਮਦਦ ਕਰਦੇ ਨੇ। ਉਸ ਤੋਂ ਬਾਅਦ ਫਿਰ ਆਪਾਂ ਭੱਖਦੇ ਮਸਲੇ ਹੋਰ ਲੈ ਕੇ ਆਵਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੇਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-2308-859-0377 ਤੇ।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, 1 & Only MD Spices, 862A Pittwater Road, DOI, New South Wales। ਸੰਪਰਕ ਕਰੋ 8959-4351 ਤੇ। MD Spices
Creative Events ਅਤੇ Camp Studio Presents ਵਿਰਸਾ Day 2019। ਵਾਰਿਸ ਬ੍ਰਦਰਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪੰਜਾਬੀ ਵਿਰਸਾ, ਹੁਣ ਤੱਕ ਦੇ ਸਭ ਤੋਂ ਵੱਡੇ ਅਤੇ ਸ਼ਾਨਦਾਰ ਵੈਨਿਊ ਸਿਡਨੀ ਮਾਇਰ ਮਿਊਜ਼ਿਕ ਬਾਲ ਮੈਲਬਨ ਵਿੱਚ, ਜਿੱਥੇ ਕਮਲ ਹੀਰ, ਮਨਮੋਹਨ ਵਾਰਿਸ ਅਤੇ ਸੰਗਤਾਰ ਜੋੜਨਗੇ ਤੁਹਾਨੂੰ ਪੰਜਾਬੀ ਵਿਰਸੇ ਨਾਲ, ਅਤੇ ਤੁਸੀਂ ਆਪਣੀ ਸਾਰੀ ਫੈਮਿਲੀ ਨਾਲ ਮਨਾ ਸਕਦੇ ਹੋ ਇੱਕ ਮਜ਼ੇਦਾਰ ਫੈਮਿਲੀ ਡੇ। ਪੰਜਾਬੀ ਵਿਰਸਾ 2019 8 September 2019 ਨੂੰ ਦੁਪਹਿਰ 2 ਵਜੇ ਤੋਂ। ਫੋਰ ਟਿਕਟ ਵਿਜ਼ਿਟ tickettech.com.au or call 0426-809-499.
ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ, ਬਈ ਤਰੱਕੀ ਵੀ ਤਾਂ ਚਾਹੀਦੀ ਹੈ। ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203, 0470-250-203 ਜਾਂ ਈਮੇਲ ਕਰੋ dilpreet@accountexpert.com.au।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ The Migration Show with Rohit Mohan and Ranveer Singh, only on Harman Radio. Radio.
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਚੱਲ ਰਹੀ ਹੈ ਜੀ। ਦਿਨ ਸ਼ਨਿਚਰਵਾਰ 31 ਅਗਸਤ 2019 ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸ਼ਾਮਲ ਹੋਏ ਨੇ। ਸੋ ਅਮਰੀਕ ਜੀ, ਆਪਾਂ ਆਪਣੇ ਸਰੋਤਿਆਂ ਨੂੰ ਪਹਿਲਾਂ ਪ੍ਰੋਗਰਾਮ ਚ ਸ਼ਾਮਲ ਕਰੀਏ ਤੇ ਫਿਰ ਆਪਾਂ ਪ੍ਰਾਪਰਟੀਆਂ ਦੀਆਂ ਥੋੜੀਆਂ ਮਤਾਂ ਗੱਲਾਂ ਕਰਨੀਆਂ, ਹੋਰ ਮਸਲੇ ਨੇ ਬੜੇ, ਲੇਬਰ ਪਾਰਟੀ ਦੇ ਬੜੇ ਮਸਲੇ ਨੇ ਤੇ ਸਾਡੇ ਨਾਲ ਯੋਗੀ ਕੁਮਾਰ ਜੁੜੇ ਨੇ ਤੇ ਕਹਿੰਦੇ ਨੇ ਕਿ ਮੈਂ ਅਮਰੀਕ ਜੀ ਕੀ ਇੱਕ ਲਿਆਇਤ ਸੇ ਬਹੁਤ ਮੁਤਾਸਿਰ ਹੁਆ। ਕਿਆ ਬਾਤ ਹੈ, ਉਰਦੂ ਦਾ ਬੁਖਾਰ ਚੜਨ ਲੱਗ ਗਿਆ ਲੱਗਦਾ ਸਾਨੂੰ ਸਾਰਿਆਂ ਨੂੰ। ਤੇ ਬਲਜਾਤ ਸਿੰਘ ਬਰਾੜ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਮਰੀਕ ਹਾਂਜੀ, ਜਗਤਾਰ ਜੋਲ ਬਾਈ ਜੀ ਮਨੀਲੇ ਤੋਂ ਕਹਿੰਦੇ ਨੇ ਕਿ ਅਮਰੀਕ ਜੀ ਕਹਿੰਦੇ ਨੇ ਕਿ ਇੱਥੋਂ ਦਾ ਇੰਤਜ਼ਾਮੀਆ ਵੀ ਵਧੀਆ ਹੈ ਜੀ, ਇੰਤਜ਼ਾਮੀਆ ਵੀ ਉਰਦੂ ਵਾਲੇ ਹੀ ਵਰਤਦੇ ਹਨ। ਮੈਨੂੰ ਲੱਗਦਾ ਅਮਰੀਕ ਸਿੰਘ ਜੀ ਆਪਣੇ ਪੋਤੇ ਪੋਤੀਆਂ ਨੂੰ ਉਰਦੂ ਹੀ ਟ੍ਰਾਂਸਫਰ ਨਾ ਦੇ ਦੇਣ।
ਐਡਮਿਨਿਸਟ੍ਰੇਸ਼ਨ ਨੂੰ ਕਹਿੰਦੇ ਇੰਤਜ਼ਾਮੀਆ?
ਹਾਂਜੀ ਹਾਂਜੀ, ਉਹ ਦੇਖੋ ਮਸਲਾ ਦੇਖੋ, ਉਹਨਾਂ ਨੇ ਕਹਿੰਦੇ ਤੁਸੀਂ ਪੰਜਾਬੀ ਦੀ ਬਜਾਏ ਕਿਤੇ ਉਰਦੂ ਨਾ ਪੋਤੇ ਪੋਤੀਆਂ ਨੂੰ ਟ੍ਰਾਂਸਫਰ ਕਰ ਦਿਓ। ਤੇ ਬਰਿੰਦਰ ਨਿੱਜਰ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਚੱਲ ਰਿਹਾ ਬਾਈ ਜੀ ਪ੍ਰੋਗਰਾਮ ਤੇ ਮੇਰੇ ਦੋਨੋ ਬੇਟੇ ਸ਼ੁਰੂ ਤੋਂ ਹੀ ਪੇਰੈਂਟਸ ਨਾਲ ਹੀ ਆ, ਪੂਰੀ ਠੇਠ ਪੰਜਾਬੀ ਬੋਲਦੇ ਆ। ਮੈਂ ਕਾਰਟੂਨ ਬੁੱਕ ਤੋਂ ਚਿਕਨ ਦੀ ਫੋਟੋ ਤੇ ਹੱਥ ਰੱਖ ਕੇ ਪੁੱਛਿਆ, ਵੱਡੇ ਨੂੰ ਕਿਹਾ ਕਿ ਆਹ ਕੀ ਹੈ, ਕਹਿੰਦਾ ਕੁੱਕੜ। ਮੇਰਾ ਹਾਸਾ ਨਾ ਬੰਦ ਹੋਵੇ। ਇੱਕ ਕਹਿੰਦੇ ਗੱਲ ਹੋਰ ਨੋਟ ਮੈਂ ਕੀਤੀ ਆ ਕਿ ਜਿਨ੍ਹਾਂ ਦੇ ਘਰ ਗ੍ਰੈਂਡ ਪੇਰੈਂਟਸ ਰਹਿ ਰਹੇ ਨੇ ਉਹਨਾਂ ਦੇ ਬੱਚੇ ਛੇਤੀ ਬੋਲਣ ਲੱਗ ਪੈਂਦੇ ਆ, ਪੇਰੈਂਟਸ ਘੱਟ ਗੱਲ ਕਰਦੇ ਆ ਗ੍ਰੈਂਡ ਪੇਰੈਂਟਸ ਨਾਲੋਂ। ਹਾਂਜੀ ਬਿਲਕੁਲ ਬਿਲਕੁਲ, ਸੌ ਅੰਨੇ ਤੁਹਾਡੀ ਗੱਲ ਬਿਲਕੁਲ ਸਹੀ ਆ। ਗੁਰਪ੍ਰੀਤ ਸੈਣੀ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਮੇਰੇ ਖਿਆਲ ਦੇ ਵਿਚ ਫਿਜ਼ੀਕਲ ਡਿਸਿਪਲਿਨ ਵਾਲਾ ਟੋਪਿਕ ਕਾਫੀ ਓਵਰ ਡਿਊ ਆ। ਆਈ ਵਰਕ ਇਨ ਚਾਇਲਡ ਪ੍ਰੋਟੈਕਸ਼ਨ ਨਿਊਜ਼ੀਲੈਂਡ ਦੇ ਵਿਚ, ਮਿਨਿਸਟਰੀ ਆਫ ਚਿਲਡਰਨ ਦੇ ਵਿਚ। ਆਈ ਥਿੰਕ ਇਟਸ ਇੰਪੋਰਟੈਂਟ ਕਿ ਆਪਣਾ ਪੰਜਾਬੀ ਲੋਕ ਬੱਚਿਆਂ ਨੂੰ ਡਿਸਿਪਲਿਨ ਬਾਰੇ ਨੌਲੇਜ ਹੋਵੇ, ਤੇ ਆਪਣੇ ਪੇਰੈਂਟਸ ਨੂੰ ਵੀ, ਆਪਣੇ ਨਵੇਂ ਮਾਈਗਰੈਂਟਸ ਨੂੰ ਵੀ ਨੌਲੇਜ ਦੇਣ ਦੀ ਲੋੜ ਹੈ। ਤੇ ਅਸੀਂ ਕਾਫੀ ਇੰਡੀਅਨ ਫੈਮਿਲੀਜ਼ ਨਾਲ ਟਾਈਮ ਤੋਂ ਟਾਈਮ ਡੀਲ ਕਰਦੇ ਹਾਂ ਜਿਹੜੇ ਕਿ ਪੁਲਿਸ ਦੀ ਅਟੈਂਸ਼ਨ ਚ ਆਉਂਦੇ ਨੇ। ਸੋ ਇਹ ਵੀ ਇੱਕ ਬਹੁਤ ਵੱਡਾ ਮਸਲਾ ਹੈ, ਪਲੀਜ਼ ਸਾਰੇ ਨੋਟ ਕਰਨ। ਤੇ ਹਰਪ੍ਰੀਤ ਸਿੰਘ ਹੁਣੀ ਡਾਰਵਿਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵਧੀਆ ਟੋਪਿਕ ਹੈ ਜੀ, ਤੇ ਬਿਲਕੁਲ ਜੀ ਮਿਲਦੇ ਹਾਂ ਜੀ, ਮੈਂ ਫੋਨ ਕਰਾਂਗਾ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ। ਬਿਕਰਮਜੀਤ ਸਿੰਘ ਬਰਾੜ ਬਲਗੁਲਗੇ ਤੋਂ ਸ਼ਾਮਲ ਹੋਏ ਨੇ, ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਨਿਸ਼ਾਨ ਸਿੰਘ ਬਾਠ, ਕਿਆ ਬਾਤ ਹੈ ਜੀ, ਅਮਰੀਕਾ ਕੈਲੀਫੋਰਨੀਆ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰਿੰਦਰ ਸਿੰਘ ਸਿਵੀਆ ਵੀ ਡੈਂਡਨਿੰਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ, ਮੈਨੂੰ ਲੱਗਦਾ ਖੋਆ ਮਾਰ ਰਹੇ ਨੇ, ਅਜੇ ਫੋਟੋ ਪਾਈ ਹੋਈ ਹੈ। ਦੱਸਿਓ ਜੀ ਕੀ ਬਣ ਰਿਹਾ ਅੱਜ, ਫੋਟੋ ਤੁਹਾਡੀ ਮੈਂ ਸ਼ੇਅਰ ਕਰਦਾ। ਤੇ ਇੱਧਰ ਸਾਡੇ ਨਾਲ ਸਾਡੇ ਸਤਿਕਾਰਯੋਗ ਭਾਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਸ਼ਾਮਲ ਹੋਏ ਨੇ। ਉਨ੍ਹਾਂ ਨੇ ਫੋਟੋ ਦੇ ਉੱਤੇ ਵਿਚਾਰ ਲਿਖ ਕੇ ਭੇਜਿਆ ਕਿ ਅਗਰ ਇਨਸਾਨ ਅਸਮਾਨ ਨੂੰ ਨਾ ਛੂ ਸਕੇ ਤਾਂ ਕੋਈ ਗੱਲ ਨਹੀਂ, ਲੋਕਾਂ ਦੇ ਦਿਲ ਨੂੰ ਛੋਹ ਲੈਣਾ ਅਸਮਾਨ ਨੂੰ ਛੋਹ ਲੈਣ ਤੋਂ ਘੱਟ ਨਹੀਂ ਹੁੰਦਾ। ਸ਼ੁਭ ਸਵੇਰ ਦੋਸਤ ਢੁੱਡ ਕੇ, ਬਹੁਤ ਬਹੁਤ ਵਧੀਆ ਜੀ। ਤੇ ਤੁਹਾਡਾ ਮਸਲਾ ਮੈਂ ਇੱਕ ਮਿੰਟ ਚ ਸ਼ੇਅਰ ਕਰਦਾ। ਤੇ ਯੋਗੇਸ਼ ਠਾਕੁਰ ਜਪਾਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਰਾਮ ਰਾਮ ਬਾਈ ਜੀ, ਰਾਮ ਰਾਮ ਜੀ, ਜੈ ਸ਼੍ਰੀ ਰਾਮ। ਤੇ ਕਹਿੰਦੇ ਨੇ ਕਿ ਰਿਫਿਊਜੀ ਵੀਜ਼ੇ ਕੀ ਪ੍ਰੋਬਲਮ ਜਪਾਨ ਵਿਚ ਵੀ ਹੈ, ਪਰ ਜਪਾਨ ਗਵਰਨਮੈਂਟ ਟੂਰਿਸਟ ਵੀਜ਼ਾ ਸਟਾਪ ਨਹੀਂ ਕਰ ਸਕਦੀ, ਇਹੀ ਸਮੱਸਿਆ ਇੱਥੇ ਆਸਟ੍ਰੇਲੀਆ ਦੇ ਵਿਚ। ਬਾਜੀ ਕਹਿੰਦੇ ਅਵਕਾਡੋ ਵਿਚ ਪ੍ਰੋਫਿਟ ਹੈ ਕਿਆ? ਦੇਖੋ ਪ੍ਰੋਫਿਟ ਤਾਂ ਤਕਰੀਬਨ ਸਾਰਿਆਂ ਚ ਹੀ ਹੁੰਦਾ ਆ, ਪਰ ਡਿਪੈਂਡ ਕਰਦਾ ਬੜਾ, ਮਤਲਬ ਲਾਉਣੇ ਪੈਂਦੇ ਆ ਡਾਇਵਰਸੀਫਾਈ ਕਰਨ ਨੂੰ ਨਾ, ਕਈ ਫਸਲਾਂ ਲਾਉਣੀਆਂ ਪੈਂਦੀਆਂ। ਕਿਤੇ ਖੁੱਲ ਕੇ ਫੇਰ ਪ੍ਰੋਗਰਾਮ ਚ ਗੱਲ ਕਰਾਂਗੇ। ਤੇ ਪੁਸ਼ਪ ਡਡਵਾਲ ਜੀ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜਪਾਨ ਤੋਂ ਹੀ, ਤੇ ਉਹਨਾਂ ਨੇ ਹਾਂਜੀ ਪਿਛਲੇ ਹਫ਼ਤੇ ਬਾਰੇ ਉਹਨਾਂ ਨੇ ਇੱਕ ਨਾ ਮੈਸੇਜ ਭੇਜਿਆ ਸੀ ਜਿਹੜਾ ਕਿ ਪੈਂਡਿੰਗ ਰਹਿ ਗਿਆ ਸੀ, ਅੱਜ ਉਹ ਗੱਲ ਕਰਨੀ ਆਪਾਂ। ਤੇ ਸਤਿ ਸ੍ਰੀ ਅਕਾਲ ਜਗਤਾਰ ਭਾਜੀ, ਕਹਿੰਦੇ ਨੇ ਕਹਿੰਦੇ ਵੀਰੇ ਭਾਰਤ ਦੀ ਆਰਥਿਕ ਨੀਤੀ ਆਯੋਗ ਦੇ ਨੁਮਾਇੰਦੇ ਆਰਥਿਕ ਨੀਤੀ ਬਾਰੇ ਸੋਰੀ ਮਾਫ਼ ਕਰਨਾ, ਮੈਂ ਦੁਬਾਰਾ ਮੈਸੇਜ ਪੜ੍ਹਦਾ। ਕਹਿੰਦੇ ਵੀਰੇ ਭਾਰਤ ਦੀ ਆਰਥਿਕਤਾ ਬਾਰੇ ਨੀਤੀ ਆਯੋਗ ਦੇ ਨੁਮਾਇੰਦੇ ਦੇ ਬਿਆਨ ਤੇ ਤੁਹਾਡਾ ਕੀ ਕਹਿਣਾ ਹੈ? ਉਨ੍ਹਾਂ ਨੇ ਕਿਹਾ ਕਿ ਪਿਛਲੇ 70 ਸਾਲ ਸਮੇਂ ਚ ਭਾਰਤ ਚ ਅਜਿਹਾ ਆਰਥਿਕ ਮੰਦਵਾੜਾ ਨਹੀਂ ਆਇਆ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? 12 ਸਾਲ ਬਾਅਦ ਜ਼ਮੀਨ ਵਾਲੀ ਮਾਲਕੀ ਤੇ ਮਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ? ਅਮਰੀਕ ਜੀ, ਇਹੀ ਸਵਾਲ ਨਾ ਯੋਗੇਸ਼ ਠਾਕੁਰ ਹੋਣਾ ਨੇ ਭੇਜਿਆ ਸੀਗਾ ਸਾਨੂੰ, ਆਪਣੇ ਪੁਸ਼ਪ ਡਡਵਾਲ ਹੋਣਾ ਨੇ ਵੀ ਪਿਛਲੇ ਹਫ਼ਤੇ ਭੇਜਿਆ ਸੀਗਾ ਕਿ ਭਾਰਤ ਦੀ ਜਿਹੜੀ ਆਰਥਿਕਤਾ ਹੈ ਉਸ ਦੀ ਕੀ ਪੋਜੀਸ਼ਨ ਹੈ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਪਹਿਲਾਂ ਆਪਾਂ ਜਿਹੜੀ ਜ਼ਮੀਨਾਂ ਦੇ ਬਾਰੇ ਗੱਲ ਕਰ ਲਈਏ ਪੰਜਾਬ ਦੇ ਵਿਚ, ਪ੍ਰਾਈਮ ਏਸ਼ੀਆ ਦੇ ਉੱਤੇ ਇੱਕ ਪੰਨੂ ਸਾਹਿਬ ਨੇ ਪ੍ਰੋਗਰਾਮ ਦਿੱਤਾ ਸੀ, ਉਹਦਾ ਸੰਸਨੀ ਖੇਜ ਟੋਪਿਕ ਦੀ ਮਤਲਬ ਲਾਈਨ ਸੀ, ਹੈਡਲਾਈਨ ਹਨਾ, ਉਸ ਦੇ ਵਿਚ ਇੰਨਾ ਪੈਨਿਕ ਨਾ ਹੋਵੋ, ਇੰਨਾ ਸਾਨੂੰ ਖੱਜਲ ਹੋਣ ਦੀ ਲੋੜ ਨਹੀਂ, ਫੋਨ ਕਰਨ ਦੀ ਲੋੜ ਨਹੀਂ, ਪਰ ਆਪਾਂ ਨੂੰ ਨੌਲੇਜ ਲੈਣ ਦੀ ਲੋੜ ਹੈ, ਕੁਛ ਆਪਾਂ ਨੂੰ ਸਟੈਪ ਲੈਣ ਦੀ ਲੋੜ ਹੈ। ਕੱਲ ਨੂੰ ਨਾ ਅਸੀਂ ਇੱਕ ਵਕੀਲ ਸਾਹਿਬ ਨੂੰ ਲੈ ਕੇ ਆ ਰਹੇ ਹਾਂ, ਮੇਰੀ ਗੱਲ ਹੋਈ ਆ ਮੈਲਬਨ ਤੋਂ, ਸਾਡੇ ਦੋਸਤ ਨੇ, ਤੇ ਉਹ ਪੂਰੀ ਰਿਸਰਚ ਕਰ ਰਹੇ ਨੇ ਜੀ ਪਰਸੋਂ ਦੀ, ਕਿਉਂਕਿ ਪਰਸੋਂ ਦੀ ਸਾਡੀ ਗੱਲਬਾਤ ਹੋਈ ਪਈ ਆ, ਤੇ ਪੂਰਾ ਉਹ ਪੇਪਰ ਤਿਆਰ ਕਰ ਰਹੇ ਨੇ। ਉਹ ਇੰਡੀਆ ਵੀ ਵਕੀਲ ਰਹੇ ਨੇ, ਇੱਥੇ ਵੀ ਵਕੀਲ ਨੇ, ਤੇ ਇੰਡੀਆ ਦੇ ਵਿੱਚੋਂ ਸਾਰੀ ਜਿਹੜੀ ਹਾਈ ਇੱਕ ਨਾ ਸੁਪਰੀਮ ਕੋਰਟ ਦਾ ਕੇਸ ਹੋਇਆ ਉਹਦੇ ਵਿੱਚ ਇਹ ਗੱਲ ਆਈ ਆ, ਪਰ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਲਾਅ ਹੁੰਦਾ, ਆਧਾਰ ਬਣਾ ਸਕਦੇ ਆ ਉਹਨੂੰ, ਪਰ ਤੁਸੀਂ ਉਹਨੂੰ ਲਾਅ ਨਹੀਂ ਬਣਾ ਸਕਦੇ। ਸੋ ਇਹ ਸਾਰੀਆਂ ਸੁਪਰੀਮ ਕੋਰਟ ਨੇ ਕੀ ਰੂਲਿੰਗ ਦਿੱਤੀ ਆ ਉਸ ਕੇਸ ਦੇ ਵਿੱਚ, ਜੱਜਮੈਂਟ ਦਿੱਤੀ ਆ, ਉਹਨੂੰ ਆਪਾਂ ਕੱਲ ਨੂੰ ਘੋਖਾ ਕੱਲ ਦੇ ਪ੍ਰੋਗਰਾਮ 'ਚ ਲੈ ਕੇ ਆਵਾਂਗੇ ਉਹਨਾਂ ਨੂੰ ਮਿੰਟੂ ਭਾਜੀ ਦੇ ਨਾਲ। ਤੇ ਅਸੀਂ ਕੀ ਕਰ ਸਕਦੇ ਹਾਂ ਆਪਣੀ ਅਸੀਂ ਪ੍ਰੋਪਰਟੀਆਂ ਨੂੰ ਸੇਫ ਕਰਨ ਦੇ ਲਈ, ਅਸੀਂ ਕੀ ਕਰ ਸਕਦੇ ਹਾਂ? ਦੋਸਤੋ ਇੱਦਾਂ ਬਿਲਕੁਲ ਨਹੀਂ ਹੈਗਾ ਕਿ ਤੁਸੀਂ ਇੰਡੀਆ 'ਚ ਪ੍ਰੋਪਰਟੀਆਂ ਲਈਆਂ ਤੇ ਉਹ ਜ਼ਬਤ ਹੋ ਜਾਣਗੀਆਂ। ਇੰਡੀਆ ਵਾਲਿਆਂ ਨੇ ਆਸਟ੍ਰੇਲੀਆ 'ਚ ਲਈਆਂ ਹੋਈਆਂ, ਇੰਡੀਆ ਵਾਲਿਆਂ ਨੇ ਸਾਰੇ ਵਰਲਡ 'ਚ ਲਈਆਂ ਹੋਈਆਂ। ਸੋ ਇਹ ਗਲੋਬਲ ਵਿਲੇਜ ਹੈ, ਇੱਕ ਦੂਜੇ ਦੇਸ਼ਾਂ ਦੇ ਵਿੱਚ ਟ੍ਰੀਟੀਆਂ ਹੋਈਆਂ ਹੋਈਆਂ ਨੇ, ਐਡੀ ਕੋਈ ਗੱਲ ਨਹੀਂ ਹੈਗੀ। ਪਰ ਸਾਨੂੰ ਸਾਨੂੰ ਸਤਰਕ ਰਹਿਣਾ ਚਾਹੀਦਾ, ਸਾਨੂੰ ਪੇਪਰ ਵਰਕ ਪੂਰਾ ਕਰਨਾ ਚਾਹੀਦਾ, ਗੱਲ ਇਹ ਮੁੱਕਦੀ ਆ। ਅਮਰੀਕ ਜੀ ਤੁਹਾਨੂੰ ਵੀ ਮੈਨੂੰ ਲੱਗਦਾ ਕੁਛ ਫੋਨ ਆਏ ਸੀਗੇ ਪੁੱਛਣ ਬਾਰੇ।
ਜੀ ਅਮਨਦੀਪ, ਇਹਦੇ ਬਾਰੇ ਜਿੱਦਾਂ ਮੈਂ ਵੀ ਉਹ ਪ੍ਰੋਗਰਾਮ ਸੁਣਿਆ ਸੀ ਜਤਿੰਦਰ ਪੰਨੂ ਹੋਣਾ ਦਾ, ਤੇ ਉਹ ਉਸ ਪ੍ਰੋਗਰਾਮ ਚ ਉਹਨੇ ਖੁਲਾਸੇ ਕੀਤੇ, ਲੇਕਿਨ ਉਹਨਾਂ ਨੇ ਇਹ ਕਿਹਾ ਸੀ ਕਿ ਇਹਨੂੰ ਐਜ ਅਡਵਾਈਜ ਸਮਝਿਆ ਜਾਵੇ, ਅਸੀਂ ਇਹ ਲੀਗਲ ਤੌਰ ਤੇ ਗੱਲ ਨਹੀਂ ਕਰਦੇ। ਤੇ ਹੁਣ ਪ੍ਰੋਪਰਟੀ ਤਾਂ ਮੰਦੀ ਪਹਿਲਾਂ ਤੋਂ ਹੀ ਆ, ਜਿਹੜਾ ਕਿਸ ਵੇਲੇ ਨਾ ਅਸੀਂ ਪ੍ਰੋਪਰਟੀ ਅਸੀਂ ਲੈਣੇ ਆ ਇੱਥੇ ਇੰਡੀਆ ਚ ਪ੍ਰੋਪਰਟੀਆਂ ਲਈਆਂ ਹੁੰਦੀਆਂ, ਪਲਾਟ ਲਾਇਆ ਹੁੰਦਾ ਜਾਂ ਮਕਾਨ ਲੈ ਹੋ ਜਾਂ ਹੋਰ ਤਰ੍ਹਾਂ ਦੀ ਵਾਹੀ ਵਾਲੀ ਪ੍ਰੋਪਰਟੀ ਲਈ ਹੁੰਦੀ ਆ, ਤੇ ਉਹਦੇ ਤੇ ਫਿਰ ਜਿਹੜੇ ਕਈ ਵਾਰੀ ਜਿਹੜੇ ਬਾਂਧੇ ਆ ਜਾਂ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਦਾ ਵੀ ਕਬਜ਼ਾ ਹੋ ਜਾਂਦਾ ਜੇ ਲੀਗਲੀ ਤੌਰ ਤੇ ਕਬਜ਼ਾ ਨਾ ਹੋਵੇ। ਇਖਲਾਕੀ ਤੌਰ ਤੇ ਵੀ ਕਈ ਵਾਰੀ ਹੁਣ ਤੁਸੀਂ ਕੋਈ ਰਿਸ਼ਤੇਦਾਰ ਬਿਠਾ ਲਿਆ ਆਪਣੇ ਘਰ, ਅਗਰ ਤੁਸੀਂ ਉਹਨੂੰ ਜਾ ਕੇ ਸਿੱਧਾ ਉਠਾਲੋ ਤਾਂ ਉਹਨੂੰ ਟ੍ਰਬਲ ਵੀ ਆਉਂਦੀ ਹੈ ਤੇ ਉਹ ਉੱਠਦੇ ਵੀ ਨਹੀਂ ਹੈਗੇ। ਹੁਣ ਏਦਾਂ ਦਾ ਵੀ ਕੋਈ ਲਾਅ ਹੈਗਾ ਜਿਹੜਾ ਕਿ 5-6 ਸਾਲ ਜਾਂ 10 ਸਾਲ ਕੋਈ ਉੱਥੇ ਤੁਹਾਡੀ ਪ੍ਰੋਪਰਟੀ ਤੇ ਬੈਠਾ ਰਹੇ ਤਾਂ ਉਹ ਪ੍ਰੋਪਰਟੀ ਉਹਦੀ ਉਹ ਮਲਕੀਅਤ ਜਿਹੜੀ ਆ ਉਹਦੇ ਨਾਂ ਹੋ ਜਾਂਦੀ ਜਾਂ ਟ੍ਰਾਂਸਫਰ ਉਹਦੇ ਨਾਂ ਹੋ ਜਾਂਦੀ ਹੈ, ਏਦਾਂ ਦੇ ਕੁਛ ਲਾਅ ਹੈਗੇ ਆ। ਮੈਂ ਤਾਂ ਅਮਦੀਪ ਇਹੀ ਕਹਾਂਗਾ ਕਿ ਜਿਸ ਵੇਲੇ ਅਸੀਂ ਇੱਥੇ ਰਹਿੰਦੇ ਹਾਂ, ਇਹਨਾਂ ਦੇਸ਼ਾਂ ਵਿੱਚ ਰਹਿੰਦੇ ਹਾਂ, ਲੌਂਗ ਟਰਮ ਸਾਡੀ ਪ੍ਰੋਵੀਜ਼ਨ ਹੈ ਇੱਥੇ ਰਹਿਣ ਦੀ, ਤੇ ਉਸ ਹਾਲਾਤ ਦੇ ਵਿੱਚ ਸਾਡਾ ਜਿਹੜਾ ਪ੍ਰੋਪਰਟੀ ਮੋਹ ਆ ਨਾ ਇੰਡੀਆ ਦੇ ਵਿੱਚ ਉਹ ਥੋੜਾ ਜਿਹਾ ਘਟਣਾ ਚਾਹੀਦਾ, ਉਹ ਥੋੜਾ ਘੱਟ ਕਰਨਾ ਚਾਹੀਦਾ ਤਾਂ ਕਿ ਇੱਥੇ ਜਿਹੜੀ ਟੈਨਸ਼ਨ ਆ ਨਾ ਇੱਕ ਤਰ੍ਹਾਂ ਦੇ ਨਾਲ ਇਹ ਹਰਾਸਮੈਂਟ ਹੀ ਆ। ਅਗਰ ਤੁਹਾਡੀ ਇੰਡੀਆ ਚ ਪ੍ਰੋਪਰਟੀ ਹੈਗੀ ਆ ਨਾ ਤੁਹਾਨੂੰ ਧੁੜਕਾ ਹੀ ਲੱਗਾ ਰਹਿੰਦਾ ਵੀ ਮੈਂ ਆਪਣੇ ਚਾਚੇ ਨੂੰ ਫੋਨ ਕਰਨਾ, ਮੈਂ ਆਪਣੇ ਭਤੀਜੇ ਨੂੰ ਫੋਨ ਕਰਨਾ, ਮੈਂ ਆਪਣੇ ਫਰੈਂਡ ਨੂੰ ਫੋਨ ਕਰਨਾ, ਮੇਰੀ ਪ੍ਰੋਪਰਟੀ ਵਾਲਾ ਨਿਗਾਹ ਮਾਰ ਕੇ ਆਵੇ ਤੇ ਮੇਰੀ ਪ੍ਰੋਪਰਟੀ ਠੀਕ ਵੀ ਆ ਜਾਂ ਉਹ ਚ ਕਈ ਉਹ ਚ ਕੋਈ ਕਿਸੇ ਨੇ ਕਬਜ਼ਾ ਤਾਂ ਨੀ ਕਰ ਲਿਆ ਜਾਂ ਉਹਦੀ ਹਾਲਤ ਠੀਕ ਆ। ਹੁਣ ਕਈ ਵਾਰ ਤੇ ਇੱਦਾਂ ਤੁਹਾਡੀ ਪ੍ਰੋਪਰਟੀ ਹੁੰਦੀ ਆ ਇੰਡੀਆ ਦੇ ਵਿੱਚ, ਹੁਣ ਤੁਹਾਡਾ ਪਲਾਟ ਹੁੰਦਾ ਖਾਲੀ ਪਿਆ ਤੇ ਕਈ ਵਾਰੀ ਗੁਆਂਢੀ ਦਾ ਫੋਨ ਆ ਜਾਂਦਾ ਉਹ ਭਾਜੀ ਉਹਦੀ ਸਫਾਈ ਕਰਾ ਦੇ, ਉੱਥੋਂ ਦਾ ਸੱਪ ਨਿਕਲ ਕੇ ਸਾਡੇ ਘਰ ਆ ਗਿਆ, ਏਦਾਂ ਨਾ ਏਦਾਂ ਦੀ ਸ਼ਿਕਾਇਤਾਂ ਵੀ ਆਉਣੀਆਂ, ਉਹ ਤੁਹਾਨੂੰ ਟੈਨਸ਼ਨ ਦਿੰਦੀ ਆ ਇੱਕ ਤਰ੍ਹਾਂ ਦੇ ਨਾਲ। ਟੈਨਸ਼ਨ ਹੀ ਆ, ਹੁਣ ਸੱਪ ਨਿਕਲੇ ਤੁਸੀਂ ਕਿਹੜੇ ਸਪੇਰੇ ਆ ਵੀ ਜਾ ਕੇ ਸੱਪ ਫੜਨਾ ਆ ਜਾ ਕੇ ਨਾ ਉੱਥੇ, ਫਿਰ ਸੱਪ ਤਾਂ ਨਿਕਲਦੇ ਹੀ ਹੁਣ ਝਾੜੀਆਂ ਚ ਨਿਕਲ ਕੇ ਆ ਜਾਂਦੇ, ਏਦਾਂ ਦੀਆਂ ਸ਼ਿਕਾਇਤਾਂ ਆਉਣੀਆਂ। ਉੱਥੇ ਜੇ ਕੂੜਾ ਸਿੱਟੀ ਜਾਂਦੇ ਲੋਕ ਤੋ ਉਹਨੂੰ ਕੂੜਾ ਸਾਫ਼ ਕਰਾ ਦਿਓ ਤੁਸੀਂ, ਹੁਣ ਇਹ ਤਾਂ ਦੇਖਾਂ ਵੀ ਜਿਹੜੀ ਜਿਹਨ ਸਿੱਟਣਾ ਆ ਉਹਨੂੰ ਆਪਣੇ ਇਖਲਾਕੀ ਤੌਰ ਤੇ ਹੁਣ ਜੇ ਖਾਲੀ ਪਲਾਟ ਹੈ ਉਹ ਕਿਸਾਨ ਥੋੜੋ ਆ ਹਨਾ, ਫਿਰ ਜੇ ਉੱਥੇ ਪਲਾਟ ਤੇ ਕੂੜਾ ਸਿੱਟੀ ਜਾਂਦੇ ਤੁਹਾਡਾ ਕਸੂਰ ਥੋੜੋ ਆ, ਤੇ ਏਦਾਂ ਦੀਆਂ ਜਿੰਨੀਆਂ ਜ਼ਿਆਦਾ ਤੁਹਾਡੇ ਕੋਲ ਮੰਦੀ ਪ੍ਰੋਪਰਟੀ ਤੇ ਹੋਣਗੀਆਂ। ਇਹ ਨੀ ਮੈਂ ਕਹਿੰਦਾ ਪ੍ਰੋਪਰਟੀ ਨਾ ਲਓ ਜੇ ਨੈਗੇਟਿਵ ਗੱਲ ਕਰਦੇ ਆ, ਪ੍ਰੋਪਰਟੀ ਲੈਣੀ ਚਾਹੀਦੀ ਆ ਉਨੀ ਕੁ ਹੀ ਲੈਣੀ ਚਾਹੀਦੀ ਆ ਜਿੰਨੀ ਕੁ ਤੁਸੀਂ ਉਹਨੂੰ ਉਹਦਾ ਜਿਹੜਾ ਇੰਤਜ਼ਾਮ ਆ ਉਹਦੀ ਮੈਨੇਜਮੈਂਟ ਆ ਉਹਦੀ ਐਡਮਿਨਿਸਟ੍ਰੇਸ਼ਨ ਆ ਚੰਗੇ ਤਰੀਕੇ ਨਾਲ ਕਰ ਸਕਦੇ ਆ, ਉਹ ਤੁਹਾਨੂੰ ਟੈਨਸ਼ਨ ਨਾ ਦਿੰਦੀ ਹੋਵੇ ਕਿਸੇ ਤਰ੍ਹਾਂ ਦੀ ਵੀ। ਹੁਣ ਜਿੰਨੀ ਜ਼ਿਆਦਾ ਪ੍ਰੋਪਰਟੀ ਤੁਸੀਂ ਅਮਨਦੀਪ ਲਾਉਂਗੇ ਨਾ ਜੇ ਤੁਸੀਂ ਉਹਨੂੰ ਸੰਭਾਲ ਨਹੀਂ ਸਕਦੇ ਤਾਂ ਉਹ ਟੈਨਸ਼ਨ ਦਾ ਕਾਰਨ ਬਣਦੀ ਆ। ਤੇ ਇਹ ਜਿਹੜੀ ਨਵੀਂ ਇੱਕ ਤਾਂ ਕਬਜ਼ੇ ਵਾਲੀ ਗੱਲ ਹੈ ਉਹ ਨਵੀਂ ਗੱਲ ਨਹੀਂ ਹੈ, ਜਿਹੜੀ ਤੁਹਾਡੀ ਪ੍ਰੋਪਰਟੀ ਤੇ ਕੋਈ ਮਾਲਕ ਬੈਠਾ ਆ ਜਾਂ ਤੁਹਾਡੇ ਵਿੱਚ ਘਰ ਵਿੱਚ ਕੋਈ ਬੈਠਾ ਆ ਤੇ ਕਈ ਵਾਰੀ ਉਹਦਾ ਮਾਲਕ ਵੀ ਬਣ ਜਾਂਦਾ, ਨਹੀਂ ਤਾਂ ਝਗੜੇ ਦਾ ਘਰ ਤਾਂ ਜ਼ਰੂਰ ਬਣ ਹੀ ਜਾਂਦਾ ਨਾ।
ਟੈਨਸ਼ਨ ਹੋ ਜਾਂਦੀ ਇਸੇ ਕਰਕੇ ਆਪਾਂ ਕਰਿਆ ਵਕੀਲ ਆਪਾਂ ਗੱਡਮਾ ਹਨਾ, ਤੇਰੇ ਮੇਰੇ ਨੀ ਪਿਆਰ ਚੱਲੂਗਾ ਕਚਹਿਰੀ ਚ ਮੁਕੱਦਮਾ, ਜੇ ਜੈਜ਼ੀ ਬੈਂਡ ਦਾ ਗੀਤ ਸੀਗਾ ਜਿਹੜਾ ਕਿ ਮੈਂ ਇੱਥੇ ਹੁਣ ਵਰਤ ਲਿਆ। ਤੇ ਕੱਲ ਨੂੰ ਆਪਾਂ ਇੱਕ ਗੱਡਮਾ ਵਕੀਲ ਲੈ ਕੇ ਆ ਰਹੇ ਨੇ ਤੇ ਉੱਥੇ ਆਪਾਂ ਗੱਲ ਕਰਾਂਗੇ। ਪਰ ਇਹ ਕਾਨੂੰਨ ਨਾ ਬਦਲ ਚੁੱਕਾ ਆ, ਕਾਫੀ ਇੱਥੇ ਸੋਧਾਂ ਕਰ ਦਿੱਤੀਆਂ ਗਈਆਂ ਸੀਗੀਆਂ ਤੇ ਪਹਿਲਾਂ ਸੀਗਾ ਇਹ ਕਾਫੀ ਖਤਰਨਾਕ ਕਾਨੂੰਨ ਕਿ ਤੁਸੀਂ ਜੀ ਜੇ ਇੰਨੀਆਂ ਗਰਦਾਵਰੀਆਂ ਕਰਾ ਲਓ ਜਾਂ ਇੰਨੇ ਸਾਲ ਠੇਕੇ ਤੇ ਰੱਖ ਲਓ ਤੇ ਤੁਸੀਂ ਇੰਨੇ ਦੇਰ ਕਿਰਾਏ ਤੇ ਰਹਿ ਲਓ, ਹੁਣ ਉਹ ਕਾਨੂੰਨ ਬਦਲ ਗਏ ਨੇ। ਪਰ ਜਿੱਥੇ ਤੱਕ ਇਹ ਹੈ ਕਿ ਪੇਪਰ ਵਰਕ ਹੋਣਾ ਚਾਹੀਦਾ, ਐਡੀ ਵੀ ਗੱਲ ਨਹੀਂ ਵੀ ਜੇ ਕਿਸੇ ਨਾਂ ਜ਼ਮੀਨ ਚੜੀ ਹੋਈ ਆ ਕਾਗਜ਼ਾਂ ਦੇ ਵਿੱਚ ਤੇ ਉਹ ਬੰਦਾ ਜਾ ਕੇ ਕਹਿ ਲਓ ਲੈ ਜੀ ਮੈਂ ਤਾਂ ਇੱਥੇ 12 ਸਾਲ ਲੈ ਰਿਹਾ, 15-20 ਗਵਾਹ ਖੜੇ ਕਰ ਲਏ ਤੇ ਤੁਹਾਡੇ ਤੇ ਕਬਜ਼ਾ ਕਰ ਲਿਆ, ਇੰਨਾ ਵੀ ਸੌਖਾ ਕੰਮ ਨਹੀਂ ਹੈਗਾ ਉਹ ਜਿਹਨੇ ਕਬਜ਼ਾ ਕਰਨਾ ਹੈ। ਪਰ ਇੱਕ ਪੈਨਿਕ ਜ਼ਰੂਰ ਹੋਇਆ, ਇਹਦੇ ਨਾਲ ਸੰਸਨੀ ਫੈਲੀ ਆ, ਸਾਰੇ ਲੋਕ ਪਰੇਸ਼ਾਨ ਨੇ। ਪਰ ਆਪਾਂ ਲਿਆ ਰਹੇ ਹਾਂ ਵਕੀਲ ਨੂੰ, ਪੂਰੀ ਰਿਸਰਚ ਕਰ ਰਹੇ ਨੇ, ਡਿਸਕਸ਼ਨ ਜਿਹੜਾ ਪੇਪਰ ਹੈ ਅੱਜ ਸ਼ਾਮ ਤੱਕ ਉਹਨਾਂ ਨੇ ਮੈਨੂੰ ਭੇਜ ਦੇਣਾ, ਪ੍ਰੋਫੈਸ਼ਨਲ ਤਰੀਕੇ ਨਾਲ ਉਹ ਰਿਸਰਚ ਕਰਕੇ ਆਪਾਂ ਕੱਲ ਨੂੰ ਪ੍ਰੋਗਰਾਮ ਕਰਾਂਗੇ, ਸਾਰੇ ਜ਼ਰੂਰ ਸੁਣਨਾ।
ਨਹੀਂ ਅਮਨਦੀਪ, ਤੁਹਾਡੀ ਪ੍ਰੋਪਰਟੀ ਮਲ ਤਾਂ ਕੋਈ ਨਹੀਂ ਸਕਦਾ, ਪ੍ਰੋਪਰਟੀ ਮਲ ਨਹੀਂ, ਇੱਕ ਝੰਜੜ ਦਾ ਕਾਰਨ ਤਾਂ ਬਣਦਾ, ਟੈਨਸ਼ਨ ਤਾਂ ਖੜੀ ਹੋ ਜਾਂਦੀ,
ਉਹ ਟੈਨਸ਼ਨ ਖੜੀ ਹੈ।
ਅਗਰ ਤੁਹਾਡੇ ਤੁਸੀਂ ਕਹਿੰਦੇ ਆ ਤੁਹਾਡੇ ਕੋਲ ਮਹੀਨਾ ਇੱਕ ਆ ਉੱਥੇ ਜਾਣ ਦਾ, ਇੱਕ ਮਹੀਨਾ ਤੁਸੀਂ ਜਾਣਾ ਹੈ, 4 ਹਫ਼ਤੇ ਆ, ਕਿਉਂਕਿ ਏਦਾਂ ਦੇ ਝੰਜੜ ਚ ਏਦਾਂ ਦੇ ਝੰਜੜ ਚ ਪੈ ਜਾਓਗੇ ਨਾ ਤੁਹਾਡੀ ਕਸ਼ੀਦਗੀ ਬਹੁਤ ਵੱਧ ਜਾਂਦੀ ਤੁਹਾਡੇ ਬਿਹੇਵੀਅਰ ਦੇ ਵਿੱਚ।
ਠੀਕ ਹੈ ਚਲੋ, ਪ੍ਰੋਗਰਾਮ ਆਪਾਂ ਅੱਗੇ ਵਧਾਉਂਦੇ ਹਾਂ ਤੇ ਇਹ ਮਸਲਾ ਆਪਾਂ ਕੱਲ ਨੂੰ ਸੋਲਵ ਕਰਾਂਗੇ। ਤੇ ਅਮਰੀਕੀ ਜਿਹੜੀ ਆਰਥਿਕਤਾ ਦੀ ਗੱਲ ਹੈ ਭਾਰਤ ਦੀ ਕਿ ਭਾਰਤ ਦੇ ਵਿੱਚ ਮੰਦੀ ਚੱਲ ਰਹੀ ਹੈ, ਕਹਿੰਦੇ ਮੰਦੀ ਚੱਲ ਰਹੀ ਹੈ ਤੇ ਦਰ ਰੇਟ ਜਿਹੜਾ ਗਰੋਥ ਰੇਟ ਘੱਟ ਰਿਹਾ ਆ। ਤੇ ਮੰਦੀ ਤਾਂ ਜਦ ਮੈਂ ਦੇਖਦਾ ਹਾਂ, ਪੁਸ਼ਪ ਡਡਵਾਲ ਹੋਣਾ ਨੇ ਵੀ ਮੈਸੇਜ ਭੇਜਿਆ ਸੀ ਵੀ ਕੱਲਾ ਇੰਡੀਆ 'ਚ ਹੀ ਆ, ਮੈਨੂੰ ਨਹੀਂ ਲੱਗਦਾ ਇੰਡੀਆ ਦੇ ਵਿੱਚ, ਚਾਈਨਾ ਦੇ ਵਿੱਚ ਵੀ ਬਹੁਤ ਵੱਡੀ ਮੰਦੀ ਚੱਲ ਰਹੀ ਆ, ਆਸਟ੍ਰੇਲੀਆ ਦਾ ਕਹਿੰਦੇ ਬੁਰਾ ਹਾਲ ਹੋ ਰਿਹਾ, ਅਮਰੀਕਾ ਦਾ ਜਮਾਂ ਹੀ ਬੁਰਾ ਹਾਲ ਹੋ ਰਿਹਾ, ਯੂਰਪ ਮੂੰਹ ਮੂੰਹ ਹੈ। ਸੋ ਇਹ ਵਰਲਡ ਵਾਈਡ ਫਨੋਮਿਨਾ ਆ। ਅਮਰੀਕ ਜੀ, ਮੈਨੂੰ ਲੱਗਦਾ ਕਿ ਸਾਰੇ ਪੁਆੜੇ ਦੀ ਜੜ ਜਿਹੜੀ ਆ ਅਮਰੀਕਾ ਤੇ ਚਾਈਨਾ ਦੀ ਆਪਸ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਆ ਟ੍ਰੇਡ ਵਾਰ, ਉਸ ਨੂੰ ਲੈ ਕੇ ਸ਼ੁਰੂ ਹੋਈ ਆ। ਤੁਹਾਡਾ ਕੀ ਖਿਆਲ ਹੈ, ਤੇ ਕੱਲਾ ਇੰਡੀਆ 'ਚ ਹੀ ਆ ਜਾਂ ਦੁਨੀਆਂ 'ਚ?
ਮੈਂ ਇੱਥੇ ਗਰੋਥ ਰੇਟ ਦੀ ਗੱਲ ਕਰਨੀ ਚਾਹੁੰਦਾ ਆ। ਤੁਹਾਡੇ ਕੋਲ ਕਾਰ ਆ, ਤੁਸੀਂ ਇੱਕ ਕਾਰ ਚਲਾਉਣੀ ਆ, ਠੀਕ ਹੈ? ਹੁਣ ਤੁਸੀਂ ਉਸ ਕਾਰ ਨੂੰ ਹਾਈ ਸਪੀਡ ਤੇ ਚਲਾਈ ਜਾਓ, 100 ਤੋਂ 150 ਤੱਕ ਚਲਾਈ ਜਾਓ, ਤਾਂ ਉਹਦੇ ਨਾਲ ਉਹਨੂੰ ਨੁਕਸਾਨ ਹੁੰਦਾ, ਹੀਟ ਅਪ ਹੋ ਜਾਂਦੀ ਉਹ ਕਾਰ ਤੁਹਾਡੀ, ਉਹਦੇ ਨਾਲ ਕੀ ਹੁੰਦਾ ਤੁਹਾਡੀ ਕਾਰ ਨੂੰ ਕਾਫੀ ਨੁਕਸ ਪੈਣ ਦੀਆਂ ਸੰਭਾਵਨਾ ਹੁੰਦੀਆਂ। ਜੇ ਤੁਸੀਂ ਕਾਰ ਨੂੰ ਜੈਂਟਲ ਤਰੀਕੇ ਦੇ ਨਾਲ ਚਲਾਉਣੇ ਆ, ਜਿੰਨੀ ਸਪੀਡ ਲਿਮਿਟ ਹੈ ਉਹਦੇ ਅਨੁਸਾਰ ਚਲਾਉਣੇ ਆ, ਤਾਂ ਕਾਰ ਤੁਹਾਡੀ ਸਮੂਥਲੀ ਚੱਲਦੀ ਆ। ਇੱਦਾਂ ਜਿਹੜਾ ਗਰੋਥ ਰੇਟ ਹੈ ਨਾ, ਇਸ ਕਈ ਵਾਰੀ ਟਰਬਲ ਦਾ ਕਾਰਨ ਵੀ ਬਣਦਾ। ਜਿਸ ਵੇਲੇ ਗਰੋਥ ਰੇਟ ਕਿਸੇ ਇਕੋਨਮੀ ਦਾ ਕਿਸੇ ਹੱਦ ਤੋਂ ਟੱਪਦਾ ਹੈ, ਜੇ 7-8-10 ਤੱਕ ਜਾਂਦਾ ਹੈ, ਤਾਂ ਇਕੋਨਮੀ ਹੀਟ ਅਪ ਹੋ ਜਾਂਦੀ ਆ। ਇਹੀ ਜਿਹੜੀਆਂ ਇਹੀ ਜਿਹੜੀ ਟਰਬਲ ਆਈ ਆ, ਉਹ ਹਿੰਦੁਸਤਾਨ ਦੀ ਇਕੋਨਮੀ ਤੇ ਚਾਈਨਾ ਇਕੋਨਮੀ ਨੂੰ ਟਰਬਲ ਆਈਆਂ ਆ ਕਿ ਉਹਨਾਂ ਨੇ ਇਕਦਮ ਉਹਨਾਂ ਦੀ ਗਰੋਥ ਪਿਕ ਅਪ ਹੋਈ ਹੈ। ਜਿੱਦਾਂ ਹੀ ਸਾਡੇ ਜਿਹੜੇ ਮਿਡਲ ਕਲਾਸ ਦੀ ਇਨਕਮ ਲੈਵਲ ਚ ਵਾਧਾ ਹੋਇਆ, ਡਿਸਪੋਜ਼ੇਬਲ ਇਨਕਮ ਵਧੀ ਆ, ਤੇ ਉਹਨੇ ਗਰੋਥ ਆਪ ਨੂੰ ਬਿਲਕੁਲ ਗਰੋਥ ਜਿਹੜਾ ਗਰੋਸ ਡੋਮੈਸਟਿਕ ਪ੍ਰੋਡਕਟ ਹੈ ਨਾ, ਉਹਦਾ ਜਿਹੜਾ ਰੇਟ ਆਫ ਗਰੋਥ ਹੈ ਉਹਨੂੰ ਕਾਫੀ ਇੰਪੀਟਸ ਦਿੱਤਾ, ਉਹ ਕਾਫੀ ਵਧਿਆ। ਤੇ ਉਹਦੇ ਨਾਲ ਹੁੰਦਾ ਕੀ ਹੈ, ਜਿਸ ਵੇਲੇ ਤੁਹਾਡਾ ਗਰੋਥ ਰੇਟ ਵੱਧਦਾ ਆ, ਗਰੋਸ ਡੋਮੈਸਟਿਕ ਪ੍ਰੋਡਕਟ ਵੱਧਦਾ ਆ, ਉਹਦੇ ਨਾਲ ਮਹਿੰਗਾਈ ਬਹੁਤ ਜ਼ਿਆਦਾ ਹੁੰਦੀ ਆ, ਮਤਲਬ ਤੁਹਾਡੀ ਜੇ ਮਨੀ ਸਰਕੂਲੇਸ਼ਨ ਚ ਬਹੁਤ ਜ਼ਿਆਦਾ ਆ ਜਾਂਦੀ ਆ। ਫਿਰ ਤੁਸੀਂ ਦੇਖਿਆ ਹੋਊਗਾ ਕਿ ਜਿਹੜੀਆਂ ਸਰਕਾਰਾਂ ਨੇ ਕਈ ਵਾਰ ਇੰਟਰਸਟ ਰੇਟ ਵਧਾਉਣੀਆਂ ਆ, ਤਾਂ ਕਿ ਇਕੋਨਮੀ ਜਿਹੜੀ ਹੀਟ ਅਪ ਹੋਈ ਹੁੰਦੀ ਨਾ ਉਹਨੂੰ ਕੰਟਰੋਲ ਵਿੱਚ ਰੱਖਿਆ ਜਾਵੇ, ਤਾਂ ਕਿ ਲੋਕਾਂ ਦਾ ਜਿਹੜਾ ਜਿਹੜਾ ਰਹਿਣ ਸਹਿਣ ਦਾ ਪੱਧਰ ਠੀਕ ਰਹੇ, ਤੇ ਮਹਿੰਗਾਈ ਦੀ ਮਾਤਰਾ ਤੇ ਜਿਹੜੀ ਮੁਦਰਾ ਸਫੀਤੀ ਕਹਿੰਦੇ ਜਿਹਨੂੰ ਇਨਫਲੇਸ਼ਨ ਕਹਿੰਦੇ ਆ, ਉਹਦੇ ਤੇ ਕਾਬੂ ਰੱਖਿਆ ਜਾਵੇ। ਹੁਣ ਜੇ ਹੁਣ ਤੁਸੀਂ ਜਦੋਂ ਜੌਨ ਹਾਵਰਡ ਦੀ ਸਰਕਾਰ ਆਈ ਸੀ 2000 ਦੇ ਵਿੱਚ, ਇਕੋਨਮੀ ਕਿੱਦਾਂ ਪਿਕ ਅਪ ਕੀਤੀ ਸੀ, ਕਿੱਦਾਂ ਗਰੋਥ ਰੇਟ ਇੱਥੇ ਵਧਿਆ ਸੀ, ਤੇ ਉਹਦੇ ਨਾਲ ਇਕੋਨਮੀ ਬਹੁਤ ਜ਼ਿਆਦਾ ਹੀਟ ਅਪ ਹੋ ਗਈ ਸੀ, ਤੇ ਕਈ ਉਹਨਾਂ ਨੂੰ ਮੈਸਿਵ ਜਿਹੜੇ ਇੰਟਰਸਟ ਰੇਟ ਮੋਨਿਟਰੀ ਪਾਲਿਸੀ ਵਿੱਚ ਐਡਜਸਟਮੈਂਟ ਕਰਨੀਆਂ ਪਈਆਂ ਸੀਆਂ, ਮੈਸਿਵ ਇਨਕਰੀਜ਼ ਕੀਤਾ ਸੀ ਇੰਟਰਸਟ ਰੇਟ। ਤੇ ਹੁਣ ਦੇਖੋ ਵੀ ਜਿੱਦਾਂ ਜਿੱਦਾਂ ਗਰੋਥ ਰੇਟ ਥੱਲੇ ਆਇਆ, ਤੇ ਉਹਦੇ ਨਾਲ ਹੁਣ ਜਿਹੜੀ ਹੁਣ ਇਨਸੈਂਟਿਵ ਦੇ ਰਹੀ ਹੈ, ਜਿਹੜਾ ਇੰਟਰਸਟ ਰੇਟ ਉਹ ਘਟਾ ਰਹੇ ਤਾਂ ਕਿ ਇਕੋਨਮੀ ਪਿਕ ਅਪ ਕਰੇ। ਹੁਣ ਜ਼ਿਆਦਾ ਗਰੋਥ ਰੇਟ ਹੁੰਦਾ, ਇਹ ਕੋਈ ਜ਼ਿਆਦਾ ਹੈਲਦੀ ਸਾਈਨ ਨਹੀਂ ਹੁੰਦਾ ਇਕੋਨਮੀ ਦਾ ਕਿ ਤੁਹਾਡਾ ਗਰੋਥ ਰੇਟ ਜ਼ਿਆਦਾ, ਤੁਹਾਡੀ ਇਕੋਨਮੀ ਹੈਲਦੀ ਆ। ਇਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਐਸੋਸੀਏਟ ਹੁੰਦੀਆਂ ਆ।
ਅਮਰੀਕ ਜੀ,
ਇੰਪਲਾਇਮੈਂਟ ਵੱਧਦੀ ਆ
ਬਿਲਕੁਲ। ਅਮਰੀਕ ਜੀ, ਜਿਹੜੀਆਂ ਹੁਣ ਦੇਖੋ ਆਸਟ੍ਰੇਲੀਆ ਦੇ ਵਿੱਚ ਜਿਹੜਾ ਇੰਟਰਸਟ ਰੇਟ ਹੈ 1 ਪੁਆਇੰਟ ਘਟਾ ਦਿੱਤਾ ਗਿਆ, ਹਨਾ, ਕਿੰਨਾ ਘਟਾਇਆ, ਅਮਰੀਕਾ ਦੇ ਵਿੱਚ ਆਲਮੋਸਟ 0% ਹੈ, ਡਾਊਨਗ੍ਰੇਡ ਕੀਤਾ ਗਿਆ। ਜਿਹੜੀ ਯੂਰੋਪੀਅਨ ਯੂਨੀਅਨ ਹੈ ਉਹ ਡਾਊਨ ਹੈ, ਚਾਈਨਾ ਨੇ ਆਪਣੀ ਜਿਹੜੀ ਕਰੰਸੀ ਹੈ ਉਹ ਡਾਊਨਗ੍ਰੇਡ ਕੀਤੀ ਹੈ, ਹੁਣ ਡੀਵੈਲਿਊ ਕੀਤੀ ਹੈ। ਹੁਣ ਮੈਂ ਚੈੱਕ ਕਰ ਰਿਹਾ ਸੀਗਾ ਆਸਟ੍ਰੇਲੀਆ ਦਾ ਜਿਹੜਾ ਡਾਲਰ ਵੈਲਿਊ ਹੈ, ਹੁਣ ਪਰਸੋਂ ਜੇ ਮੈਂ ਦੇਖੀ ਸੀ ਤਾਂ ਅਮਰੀਕਾ ਦੇ ਮੁਕਾਬਲੇ ਉਹ 67 ਸੈਂਟ ਸੀਗੀ, ਸਿਰਫ 67 ਸੈਂਟ ਰਹਿ ਗਈ। ਹੁਣ ਉਧਰ ਇੰਡੀਆ ਦਾ ਰੌਲਾ ਪਈ ਜਾਂਦਾ ਵੀ ਉਹ ਜੀ 70-78 ਨੂੰ ਪਹੁੰਚ ਗਈ ਆ, ਹਨਾ, ਰੁਪਈਆ ਜਿਹੜਾ ਡਾਲਰ ਅਮਰੀਕਾ ਦੇ ਡਾਲਰ ਦੇ ਬਰਾਬਰ। ਤੇ ਆਸਟ੍ਰੇਲੀਆ ਦਾ ਆਸਟ੍ਰੇਲੀਆ ਵਾਲੇ ਇਹੀ ਕਹਿ ਰਹੇ ਨੇ ਕਿ ਸਾਨੂੰ ਤਾਂ ਜਿਹੜਾ 60 ਤੋਂ ਲੈ ਕੇ 70 ਦੇ ਵਿਚਾਲੇ ਜਾਂ ਸਾਡਾ ਰੇਟ ਹੋਵੇ ਨਾ ਅਮਰੀਕਾ ਦੇ ਮੁਕਾਬਲੇ ਤਾਂ ਆਸਟ੍ਰੇਲੀਆ ਨੂੰ ਫਾਇਦਾ ਬਹੁਤ ਹੁੰਦਾ ਆ। ਸੋ ਆਸਟ੍ਰੇਲੀਆ ਕਿਉਂਕਿ ਪੈਸਾ ਜਿਹੜਾ ਅਮਰੀਕਾ ਦੇ ਇਨਵੈਸਟਰ ਹੈ ਉਹ ਇਧਰ ਲੈ ਕੇ ਆਉਂਦੇ ਨੇ, ਇਨਵੈਸਟ ਕਰਦੇ ਨੇ ਇੱਥੇ, ਜਿਹਨਾਂ ਕੋਲ ਜਿਨ੍ਹਾਂ ਨੇ ਡਾਲਰ ਖਰੀਦੇ ਹੋਏ ਨੇ ਉਹ ਇਹ ਆਸਟ੍ਰੇਲੀਆ ਦੇ ਡਾਲਰ ਲੈਂਦੇ ਨੇ, ਜਦੋਂ ਇਹ ਵਧਣੇ ਨੇ ਫਿਰ ਉਹਨਾਂ ਨੇ ਵੇਚ ਦੇਣੇ ਨੇ, ਜਾਂ ਕਹਿ ਲਓ ਕਿ ਰੱਖ ਲਓ ਵੀ ਇਨਵੈਸਟਮੈਂਟ ਇੱਥੇ ਕਰਨੀ ਆ। ਸੋ ਜੇ ਆਪਾਂ ਇੰਡੀਆ ਦਾ ਮੁਕਾਬਲਾ ਅਮਰੀਕਾ ਨਾਲ ਕਰੀਏ ਤਾਂ 70-80 ਰੁਪਏ ਦੇ ਵਿੱਚ, ਹੁਣ ਮੈਨੂੰ ਐਗਜੈਕਟ ਨਹੀਂ ਪਤਾ, ਜੇ ਆਸਟ੍ਰੇਲੀਆ ਤੇ ਅਮਰੀਕਾ ਦਾ ਕਰੀਏ ਤਾਂ 67 ਸੈਂਟ ਹੈ, ਪਰ ਜੇ ਆਸਟ੍ਰੇਲੀਆ ਤੇ ਇੰਡੀਆ ਦਾ ਕਰੀਏ ਤਾਂ ਰੁਪਈਆ ਚੜਿਆ ਆ, 48 ਰੁਪਏ ਰਹਿ ਗਿਆ ਸਿਰਫ, ਅੱਗੇ 52-55-60 ਤੱਕ ਵੀ ਚਲੇ ਗਿਆ ਸੀ। ਸੋ ਇੰਡੀਆ ਦਾ ਰੁਪਈਆ ਆਸਟ੍ਰੇਲੀਆ ਦੇ ਡਾਲਰ ਦੇ ਮੁਕਾਬਲੇ ਤੇਜ਼ ਹੋਇਆ ਆ। ਸੋ ਇਹ ਜਿਹੜੇ ਨਾ ਹਾਂ ਇਹ ਨਾ ਆਪਾਂ ਕਈ ਵਾਰੀ ਕੀ ਕਰਦੇ ਆ ਇੱਕ ਚੀਜ਼ ਚੱਕ ਕੇ ਨਾ ਆਹ ਲਓ ਜੀ ਹਲਾ ਲਾ 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 ਸ਼ੁਰੂ ਕਰ ਦੇਈ ਦੀ ਆ ਇੱਦਾਂ ਨੀ ਇਹਨੂੰ ਜਿਹੜੀ ਗਲੋਬਲ ਟ੍ਰੇਡ ਚੱਲ ਰਿਹਾ ਆ ਉਹਦੇ ਸੰਦਰਭ ਦੇ ਵਿੱਚ ਸਾਰਾ ਕੁਝ ਦੇਖਣਾ ਚਾਹੀਦਾ ਜਿਸ ਤਰ੍ਹਾਂ ਅਮਰੀਕ ਭਾਜੀ ਨੇ ਕਿਹਾ ਤੁਸੀਂ 110 ਤੇ ਗੱਡੀ ਨਹੀਂ ਚੱਲਦੀ ਫ੍ਰੀ ਵੇ ਨਹੀਂ ਰਹਿੰਦਾ ਉਹਨੂੰ ਹੌਲੀ ਵੀ ਕਰਨਾ ਪੈਂਦਾ ਆ ਉਹਨੂੰ ਰਿਪੇਅਰ ਵੀ ਕਰਨੀ ਪੈਂਦੀ ਆ ਹੁਣ ਇਹਦਾ ਅਮਰੀਕ ਜੀ ਆਪਾਂ ਹੀ ਲਾ ਲਈਏ ਵੀ ਜੇ ਆਪਾਂ ਕਣਕ ਬੀਜਣੀ ਕਣਕ ਹੀ ਬੀਜੀ ਜਾਂਦੇ ਆ ਜੇ ਆਪਾਂ ਉਹਦੇ ਵਿੱਚ ਕਪਾਹ ਲਾ ਲਈਏ ਜਾਂ 10 ਖੇਤ ਆ ਇੱਕ ਖੇਤ ਕਪਾਹ ਦਾ ਲਾ ਲਈਏ ਇੱਕ ਖੇਤ ਆਲੂਆਂ ਦਾ ਲਾ ਲਈਏ ਇੱਕ ਕਣਕ ਦਾ ਲਾ ਲਈਏ ਜੇ ਤਾਂ ਆਪਾਂ ਇੱਦਾਂ ਕਰੀ ਜਾਂਦੇ ਫਿਰ ਤਾਂ ਠੀਕ ਆ ਜੇ ਆਪਾਂ 10 ਦੇ 10 ਕਣਕ ਹੀ ਲਾਈ ਜਾਣੀ ਗਾਂ ਕਣਕ ਖਾਣ ਵਾਲਾ ਵੀ ਕੋਈ ਚਾਹੀਦਾ ਬੰਦਾ ਜੇ ਆਪਾਂ ਪ੍ਰੋਡਕਟ ਨੂੰ ਬਣਾਈ ਹੀ ਜਾਣਾ ਜਿਹੜੇ ਫੈਕਟਰੀਆਂ ਆ ਉਹ ਚੱਲੀ ਜਾਣੀ ਆ ਉਸੇ ਰੇਟ ਤੇ ਮੋਹਰੇ ਜਿਹੜੇ ਸੌਦਾ ਵਰਤਣ ਵਾਲੇ ਲੋਕ ਆ ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਹਜੇ ਸੌਦਾ ਵਾਧੂ ਹੋ ਗਿਆ ਤੇ ਉਹ ਉਹਨਾਂ ਕੰਪਨੀਆਂ ਦੀ ਮੰਦੀ ਆਣੀ ਆ ਫਿਰ ਸੋ ਇਹੀ ਕੁਛ ਹੋ ਰਿਹਾ ਕਿ ਜਿਹੜੀ ਪ੍ਰੋਡਕਸ਼ਨ ਹੈ ਉਹ ਬਹੁਤ ਜ਼ਿਆਦਾ ਵੱਧ ਰਹੀ ਆ ਤੇ ਉਹਨਾਂ ਦੇ ਜਿਹੜੇ ਖਪਤਕਾਰ ਨੇ ਉਹ ਇੰਨੀ ਗਰੋਥ ਨਹੀਂ ਹੋ ਰਹੀ ਉਹਨਾਂ ਦੇ ਵਿੱਚ ਜਾਂ ਉਹ ਨਹੀਂ ਵਰਤ ਰਹੇ ਖਪਤ ਨਹੀਂ ਹੋ ਰਹੀਆਂ ਚੀਜ਼ਾਂ ਸੋ ਇਹ ਜਿਹੜੇ ਘਟਾਅ ਵਧਾਇਆ ਇਹ ਆਉਣੇ ਆ
ਹੁਣ ਜਿੱਦਾਂ ਆਸਟ੍ਰੇਲੀਅਨ ਕਰੰਸੀ ਥੋੜੀ ਜਿਹੀ ਡਾਊਨ ਹੋਣ ਕਰਕੇ ਇੱਥੇ ਦਾ ਜਿਹੜਾ ਟੂਰਿਜ਼ਮ ਹੈ ਨਾ ਉਹਨੂੰ ਬੜਾ ਉਤਸ਼ਾਹ ਮਿਲਦਾ ਇੱਥੇ ਕਿਉਂਕਿ ਉੱਥੇ ਪੈਸੇ ਜ਼ਿਆਦਾ ਮਿਲਦੇ ਆ ਸਾਡੀ ਕਰੰਸੀ ਦੇ ਫਿਰ ਇੱਥੇ ਆ ਕੇ ਉਹਨਾਂ ਨੂੰ ਸਸਤਾ ਪੈਂਦਾ ਜਿਸ ਵੇਲੇ ਲੋਕ ਇੱਥੇ ਆਸਟ੍ਰੇਲੀਆ ਚ ਆਉਂਦੇ ਉਹਨਾਂ ਨੂੰ ਸਸਤਾ ਲੱਗਦਾ ਅਮਰੀਕਾ ਦੇ ਮੁਕਾਬਲੇ ਅਮਰੀਕਾ ਨਹੀਂ ਜਾਣਾ ਚਾਹੋਗੇ ਅਮਰੀਕਾ ਤੋਂ ਮਹਿੰਗਾ ਪੈਂਦਾ ਆਸਟ੍ਰੇਲੀਆ ਤੋਂ ਸਸਤਾ ਪੈਂਦਾ ਤੇ ਇੱਥੇ ਆ ਕੇ ਜਿਸ ਵੇਲੇ ਇੱਥੇ ਟੂਰਿਸਟ ਆਉਂਦੇ ਆ ਤੇ ਇਕਾਨਮੀ ਨੂੰ ਕਿੰਨਾ ਫਾਇਦਾ ਹੁੰਦਾ ਏਅਰਲਾਈਨ ਨੂੰ ਕਿੰਨਾ ਫਾਇਦਾ ਹੁੰਦਾ ਚਲੋ ਬਾਕੀ ਨੇ ਏਅਰਲਾਈਨਾਂ ਨੂੰ ਵੀ ਹੁੰਦਾ ਜਿਸ ਵੇਲੇ ਇੱਥੇ ਹੋਟਲ ਇੰਡਸਟਰੀ ਕਿੰਨੀ ਫਲੋਰਿਸ਼ ਹੁੰਦੀ ਆ ਤੇ ਉਹਦੇ ਨਾਲ ਤੁਹਾਡਾ ਜਿਹੜੇ ਇੰਟਰਟੇਨਮੈਂਟ ਦੀ ਇੰਡਸਟਰੀ ਕਿੰਨੀ ਫਲੋਰਿਸ਼ ਲੋਕਲ ਇੰਡਸਟਰੀ ਕਿੰਨੀ ਫਲੋਰਿਸ਼ ਹੁੰਦੀ ਜਿਸ ਵੇਲੇ ਕੋਈ ਸੈਲਾਨੀ ਇੱਥੇ ਆਉਂਦੇ ਆ ਉਹ ਮਾਰਕੀਟ ਵਿੱਚ ਜਾ ਕੇ ਚੀਜ਼ਾਂ ਖਰੀਦਦੇ ਆ ਖਾਣਾ ਖਾਂਦੇ ਆ ਹੋਟਲਾਂ ਚ ਰਹਿੰਦੇ ਆ ਤੁਹਾਡੇ ਕੰਟਰੀ ਨੂੰ ਕਿੰਨਾ ਫਾਇਦਾ ਹੁੰਦਾ ਨਾ ਉਹਦਾ ਬਹੁਤ ਜ਼ਿਆਦਾ ਤੇ ਜਿਸ ਵੇਲੇ ਕਰੰਸੀ ਕਿਸੇ ਜਾਣ ਕੇ ਵੀ ਡਿਵੈਲੂਏਟ ਕਰਦੇ ਆ ਕਰੰਸੀ ਦਾ ਡਿਵੈਲੂਏਟ ਕਰਨਾ ਪੈਂਦਾ
ਡਿਵੈਲੂਏਟ ਕੀਤੀ ਹੁਣ ਚਾਈਨਾ ਨੇ ਡਿਵੈਲੂਏਟ ਕੀਤੀ ਆਪਣਾ ਸੌਦਾ ਵੇਚਣ ਨੂੰ ਵੀ ਠੀਕ ਹੈ
ਤੁਹਾਡਾ ਜਿਹੜਾ ਐਕਸਪੋਰਟ ਹੈ ਬਹੁਤ ਵੱਧ ਜਾਂਦਾ
ਇੱਥੋਂ ਤੱਕ ਕਿ ਚਾਈਨਾ ਨੇ
ਐਕਸਪੋਰਟ ਨੂੰ ਹਲਾਰਾ ਮਿਲਦਾ
ਚਾਈਨਾ ਨੇ ਹੁਣ ਖੁੱਲਾ ਸੱਦਾ ਦਿੱਤਾ ਆ ਅੱਗੇ ਤਾਂ ਰੈਸਟ੍ਰਿਕਸ਼ਨ ਸੀਗੀਆਂ ਨਾ ਚਾਈਨਾ ਨੇ ਖੁੱਲਾ ਸੱਦਾ ਦਿੱਤਾ ਵੀ ਜਿਹੜਾ ਵੀ ਬੰਦਾ ਕੋਈ ਆ ਕੇ ਇੱਥੇ ਫੈਕਟਰੀ ਲਾਉਣਾ ਚਾਹੁੰਦਾ ਮੋਸਟ ਵੈਲਕਮ ਆ ਜਾਓ ਸਵਾਗਤ ਕਰਦੇ ਆ ਤੁਹਾਡਾ ਕਿਉਂਕਿ ਹੁਣ ਜਿਹੜਾ ਟ੍ਰੇਡ ਵਾਰ ਚੱਲ ਰਿਹਾ ਦੂਜੀ ਗੱਲ ਅਮਰੀਕ ਜੀ ਮੈਂ ਹੋਟਲਾਂ ਦੀ ਗੱਲ ਦੱਸਦਾ ਜਾਂ ਟੂਰਿਜ਼ਮ ਦੀ ਦੱਸਦਾ ਕਿ ਟੂਰਿਸਟ ਵਾਧੂ ਆਉਂਦੇ ਨੇ ਜਦੋਂ ਪੈਸਾ ਜਿਹੜਾ ਆ ਉਹ ਡੀਵੈਲਿਊ ਹੋਇਆ ਹੁੰਦਾ ਅਸੀਂ ਇੰਡੀਆ ਜਾਂਦੇ ਹਾਂ ਕਿਉਂ ਜਾਂਦੇ ਹਾਂ ਕਿਉਂਕਿ ਸਾਡੇ 1 ਤੇ 50 ਬਣਦੇ ਆ ਠੀਕ ਹੈ ਕੈਨੇਡਾ ਵਾਲਿਆਂ ਦੇ ਜਾਂ ਅਮਰੀਕਾ ਵਾਲਿਆਂ ਦੇ 1 ਤੇ 70 ਬਣਦੇ ਆ ਇੰਗਲੈਂਡ ਵਾਲਿਆਂ ਦੇ 1 ਤੇ 90 ਬਣਦੇ ਆ ਸੋ ਇਸ ਕਰਕੇ ਅਸੀਂ ਉੱਥੇ ਘੁੰਮਣਾ ਚਾਹੁੰਦੇ ਹਾਂ ਉੱਥੇ ਜਾਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਅਸੀਂ ਥੋੜੇ ਡਾਲਰਾਂ ਚ ਅਸੀਂ ਜ਼ਿਆਦਾ ਉੱਥੇ ਸਪੈਂਡਿੰਗ ਕਰ ਸਕਦੇ ਹਾਂ ਇੱਦਾਂ ਹੀ ਜਿਹੜੇ ਵੈਸਟਰਨ ਟੂਰਿਸਟ ਆ ਉਹ ਆਸਟ੍ਰੇਲੀਆ ਆਉਂਦੇ ਨੇ ਹੁਣ ਮਤਲਬ ਇੰਡੀਆ ਤੋਂ ਕਿਸੇ ਨੇ ਜਾਣਾ ਉਹ ਅਮਰੀਕਾ ਨਹੀਂ ਜਾਏਗਾ ਉਹ ਆਸਟ੍ਰੇਲੀਆ ਵੱਲ ਨੂੰ ਆਏਗਾ ਕਿਉਂਕਿ ਇੱਥੇ ਉਹਨਾਂ ਦੇ ਮੁਕਾਬਲੇ ਉਹਨਾਂ ਨੂੰ ਜ਼ਿਆਦਾ ਵਧੀਆ ਪੈਸੇ ਮਿਲ ਹੁਣ ਆਸਟ੍ਰੇਲੀਆ ਤੋਂ ਮੈਂ ਜੇ ਜਾਣਾ ਹੋਵੇ ਮੈਂ ਅਮਰੀਕਾ ਨਹੀਂ ਹੁਣ ਇਸ ਵੇਲੇ ਜਾਊਂਗਾ ਕਿਉਂਕਿ ਸਾਡਾ ਡਾਲਰ ਬਹੁਤ ਡਿੱਗਿਆ ਹੋਇਆ ਉੱਥੇ ਤਾਂ ਉਹਨਾਂ ਦੇ ਡਾਲਰਾਂ ਚ ਖਰਚਣ ਪੈਣੇ ਉਹਨਾਂ ਦੇ ਡਾਲਰ ਲੈਣੇ ਪੈਣੇ ਆ ਸੋ ਇਹ ਕਾਨੂੰਨ ਜਿਹੜੇ ਨੇ ਕੁਦਰਤੀ ਫਾਈਨੈਂਸ਼ੀਅਲ ਕਾਨੂੰਨ ਹੈ ਸਾਨੂੰ ਵੱਡੀ ਪਿਕਚਰ ਦੇਖਣੀ ਚਾਹੀਦੀ ਆ ਦੂਜੀ ਗੱਲ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਥੋੜੇ ਟੂਰਿਜ਼ਮ ਦੀ ਕਿ ਸਾਡਾ ਚਲੋ ਵਾਹ ਵਾਸਤਾ ਹੁਣ ਪੈਂਦਾ ਰਹਿੰਦਾ ਆ ਸਿੱਖ ਖੇਡਾਂ ਕਰਕੇ ਬਹੁਤ 3-4 ਸਾਲ ਪਿਆ ਟੂਰਿਜ਼ਮ ਡਿਪਾਰਟਮੈਂਟਾਂ ਨਾਲ ਪਿਆ ਕਿਉਂਕਿ ਸਿੱਖ ਖੇਡਾਂ ਨੂੰ ਉਸ ਐਂਗਲ ਤੋਂ ਵੀ ਅਸੀਂ ਮਾਰਕੀਟ ਕੀਤਾ ਆ ਦੱਸਿਆ ਆ ਵੀ ਇੰਨੇ ਟੂਰਿਸਟ ਆਉਂਦੇ ਆ ਇੰਨੇ ਬਾਹਰੋਂ ਆਉਂਦੇ ਨੇ ਉਹ ਸਾਰੇ ਅਸੀਂ ਅੰਕੜੇ ਇਕੱਠੇ ਕਰਕੇ ਉਹਨਾਂ ਨੂੰ ਦਿੱਤੇ ਨੇ ਤੇ ਉਹਨਾਂ ਨਾਲ ਜੇ ਵਾਹ ਵਾਸਤਾ ਪੈਂਦਾ ਤਾਂ ਫਿਰ ਸਾਨੂੰ ਸਮਝ ਆਉਂਦੀ ਆ ਕਿ ਇਹ ਡਿਪਾਰਟਮੈਂਟ ਚੱਲਦੇ ਕਿੱਦਾਂ ਆ ਹੁਣ ਆਸਟ੍ਰੇਲੀਆ ਵਰਗਾ ਦੇਸ਼ ਜਾਂ ਇੰਗਲੈਂਡ ਜਾਂ ਇਹ ਸਾਰੇ ਤਕਰੀਬਨ ਇੱਦਾਂ ਹੀ ਚੱਲਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਹੋਟਲ ਜਿਹੜੇ ਨੇ ਸੂਬੇ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਪਾਸ ਹੋਏ ਨੇ ਉਹਨਾਂ ਦੇ ਕਿੰਨੇ ਕਮਰੇ ਨੇ ਹਨਾ ਕਿੰਨੀ ਕਪੈਸਿਟੀ ਹੈ ਉਹਨਾਂ ਦੀ ਉਹ ਸਾਰੇ ਅੰਕੜੇ ਹੁੰਦੇ ਨੇ ਉਹ ਡਾਟਾਬੇਸ ਹੁੰਦਾ ਇੱਦਾਂ ਹੀ ਕਿੰਨੇ ਰੈਸਟੋਰੈਂਟ ਚੱਲ ਰਹੇ ਨੇ ਉਹਨਾਂ ਨੂੰ ਕਿੰਨੀਆਂ ਸੀਟਾਂ ਅਲਾਟ ਹੋਈਆਂ ਆ ਕਿੰਨੇ ਲੋਕ ਰਾਤ ਨੂੰ ਖਾਣਾ ਖਾ ਸਕਦੇ ਨੇ ਰੈਸਟੋਰੈਂਟਾਂ 'ਚ ਉਹ ਵੀ ਅਲਾਟ ਹੁੰਦੇ ਕਿੰਨੀਆਂ ਟੈਕਸੀਆਂ ਚੱਲ ਰਹੀਆਂ ਆ ਕਿੰਨੀਆਂ ਊਬਰ ਫੈਸਿਲਿਟੀਆਂ ਚੱਲ ਰਹੀਆਂ ਇਹ ਸਾਰਾ ਕੁਝ ਅੰਕੜੇ ਟੂਰਿਜ਼ਮ ਡਿਪਾਰਟਮੈਂਟ ਕੋਲ ਹੁੰਦਾ ਆ ਹੁਣ ਅਮਰੀਕ ਜੀ ਜੇ ਸਿਡਨੀ ਵਰਗੇ ਸ਼ਹਿਰ ਦੇ ਵਿੱਚ ਮਤਲਬ 1 ਲੱਖ ਬੰਦਾ ਰਹਿ ਸਕਦਾ ਐਜ਼ ਅ ਟੂਰਿਸਟ ਤੇ ਵੀਜ਼ੇ ਦੇ ਰਹੇ ਨੇ ਉਹ 20,000 ਹਨਾ ਤੇ ਬਾਕੀ ਜਿਹੜੇ 80,000 ਆ ਉਹ ਹੋਟਲਾਂ ਵਾਲੇ ਤਾਂ ਰੋ ਰਹੇ ਹੋਣੇ ਵਿੱਚ ਬਾਈ ਅਸੀਂ ਸਾਡੇ ਹੋਟਲ ਕੱਲੇ ਕਲਾਏ ਹੋਏ ਤੁਸੀਂ ਜਦ ਤੁਸੀਂ ਬੰਦੇ ਹੀ ਨਹੀਂ ਆਣ ਦੇਣੇ ਸੋ ਇਸ ਕਰਕੇ ਕਿਸੇ ਵੀ ਕੰਟਰੀ ਚਾਹੇ ਜਪਾਨ ਹੋਵੇ ਚਾਹੇ ਆਸਟ੍ਰੇਲੀਆ ਹੋਵੇ ਜੇ ਆਸਟ੍ਰੇਲੀਆ ਦੇ ਕੋਲ ਮਤਲਬ 5 ਲੱਖ ਟੂਰਿਸਟ ਨੂੰ ਹੈਂਡਲ ਕਰਨ ਦੀ ਕਪੈਸਿਟੀ ਹੈ ਇੱਕ ਟਾਈਮ ਦੇ ਉੱਤੇ ਤਾਂ ਵੀਜ਼ੇ ਉਹਨਾਂ ਨੇ ਦਿੱਤੇ ਹੋ ਸਿਰਫ 30,000 ਤੇ ਬਾਕੀ ਦਾ ਘਾਟਾ ਪੈ ਰਿਹਾ ਉਹਨਾਂ ਨੂੰ, ਉਹਨਾਂ ਦੇ ਆਪਣੇ ਬਿਜ਼ਨਸਾਂ ਨੂੰ ਘਾਟਾ ਪੈ ਰਿਹਾ, ਇਨਫਰਾਸਟ੍ਰਕਚਰ ਉਦਾਂ ਹੀ ਖੜਾ ਆ। ਸੋ ਇਸ ਕਰਕੇ ਉਹਨਾਂ ਨੇ 4 ਲੱਖ ਵੀਜ਼ਾ ਦੇਣਾ ਹੀ ਹੁੰਦਾ ਆ, ਉਹਨਾਂ ਨੇ ਅਲੋਟ ਕਰਨਾ ਹੀ ਹੁੰਦਾ, ਦੇਣਾ ਹੀ ਹੁੰਦਾ ਵੀ ਇੱਥੇ ਆਉਣ ਲੋਕ, ਇਹਨਾਂ ਚ ਰਹਿਣ, ਉਹਨਾਂ ਦੀ ਬੱਸਾਂ ਯੂਜ ਕਰਨ, ਉਹਨਾਂ ਦੇ ਹੋਟਲ, ਟੈਕਸੀਆਂ, ਰੈਸਟੋਰੈਂਟ ਭਰਨ। ਪਰ ਉਹ ਉਸ ਵੀਜ਼ੇ ਤੋਂ ਵੱਧ ਨਹੀਂ ਦੇ ਸਕਦੇ ਕਿਉਂਕਿ ਇਹਨਾਂ ਕੋਲ ਕਪੈਸਿਟੀ ਨਹੀਂ ਹੁੰਦੀ। ਸੋ ਇੱਥੇ ਦੇ ਡਿਪਾਰਟਮੈਂਟ ਇੰਨੇ ਜ਼ਿਆਦਾ ਕੋਆਰਡੀਨੇਟ ਕਰਦੇ ਨੇ ਆਪਸ ਦੇ ਵਿੱਚ, ਬਹੁਤ ਜ਼ਿਆਦਾ ਵਧੀਆ ਕੋਆਰਡੀਨੇਸ਼ਨ ਹੈ। ਸੋ ਇਸ ਤਹਿਤ ਵੀਜ਼ੇ ਦਿੱਤੇ ਜਾਂਦੇ ਨੇ ਤੇ ਇਹਨੂੰ ਰੱਖਣ ਦੇ ਲਈ ਕਈ ਵਾਰੀ ਆਪਣੀ ਕਰੰਸੀ ਨੂੰ ਵੀ ਡੀਵੈਲਿਊ ਕਰਦੇ ਨੇ ਵੀ ਲੋਕ ਇੱਥੇ ਆਉਣ, ਕਿਉਂਕਿ ਲੋਕ ਕੀ ਕਰਦੇ ਨੇ ਕਈ ਵਾਰੀ ਆਸਟ੍ਰੇਲੀਆ ਨੂੰ ਛੱਡ ਕੇ ਅਮਰੀਕਾ ਚਲ ਜਾਂਦੇ ਨੇ, ਯੂਰਪ ਚਲ ਜਾਂਦੇ ਨੇ। ਪਰ ਇਹ ਵੀ ਇੱਕ ਟੈਕਟਿਕ ਚੱਲਦਾ ਹੈ ਟੂਰਿਜ਼ਮ ਡਿਪਾਰਟਮੈਂਟਾਂ ਦਾ। ਪਰ ਮੈਂ ਕੁੱਲ ਮਿਲਾ ਕੇ ਇਹਦਾ ਸਾਰ ਇਹੀ ਕੱਢਣਾ ਚਾਹੁੰਦਾ ਆਪਣੇ ਜਿਹੜੇ ਪੁਸ਼ਪ ਡਡਵਾਲ ਜੀ ਕਿ ਇੰਡੀਆ ਦੇ ਵਿੱਚ ਫਿਲਹਾਲ ਵੈਸਟਰਨ ਕੰਟਰੀਆਂ ਨਾਲੋਂ ਮੰਦੀ ਨਹੀਂ ਹੈਗੀ। ਮੈਨੂੰ ਲੱਗਦਾ ਅਮਰੀਕ ਜੀ ਉੱਥੇ ਹਜੇ ਵੀ 5-6% ਦੀ ਗਰੋਥ ਰੇਟ ਹੈਗੀ ਆ। ਡਾਕਟਰ ਮਨਮੋਹਨ ਸਿੰਘ ਨੇ
ਉੱਥੇ 7% ਦੀ ਗਰੋਥ ਰੇਟ ਹੈਗੀ ਆ, ਮਤਲਬ ਕਾਫੀ ਹੈਲਦੀ ਗਰੋਥ ਰੇਟ ਆ। ਇਹ ਗਰੋਥ ਰੇਟ ਮੋਦੀ ਸਾਹਿਬ ਨੇ ਨੀ, ਜਿੰਨੀਆਂ ਵੀ ਸਰਕਾਰਾਂ ਸਾਡੀਆਂ ਰਹੀਆਂ ਪਾਸਟ ਦੇ ਵਿੱਚ, ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਹੈ, ਚਾਹੇ ਕਿਸੇ ਲੋਕ ਦਲ ਦੀ ਸਰਕਾਰ ਰਹੀ, ਚਾਹੇ ਬੀਜੇਪੀ ਦੀ ਸਰਕਾਰ ਰਹੀ, ਸਾਰਿਆਂ ਨੇ ਇੱਕ ਤਰ੍ਹਾਂ ਦੇ ਇਕੱਠਾ ਹੋ ਕੇ ਹੰਬੜਾ ਮਾਰਿਆ ਤੇ ਇੱਕ ਤਰ੍ਹਾਂ ਦੇ ਚੰਗੀ ਜਿਹੜੀ ਸੇਧ ਤੁਹਾਨੂੰ ਦਿੱਤੀ ਸੀ ਨਾ। ਜਦੋਂ ਦੇਸ਼ ਆਜ਼ਾਦ ਹੋਇਆ, ਦੋ ਦੇਸ਼ ਬਣੇ ਸੀ, ਇੰਡੀਆ ਤੇ ਪਾਕਿਸਤਾਨ। ਹੁਣ ਪਾਕਿਸਤਾਨ ਦੀ ਤੁਸੀਂ ਦੇਖ ਲਓ ਇਕਾਨਮੀ ਕਿੱਦਾਂ ਦੀ ਆ, ਤੇ ਇੰਡੀਆ ਦੀ ਇਕਾਨਮੀ ਕਿੰਨੀ ਸਟਰੋਂਗ ਆ ਵਰਲਡ ਦੇ ਵਿੱਚ, ਉਹਦੀ ਕਿੰਨੀ ਸੇ ਆ ਤੇ ਉਹਨੇ ਕਿੰਨੀ ਤਰੱਕੀ ਕੀਤੀ ਆ। ਕਈ ਮੁਸ਼ਕਲਾਂ ਹੈਗੀਆਂ ਅੰਡਰ ਡਿਵੈਲਪ ਕੰਟਰੀ ਚ ਹੁੰਦੀਆਂ ਹੀ ਆ, ਲੇਕਿਨ ਕੁੱਲ ਮਿਲਾ ਕੇ ਜੇ ਤੁਸੀਂ ਦੇਖੋ ਤਾਂ ਇੱਕ ਜਿਹੜੀ ਪਾਲਿਸੀ ਅਡਾਪਟ ਕੀਤੀ ਗਈ ਸੀ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਕਿ ਅਸੀਂ ਜਿਹੜੀ ਆ ਇਕਾਨਮੀ ਨਾ ਤਾਂ ਸੈਂਟਰਲਾਈਜ਼ ਬਣਾਉਣੀ ਆ ਤੇ ਨਾ ਇਹ ਅਸੀਂ ਟੋਟਲੀ ਕੈਪੀਟਲਿਸਟ ਬਣਾਉਣੀ ਇਕਾਨਮੀ, ਤੇ ਅਸੀਂ ਕੌਸਾਈ ਇਕਾਨਮੀ ਕਹਿੰਦੇ ਉਹਨੂੰ, ਮਿਕਸਡ ਇਕਾਨਮੀ ਜਿਹੜੀ ਕੌਸਾਈ ਟਰਮ ਆ ਇਕਨੋਮਿਕਸ ਦੇ ਵਿੱਚ, ਉਹ ਮਿਕਸਡ ਇਕਾਨਮੀ ਕਹਿੰਦੇ ਅਸੀਂ ਉਹਨੂੰ, ਜਿਹਦੇ ਵਿੱਚ ਕਿ ਤੁਹਾਡਾ ਸੈਂਟਰ ਦਾ ਵੀ ਰੋਲ ਹੁੰਦਾ ਤੇ ਤੁਹਾਡੀਆਂ ਸਟੇਟਸ ਦਾ ਵੀ ਆਪਣਾ ਆਪਣਾ ਰੋਲ ਹੁੰਦਾ। ਜਾਣੀ ਕੁਛ ਜਿਹੜੇ ਖੇਤਰ ਆ ਉਹ ਸਟੇਟ ਦੇ ਡੋਮੀਨੈਂਟ ਕਰਦੇ ਆ, ਉਹਨਾਂ ਦੀ ਮੋਨੋਪਲੀ ਹੁੰਦੀ ਆ, ਲੇਕਿਨ ਕੁਛ ਜਿਹੜੇ ਸਮਾਜ ਦੇ ਜਾਂ ਇਕਾਨਮੀ ਦੇ ਖੇਤਰ ਹੁੰਦੇ ਆ ਉਹਨਾਂ ਨੂੰ ਤੁਸੀਂ ਆਜ਼ਾਦੀ ਵੀ ਦਿੰਦੇ ਆ, ਤੇ ਮਿਲ ਕੇ ਇੱਕ ਤਰ੍ਹਾਂ ਦਾ ਮਿਕਸਡ ਇਕਾਨਮੀ ਜਿਹੜੀ ਇਹਦਾ ਮਾਡਲ ਬਣਾਇਆ ਗਿਆ ਸੀ 1950 ਤੋਂ 60-70-80 ਤੱਕ ਇਹ ਚੱਲਿਆ। ਤੇ ਉਸ ਤੋਂ ਬਾਅਦ ਫਿਰ ਜਿੱਦਾਂ ਦੁਨੀਆਂ ਦੇ ਵਿੱਚ ਹੁਣ ਸਾਰੀਆਂ ਇਕਾਨਮੀਆਂ ਖੁੱਲੀਆਂ ਕਿ ਇੰਡੀਆ ਨੇ ਕੋਈ ਵਧੀਆ, ਇੰਡੀਆ ਜਿੱਦਾਂ ਕਹਿੰਦੇ ਆ ਜੀ ਰਾਜੀਵ ਗਾਂਧੀ ਨੇ ਇਹਨੂੰ ਖੋਲਿਆ ਸੀ, ਜਾਂ ਨਰਸਿਮਹਾ ਰਾਓ ਨੇ ਇਕਾਨਮੀ ਨੂੰ ਲਿਬਰਲਾਈਜ਼ ਕੀਤਾ, ਜਾਂ ਫਿਰ ਮਨਮੋਹਨ ਸਿੰਘ ਨੇ ਇਹਨੂੰ ਲਿਬਰਲਾਈਜ਼ ਕੀਤਾ, ਇਹ ਕਿਸੇ ਨੇ ਲਿਬਰਲਾਈਜ਼ ਨਹੀਂ ਕੀਤਾ। ਇਹ ਸਮੇਂ ਦੀ ਲੋੜ ਸੀ ਉਸ ਵੇਲੇ, ਇਹ ਇੱਦਾਂ ਕਿਸੇ ਨੂੰ ਜੋ ਵੀ ਉਹਨੂੰ ਕਰਨਾ ਹੀ ਪੈਣਾ ਸੀ, ਇਕਾਨਮੀ ਨੂੰ ਓਪਨ ਅਪ ਕਰਨਾ ਹੀ ਪੈਣਾ। ਚੀਨ ਦੇ ਵਿੱਚ ਆ ਉਹ ਸੈਂਟਰਲਾਈਜ਼ ਇਕਾਨਮੀ ਆ, ਉਹਨਾਂ ਵੀ ਆਪਣੀ ਇਕਾਨਮੀ ਨੂੰ ਓਪਨ ਅਪ ਕੀਤਾ ਆ, ਉਹਨਾਂ ਨੇ ਵੀ ਜਿਹੜੇ ਆਪਣਾ ਐਕਸਪੋਰਟ ਵਧਾਉਣ ਦੇ ਲਈ ਕਾਫੀ ਡੀਰੈਗੂਲੇਸ਼ਨ ਉੱਥੇ ਵੀ ਇਕਾਨਮੀ ਵਿੱਚ ਆਈ ਆ। ਤੇ ਇਹ ਜੀ ਸਮੇਂ ਦੀ ਲੋੜ ਸੀ। ਹੁਣ ਜਿਸ ਵੇਲੇ ਇੱਕ ਵਿਲੇਜ ਬਣਿਆ, ਇੱਕ ਸੰਸਾਰ ਦੇ ਇੱਕ ਸੰਸਾਰ ਜਿਹੜਾ ਹੁਣ ਵਿਲੇਜ ਬਣ ਗਿਆ, ਇਕਾਨਮੀ ਜਿਹੜੀਆਂ ਇਹ ਇੰਟੀਗ੍ਰੇਟਡ ਆ, ਇਹ ਇੱਕ ਦੂਜੇ ਨਾਲ ਜੁੜੀਆਂ ਆ। ਅਗਰ ਆਸਟ੍ਰੇਲੀਆ ਵਿੱਚ ਕੁਛ ਹੁੰਦਾ, ਉਹਦੇ ਮਿਡਲ ਈਸਟ ਵਿੱਚ ਕੁਛ ਹੁੰਦਾ, ਇੰਡੀਆ ਵਿੱਚ ਕੁਛ ਹੁੰਦਾ, ਇਹਦਾ ਇੰਪੈਕਟ ਇਮੀਡੀਏਟਲੀ ਸਾਰੀਆਂ ਇਕਾਨਮੀਆਂ ਤੇ ਪੈਂਦਾ ਆ। ਤਾਂ ਜਿਸ ਵੇਲੇ ਇੰਟੀਗ੍ਰੇਸ਼ਨ ਹੁੰਦੀ ਹੈ ਇਕਾਨਮੀਜ਼ ਦੇ ਵਿੱਚ, ਫਿਰ ਤੁਸੀਂ ਇੱਦਾਂ ਨਹੀਂ ਕਹਿੰਦੇ ਸਾਡੇ ਲੀਡਰ ਨੇ ਕੀਤਾ, ਉਹ ਜਿਹੜੇ ਇੰਟਰਨੈਸ਼ਨਲ ਇਕਨੋਮਿਕ ਹਾਲਾਤ ਹੈ, ਐਕਚੁਅਲੀ ਇੱਕ ਐਟਮੋਸਫੇਅਰ ਹੈ ਜਿਹੜਾ ਇੰਟਰਨੈਸ਼ਨਲ ਇਕਾਨਮੀ ਦੇ ਵਿੱਚ, ਉਹਦੇ ਇੰਪੈਕਟ ਪੈਂਦੇ ਆ। ਤੇ ਉਹਦੇ ਨਾਲ ਇਹ ਸਭ ਕੁਛ ਜਿਹੜਾ ਇਕਾਨਮੀ ਲਿਬਰਲਾਈਜੇਸ਼ਨ ਵੀ ਹੁੰਦੀ ਆ, ਇਕਾਨਮੀ ਚ ਕਈ ਵਾਰੀ ਉਹਨਾਂ ਨੂੰ ਆਪਣੇ ਕੰਟਰੋਲ ਵੀ ਕਰਨਾ ਪੈਂਦਾ, ਸੈਂਟਰਲਾਈਜ਼ ਵੀ ਕਰਨੀਆਂ ਪੈਂਦੀਆਂ ਪਾਲਿਸੀਜ਼, ਡਿਪੈਂਡ ਕਰਦਾ ਕਿ ਤੁਹਾਡੀ ਸਿਚੁਏਸ਼ਨ ਜਾਂ ਇਕਾਨਮੀ ਚ ਕੀ ਚੱਲ ਰਿਹਾ ਆ। ਤੇ ਹੁਣ ਜਿੱਦਾਂ ਇੰਡੀਅਨ ਇਕਾਨਮੀ ਆ, ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਵਿਸ਼ਵ ਦੀ ਇਸ ਵੇਲੇ 6ਵੀਂ ਵੱਡੀ ਇਕਾਨਮੀ ਆ, 5ਵੀਂ ਵੀ ਆ ਗਈ ਸੀ, ਹੁਣ ਫਿਰ 6ਵੀਂ ਤੇ ਚੱਲ ਗਈ ਆ, ਤੇ 4ਵੀਂ ਤੇ ਵੀ ਆ ਸਕਦੀ ਆ। ਹੁਣ ਜੇ ਤੁਸੀਂ ਆਜ਼ਾਦੀ ਤੋਂ ਬਾਅਦ ਦੇਖੋ, ਤਰੱਕੀ ਤਾਂ ਮੰਦੀ ਬਹੁਤ ਹੋਈ ਆ, ਇਹ ਕਿਸੇ ਇੱਕ ਸਰਕਾਰ ਨੇ ਕੀਤੀ, ਸਾਰੀਆਂ ਸਰਕਾਰਾਂ ਨੇ ਕੀਤੀ ਆ, ਰਲ ਮਿਲ ਕੇ ਹੋਈ ਆ।
ਅਮਰੀਕ ਜੀ ਚਲੋ ਅੰਕੜੇ ਜਿਹੜੀਆਂ ਸਰਕਾਰਾਂ ਬਦਲਦੇ ਨੇ, ਯੋਗੀ ਕੁਮਾਰ ਕਹਿੰਦੇ ਨੇ ਕਿ ਮੋਦੀ ਉਹਨਾਂ ਨੇ ਅੰਕੜੇ ਬਦਲੇ ਨੇ, ਇਹਨੂੰ ਕੁੱਕ ਦਾ ਬੁੱਕਸ ਕਹਿੰਦੇ ਨੇ, ਕਿਤਾਬਾਂ ਨੂੰ ਤੜਕਾ ਲਾਉਣਾ, ਤੇ ਇਹ ਲੱਗਦੇ ਨੇ ਸਰਕਾਰਾਂ ਲਾਉਂਦੀਆਂ ਨੇ। ਹੁਣ ਇੱਕ ਹੋਰ ਸਰਵੇਖਣ ਹੋਇਆ ਜਿਹੜੀ ਕਿ ਚੰਗੀ ਖਬਰ ਹੈ ਭਾਰਤ ਵਾਸਤੇ। ਵੈਸੇ ਤਾਂ ਤੁਸੀਂ ਦੇਖੋਗੇ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਕਿ ਜਦੋਂ ਕੋਈ ਭਾਰਤ ਦੀ ਗੱਲ ਆਉਂਦੀ ਹੈ ਨਾ, ਤਾਂ ਉਹ ਜਿਹੜੇ ਮਾੜੇ ਤੋਂ ਮਾੜੇ ਅੰਕੜੇ ਬੜੇ ਚਾਅ ਨਾਲ ਸਾਰੇ ਸ਼ੇਅਰ ਕਰਦੇ ਨੇ, ਚਲੋ ਅਸੀਂ ਚੰਗਾ ਅੰਕੜਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਇੱਕ ਸਰਵੇਖਣ ਹੋਇਆ ਜੀ, ਹੈਪੀਨੈਸ ਇੰਡੈਕਸ ਕਹਿੰਦੇ ਨੇ ਉਹਨੂੰ, ਇੱਕ ਰੈਪੂਟੇਬਲ ਕੰਪਨੀ ਆ, ਤੇ ਉਹਦੇ ਵਿੱਚ ਨਾ 28 ਖੁਸ਼ਹਾਲ ਦੇਸ਼ਾਂ ਦੀ ਸੂਚੀ ਦੇ ਵਿੱਚ ਜਿਹੜਾ ਭਾਰਤ ਹੈ ਉਹ 9ਵੇਂ ਥਾਂ ਤੇ ਆ ਗਿਆ ਹੈ ਜੀ। ਸੋ ਜਾਣੀ ਕਿ ਲੋਕ ਜਿਹੜੇ ਖੁਸ਼ ਨੇ ਸਾਰੀ ਦੁਨੀਆਂ ਦੇ ਵਿਚ, ਇੰਡੀਆ ਉੱਥੇ 9th ਪਲੇਸ ਤੇ, 9ਵੇਂ ਨੰਬਰ ਤੇ ਆ ਤੇ 77 ਅੰਕ ਮਿਲੇ ਨੇ ਤੇ ਜਿਹੜੇ ਪਿਛਲੇ ਸਾਲ 83% ਤੋਂ ਘੱਟ ਨੇ ਤੇ ਜਾਣੀ ਕਿ ਆਸਟ੍ਰੇਲੀਆ ਜਿਹੜਾ ਆ ਉਹ 86 ਅੰਕ ਮਿਲੇ ਨੇ ਉਹਨਾਂ ਨੂੰ ਆਸਟ੍ਰੇਲੀਆ। ਕੈਨੇਡਾ ਸਿਖਰ ਤੇ ਆ ਦੋਨੇ ਆਸਟ੍ਰੇਲੀਆ ਤੇ। ਅਸੀਂ ਜਾਣੀ ਕਿ ਪਹਿਲੇ ਸਥਾਨ ਤੇ ਵੀ ਖੁਸ਼ ਹਾਂ ਤੇ 9ਵੇਂ ਤੇ ਵੀ ਖੁਸ਼ ਹਾਂ। ਇੰਡੀਆ ਚੱਲ ਜਾਈਏ ਤਾਂ ਫਿਰ ਆਪਾਂ 9ਵੇਂ ਥਾਂ ਤੇ ਖੁਸ਼ ਹੋ ਜਾਣਾ ਤੇ ਚੀਨ ਦੂਜੇ ਨੰਬਰ ਤੇ ਆ ਜੀ 83% ਤੇ 82% ਚੀਨ ਨਾਲੋਂ ਥੋੜੇ ਘੱਟ ਖੁਸ਼ ਨੇ ਇੰਗਲੈਂਡ ਵਾਲੇ ਤੀਜੇ ਨੰਬਰ ਤੇ ਨੇ 80% ਤੇ ਫਰਾਂਸ ਦੇ ਵਿਚ ਤੇ 79% ਜਿਹੜੇ 79% ਅਮਰੀਕਾ 5ਵੇਂ ਥਾਂ ਤੇ ਆ। ਸੋ ਚੀਨ ਚ ਜ਼ਿਆਦਾ ਖੁਸ਼ ਨੇ ਲੋਕ ਅਮਰੀਕਾ ਨਾਲੋਂ ਤੇ ਇੰਡੀਆ 9ਵੇਂ ਨੰਬਰ ਤੇ ਆ। ਸੋ ਇਹ ਜਿਹੜੇ ਫਿਗਰ ਨੇ, ਸਵੇਰੇ ਵੀ ਆਪਾਂ ਇਹੀ ਗੱਲ ਕੀਤੀ ਸੀ ਕਿ ਪੈਸਾ ਮਟੀਰੀਅਲ ਇਹ ਚੀਜ਼ਾਂ ਬਹੁਤਾ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ। ਜਿਹੜੀ ਖੁਸ਼ੀ ਹੈ ਨਾ, ਖੁਸ਼ੀ ਕਈ ਵਾਰੀ ਫੁੱਲ ਨੂੰ ਦੇਖ ਕੇ ਵੀ ਹੋ ਜਾਂਦੀ ਆ, ਜ਼ਰੂਰੀ ਨਹੀਂ ਹੈਗਾ ਫਿਰ ਆਪਾਂ ਪੈਸੇ ਦੇਖ ਕੇ ਖੁਸ਼ ਹੋ। ਇਹ ਤਾਂ ਬਹੁਤ ਬਾਅਦ ਦੀਆਂ ਗੱਲਾਂ ਨੇ। ਸਵੇਰੇ ਹੀ ਦਲਜੀਤ ਸਿੰਘ ਮਹਿਤਾ ਚੌਂਕ ਨੇ ਉਹ ਵਿਚਾਰ ਭੇਜਿਆ ਸੀ ਕਿ ਜੇ ਇਜਾਜ਼ਤ ਹੋਵੇ ਤਾਂ ਅਮਰੀਕ ਜੀ ਦੁਆਰਾ ਸ਼ੇਅਰ ਕਰ ਦਈਏ ਤੁਹਾਡੇ ਨਾਲ। ਤੇ ਉਹਨਾਂ ਨੇ ਕਿਹਾ ਸੀਗਾ ਕਿ ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਪਾਣੇ, ਜੇ ਕੋ ਆਪਣਾ ਨਾਮ ਬਹੁਤ ਵੱਡਾ ਰੱਖਦਾ ਵੀ ਮੇਰਾ ਨਾਮ ਬਹੁਤ ਵੱਡਾ ਹੋਇਆ, ਵੱਡੇ ਵੱਡੇ ਪੈਸੇ ਖਰਚਦਾ, ਪੈਸੇ ਬਣਾਉਂਦਾ ਆ, ਮਨ ਭਾਣੇ ਆਪਣੇ ਸਵਾਦ ਕਰਦਾ, ਕਹਿੰਦੇ ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ। ਕਹਿੰਦੇ ਉਹ ਜੇ ਪਰਮਾਤਮਾ ਦੇ ਨਿਗਾਹ ਨਾਲ ਦੇਖੋ ਨਾ ਤਾਂ ਉਹਦੀ ਨਿਗਾਹ ਚ ਉਹ ਕੀੜੇ ਹੀ ਨੇ। ਸੋ ਪੈਸਾ, GDP ਇਹ ਸਾਰੀਆਂ ਚੀਜ਼ਾਂ ਥੋੜੀਆਂ ਮਾਇਨੇ ਰੱਖਦੀਆਂ, ਖੁਸ਼ੀ ਜ਼ਿਆਦਾ ਮਾਇਨੇ ਰੱਖਦੀ ਆ। ਸੋ ਅਮਰੀਕ ਜੀ, ਇੱਕ ਵਾਰੀ ਮੈਂ ਫੇਰ ਆਪਣੇ ਸਰੋਤਿਆਂ ਨੂੰ ਰਿਮਾਇੰਡ ਕਰਾ ਦਾਂ ਕਿ ਕੱਲ ਨੂੰ ਅਸੀਂ ਵਕੀਲ ਸਾਹਿਬ ਨੂੰ ਲੈ ਕੇ ਆ ਰਹੇ ਹਾਂ, ਜਿਹੜੀਆਂ ਇੰਡੀਆ ਦੇ ਵਿਚ ਪ੍ਰੋਪਰਟੀਆਂ ਉਸਦਾ ਕੀ ਕਰਨਾ ਤੇ ਕੀ ਉਹਦਾ ਕਰਨਾ ਚਾਹੀਦਾ ਆ ਤਾਂ ਕਿ ਉੱਤੇ ਕਬਜ਼ਾ ਨਾ ਹੋਵੇ। ਸੋ ਇਹਦੇ ਬਾਰੇ ਆਪਾਂ ਕੱਲ ਨੂੰ ਡਿਸਕਸ਼ਨ ਕਰਨੀ ਆ। ਤੇ ਹੁਣ ਇੱਕ ਡਿਸਕਸ਼ਨ ਇਹ ਕਰਨੀ ਆ ਕਿ ਜਿਹੜੀਆਂ ਲੇਬਰ ਪਾਰਟੀ ਦਾ ਡਰਾਮਾ ਚੱਲ ਰਿਹਾ, ਇੰਡੀਪੈਂਡੈਂਟ ਕਰਪਸ਼ਨ ਕਮਿਸ਼ਨ ਦੇ ਵਿਚ ਇਨਕੁਆਇਰੀ ਚੱਲ ਰਹੀ ਆ, ਵੱਡੇ ਵੱਡੇ ਨਾਮ ਉਹਦੇ ਚ ਆ ਰਹੇ ਨੇ, MP ਸੈਨੇਟਰ ਸੈਕਟਰੀ ਜਿਹੜੇ ਪਾਰਟੀਆਂ ਦੇ ਉਹ ਡਿੱਗ ਰਹੇ ਨੇ, ਰੋ ਰਹੇ ਨੇ, ਜੇਲਾਂ ਹੋ ਰਹੀਆਂ ਨੇ। ਈਵਨ ਇੱਥੋਂ ਤੱਕ ਕਿ ਇੱਕ ਡੋਨੇਸ਼ਨ ਦੇਣ ਵਾਲਾ ਬੰਦਾ ਜਿਹੜਾ ਚਾਈਨੀਜ਼ ਬੈਕਗਰਾਉਂਡ ਦਾ, ਉਸ ਨੇ ਆਤਮ ਹੱਤਿਆ ਵੀ ਕੀਤੀ ਆ ਕਿ ਉਸ ਨੂੰ ਇਸ ਇਨਕੁਆਇਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਇਹਦੇ ਬਾਰੇ ਤੁਸੀਂ ਮੀਡੀਆ ਦੇ ਵਿਚ ਦੇਖੋ, ਖ਼ਬਰਾਂ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ। ਹੁਣ ਇਹਦਾ ਆਪਣੇ ਭਾਈਚਾਰੇ ਦੇ ਨਾਲ ਆਪਾਂ ਕਿਸ ਤਰ੍ਹਾਂ ਦੇਖ ਸਕਦੇ ਹਾਂ ਕਿ ਇਹਦੀ ਐਪਲੀਕੇਸ਼ਨ ਦੀ ਇੰਪਲੀਕੇਸ਼ਨ ਸਾਡੇ ਭਾਈਚਾਰੇ ਦੇ ਉੱਤੇ ਕਿਹੜੀ ਆ? ਤੁਸੀਂ ਆਮ ਦੇਖਿਆ ਹੋਣਾ ਕਿ ਸਾਡੇ ਭਾਈਚਾਰੇ ਦੇ ਵਿਚ ਇੰਡੀਅਨ ਫਰੈਂਡਸ ਆਫ ਲੇਬਰ ਇਹੋ ਜਿਹੇ ਗਰੁੱਪ ਬਣਦੇ ਨੇ, ਹਨਾ, ਇੰਡੀਅਨ ਫਰੈਂਡਸ ਆਫ ਲਿਬਰਲਸ, ਜਾਂ ਕਹਿ ਲਓ ਕਿ ਜਿਹੜੇ ਮਤਲਬ ਫਰੈਂਡ ਨੇ ਆਪਣੇ ਭਾਈਚਾਰੇ ਦੇ, ਇਕੱਠੇ ਹੋ ਕੇ ਉਹਨਾਂ ਨੂੰ ਮਤਲਬ ਉੱਥੇ ਜਾਂਦੇ ਨੇ, ਉਹਨਾਂ ਨੂੰ ਡਿਨਰ ਦਿੰਦੇ ਨੇ, ਉਹਨਾਂ ਲਈ ਟਿਕਟਾਂ ਵੇਚਦੇ ਨੇ, ਉਹਨਾਂ ਲਈ ਲੌਬਿੰਗ ਕਰਦੇ ਨੇ, ਹਨਾ, ਇਹੋ ਜਿਹੀਆਂ ਪਾਰਟੀਆਂ ਲੇਬਰ ਨੇ ਬਣਾਈਆਂ ਸੀ। ਉਹ ਇਕੱਲਾ ਇੰਡੀਅਨ ਨਹੀਂ ਸੀ ਬਣਾਈਆਂ, ਹੋਰ ਵੀ ਪਾਰਟੀਆਂ ਨੇ ਬਣਾਈਆਂ, ਪਰ ਹੁਣ ਫੋਕਸ ਜਿਹੜਾ ਲੇਬਰ ਪਾਰਟੀ ਦੇ ਆ। ਇਹੋ ਜਿਹੀਆਂ ਪਾਰਟੀਆਂ ਚਾਈਨੀਜ਼ ਭਾਈਚਾਰੇ ਦੀਵੇਂ ਬਣੀਆਂ ਨੇ, ਹੋਰ ਵੀ ਬਣੀਆਂ ਦੇ ਨੇ, ਗ੍ਰੀਕ ਵੀ ਬਣੀਆਂ ਹੋਈਆਂ ਨੇ, ਲੈਬਨੀਜ਼ ਵੀ ਬਣੀਆਂ ਹੋਈਆਂ ਨੇ। ਹੁਣ ਆਹ ਜਿਹੜਾ ਸੂਸਾਈਡ ਹੋਇਆ ਇਹ ਚਾਈਨੀਜ਼ ਲੇਬਰ ਫਰੈਂਡ ਵਾਲਿਆਂ ਦੇ ਬੰਦਿਆਂ ਨੇ ਕੀਤਾ ਕਿ $1,00,000 ਉਹਨਾਂ ਨੇ LD ਦੇ ਸ਼ੋਪਿੰਗ ਬੈਗ ਦੇ ਵਿਚ ਡੋਨੇਸ਼ਨ ਦਿੱਤੀ ਤੇ ਉਹ ਇਕ ਕਰਾਈਮ ਹੈ ਆਸਟ੍ਰੇਲੀਆ ਦੇ ਵਿਚ, ਨਹੀਂ, ਪ੍ਰੋਪਰਟੀ ਏਜੰਟ ਜਿਹੜਾ ਆ ਉਹ ਡੋਨੇਸ਼ਨ ਨਹੀਂ ਦੇ ਸਕਦਾ ਇੱਦਾਂ, ਤੇ ਉਹਨੂੰ ਡਿਕਲੇਅਰ ਕਰਨੀ ਪੈਂਦੀ, ਉਹ ਡਿਕਲੇਅਰ ਕੀਤੀ ਨਹੀਂ, ਰਿਪੋਰਟ ਕਰਨੀ ਪੈਂਦੀ ਆ ਪੁਲਿਸ ਨੂੰ। ਉਹਦੇ ਸਬੰਧ ਦੇ ਵਿਚ 3-4 MLA ਆ ਚੁੱਕੇ ਨੇ ਤੇ ਤੁਸੀਂ ਦੇਖੋਗੇ। ਅਮਰੀਕ ਜੀ, ਹੁਣ ਮੈਂ ਇੱਥੇ ਗੱਲ ਇਹ ਕਹਿਣਾ ਚਾਹੁੰਦਾ ਆ ਕਿ ਕੀ ਇਹ ਜਿਹੜੀਆਂ ਪਾਰਟੀਆਂ ਨੇ, ਇਹੋ ਜਿਹੇ ਜਿਹੜੀਆਂ ਸਬ ਪਾਰਟੀਆਂ ਬਣਾ ਕੇ, ਚਾਈਨੀਜ਼ ਫਰੈਂਡ ਆਫ ਲੇਬਰ, ਇੰਡੀਅਨ ਫਰੈਂਡ ਆਫ ਲੇਬਰ, ਇਹ ਸਿਰਫ ਪੈਸੇ ਇਕੱਠੇ ਕਰਨ ਨੂੰ, ਮਤਲਬ ਕਰਪਸ਼ਨ ਕਰਨ ਨੂੰ ਹੀ ਬਣਦੀਆਂ ਨੇ, ਜਾਂ ਇਹਨਾਂ ਨੇ ਕੋਈ ਕਮਿਊਨਿਟੀ ਦਾ ਵੀ ਕੋਈ ਫਾਇਦਾ ਕੀਤਾ ਅੱਜ ਤੱਕ? ਆਈ ਡੋਂਟ ਥਿੰਕ ਸੋ।
ਅਮਨਦੀਪ, ਮੈਨੂੰ ਤਾਂ ਨਹੀਂ ਲੱਗਦਾ ਕਿ ਕਮਿਊਨਿਟੀ ਦਾ ਕੋਈ ਫਾਇਦਾ ਕਰਦੀਆਂ। ਇਹ ਚੌਧਰ ਨੂੰ ਸਟੈਬਲਿਸ਼ ਕਰਨ ਦੇ ਲਈ, ਆਪਣੀ ਡੋਮੀਨੇਸ਼ਨ ਨੂੰ ਸਟੈਬਲਿਸ਼ ਕਰਨ ਦੇ ਲਈ ਇੱਦਾਂ ਦੇ ਕੰਮਾਂ ਚ ਜ਼ਿਆਦਾ ਇਨਵੋਲਵ ਹੁੰਦੀਆਂ ਆ, ਤੇ ਇਹਨਾਂ ਦਾ ਮੈਨੂੰ ਮੈਂ ਨਹੀਂ ਲੱਗਦਾ ਕੋਈ ਕਮਿਊਨਿਟੀ ਨੂੰ ਖਾਸ ਜ਼ਿਆਦਾ ਫਾਇਦਾ ਹੁੰਦਾ, ਟਰਬਲ ਮੇਕਰ ਹੀ ਹੁੰਦੀਆਂ ਇਹ ਜ਼ਿਆਦਾ।
ਜੀ, ਇਹ ਨਾ ਹਾਂ ਆਪਾਂ ਨੂੰ ਇਹਦੇ ਬਾਰੇ ਨਾ ਦੇਖਣਾ ਚਾਹੀਦਾ ਕਿ ਆਪਾਂ ਜਦੋਂ ਵੀ ਇਲੈਕਸ਼ਨਾਂ ਆਣ ਤਾਂ ਸੋਚ ਸਮਝ ਕੇ ਲੀਡਰਾਂ ਦੇ ਨਾਲ ਉੱਠਣਾ ਬੈਠਣਾ ਚਾਹੀਦਾ ਆਪਾਂ ਨੂੰ ਸੋਚ ਸਮਝ ਕੇ ਕੋਈ ਇੱਦਾਂ ਹਾਂ ਹੁਣ ਆਹ ਤੁਸੀਂ ਨਤੀਜੇ ਦੇਖ ਰਹੇ ਹੋ ਕਿ ਕੋਟਾਂ ਕਚਹਿਰੀਆਂ ਦੇ ਵਿੱਚ ਘੜੀਸੋ ਘੜੀਸੀ ਹੋ ਰਹੀ ਆ ਮਤਲਬ ਯੂ ਡੋਂਟ ਵਾਂਟ ਟੂ ਬੀ ਪਾਰਟ ਆਫ ਦਿਸ ਇਟਸ ਅ ਨਾਈਟ ਮੇਅਰ ਉਹ ਬੰਦੇ ਨੇ ਆਪਣੇ ਦਫ਼ਤਰ ਦੀ ਬਾਰੀ ਦੇ ਵਿੱਚੋਂ ਛਾਲ ਮਾਰੀ ਮਲਟੀਰਾਈਜ਼ ਬਿਲਡਿੰਗ ਸਿਡਨੀ ਦੇ ਵਿੱਚੋਂ ਤੇ ਉਸ ਦੀ ਲਾਸ਼ ਪੁਲਿਸ ਵਾਲਿਆਂ ਨੇ ਥੱਲੇ ਜਿਹੜੀ ਦੂਜੀ ਬਿਲਡਿੰਗ ਸੀ ਹੇਠਾਂ ਵਾਲੀ ਉਹਦੇ ਛੱਤ ਤੋਂ ਲੱਭੀ ਆ ਜਦ ਉਹਨੇ ਫੋਨ ਨਹੀਂ ਚੱਕਿਆ
ਹਾਂਜੀ
ਸੋ ਇਸ ਕਰਕੇ ਮਤਲਬ ਜਿਹੜੀ ਸਿਆਸਤ ਹੈ ਉਹ ਧਿਆਨ ਨਾਲ ਕਰਨੀ ਚਾਹੀਦੀ ਆ ਸਾਫ਼ ਸੁਥਰੀ ਕਰਨੀ ਚਾਹੀਦੀ ਆ ਹਰ ਫੋਨ ਰਿਕਾਰਡ ਹੁੰਦਾ ਆ ਜਿਹੜਾ ਕਰਪਸ਼ਨ ਕਮਿਸ਼ਨ ਹੈ ਜਾਂ ਹੋਰ ਹੈ ਉਹ ਹਰ ਚੀਜ਼ ਤੇ ਨਿਗਾਹ ਰੱਖਦਾ ਆ ਸਾਰੀਆਂ ਕਾਲਸ ਰਿਕਾਰਡ ਹੈ ਪਤਾ ਨਹੀਂ ਕਿੱਧਰੋਂ ਕਿਹਨੇ ਘੁੰਡੀ ਮਰੋੜ ਦੇਣੀ ਆ ਸੋ ਜੇ ਅਸੀਂ ਸਾਫ਼ ਸੁਥਰੇ ਹਾਂ ਤੁਹਾਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਪਰ ਜੇ ਤੁਸੀਂ ਇੱਦਾਂ ਦੀਆਂ ਪੋਲੀਟਿਕਸ ਕਰੋ ਰੱਜ ਕੇ ਕਰੋ ਖੁੱਲ੍ਹ ਕੇ ਕਰੋ ਪਰ ਡੋਂਟ ਇਨਵੋਲਵ ਯੋਰ ਸੈਲਫ ਇਨ ਅ ਕ੍ਰਿਮੀਨਲ ਐਕਟੀਵਿਟੀ ਉਹਦਾ ਜੇ ਪੋਲੀਟਿਕਸ ਚ ਆਉਣਾ ਆ ਤਾਂ ਡੋਨੇਸ਼ਨ ਦੇ ਰੂਲ ਪਤਾ ਹੋਣੇ ਚਾਹੀਦੇ ਆ ਪੋਲੀਟਿਕਸ ਦੇ ਬਾਰੇ ਪਤਾ ਹੋਣਾ ਚਾਹੀਦਾ ਪੋਲੀਟਿਕਸ ਚ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ
ਅਮਨਦੀਪ ਵਰਕ ਪਲੇਸ ਤੇ ਨਾ ਜੇ ਤੁਸੀਂ ਟੀਚਰ ਜਾਂ ਹੋਰ ਕਿਸੇ ਵਰਕ ਪਲੇਸ ਤੇ ਆ ਤੁਹਾਨੂੰ ਕੋਰਸ ਕਰਨੇ ਪੈਂਦੇ ਆ ਜਿੱਦਾਂ ਇੱਕ ਐਥੀਕਲ ਓਪਰੇਸ਼ਨ ਕੋਰਸ ਹੁੰਦਾ ਜਿਹੜਾ ਕਿ ਟੀਚਰ ਨੂੰ ਜਾਂ ਸਾਰੇ ਡਿਪਾਰਟਮੈਂਟ ਸਕੂਲ ਐਜੂਕੇਸ਼ਨ ਦੇ ਜਿਹੜੇ ਕੰਮ ਕਰਦੇ ਉਹਨਾਂ ਨੂੰ 2 ਸਾਲ ਦੇ ਵਿੱਚ ਇੱਕ ਵਾਰੀ ਕਰਨਾ ਪੈਂਦਾ ਉਹ ਰੀਫਰੈਸ਼ ਕਰਨਾ ਪੈਂਦਾ ਉਹਦੇ ਨਾਲ ਪਤਾ ਲੱਗਦਾ ਕਿ ਡੋਨੇਸ਼ਨ ਜਿਹੜੀ ਤੁਸੀਂ ਕਿੰਨੀ ਲੈ ਸਕਦੇ ਆ ਤੇ ਕਿੰਨੀ ਦੇ ਸਕਦੇ ਆ ਹੁਣ ਸਕੂਲਾਂ ਦੇ ਵਿੱਚ ਜੇ ਤੁਹਾਨੂੰ ਕੋਈ $50 ਤੋਂ ਜ਼ਿਆਦਾ ਕੋਈ ਡੋਨੇਸ਼ਨ ਦਿੰਦਾ ਆ ਤਾਂ ਫਾਰਮ ਤੇ ਤੁਸੀਂ ਡਿਕਲੇਅਰ ਕਰਕੇ ਡਿਪਾਰਟਮੈਂਟ ਨੂੰ ਦੱਸਣਾ ਹੁੰਦਾ ਵੀ ਮੈਨੂੰ ਇੰਨੀ ਡੋਨੇਸ਼ਨ ਮਿਲੀ ਆ ਤੇ ਉਹ ਡੋਨੇਸ਼ਨ ਫਿਰ ਤੁਹਾਨੂੰ ਡਿਪਾਰਟਮੈਂਟ ਸਕੂਲ ਐਜੂਕੇਸ਼ਨ ਨੂੰ ਦੇਣੀ ਪੈਂਦੀ ਆ ਸਪੋਜ਼ ਕਰੋ ਜੇ ਤੁਸੀਂ ਕਿਤੇ ਨਾ ਫੰਕਸ਼ਨ ਤੇ ਜਾਂਦੇ ਆ ਕਿਸੇ ਸੈਮੀਨਾਰ ਤੇ ਜਾਂਦੇ ਆ ਉੱਥੇ ਤੁਹਾਨੂੰ ਕਈ ਵਾਰੀ ਹੁੰਦਾ ਨੀ ਉਹ ਕੱਢਦੇ ਹੁੰਦੇ ਕੰਪਿਊਟਰ ਮਿਲ ਜਾਂਦਾ ਕਿਸੇ ਨੂੰ ਕੋਈ ਲੈਪਟਾਪ ਮਿਲ ਜਾਂਦਾ ਜਿਹੜੇ ਉਹ ਪਰਚੀਆਂ ਜਿਹੀਆਂ ਪਾ ਕੇ ਉਹ ਵੀ ਤੁਹਾਡੀ ਪ੍ਰੋਪਰਟੀ ਨਹੀਂ ਹੁੰਦੀ ਅਗਰ ਤੁਹਾਨੂੰ ਏਦਾਂ ਦਾ ਨਾਮ ਮਿਲ ਜਾਂਦਾ ਉਹ ਵੀ ਤੁਹਾਨੂੰ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਨੂੰ ਦੇਣਾ ਪੈਂਦਾ ਕਿਉਂਕਿ ਦੈਟਸ ਦੇਅਰ ਪ੍ਰੋਪਰਟੀ ਕਿ ਉਹਨੇ ਸਾਨੂੰ ਉੱਥੇ ਭੇਜਿਆ ਹੁੰਦਾ ਜੇ ਤੁਹਾਡੀ ਕਾਰ ਨਿਕਲਿਆ ਦੀ ਕਿਸੇ ਏਦਾਂ ਦੇ ਥਾਂ ਦੇ ਵਿੱਚ ਜਾ ਕੇ ਉਹ ਪ੍ਰੋਪਰਟੀ ਤੁਹਾਡੀ ਨਹੀਂ ਹੁੰਦੀ ਜੇ ਤੁਸੀਂ ਕੋਰਸ ਕਰਦੇ ਹੀ ਨਹੀਂ ਹੈ ਆਪ ਕਰਦੇ ਨਹੀਂ ਤੁਹਾਨੂੰ ਪਤਾ ਨਹੀਂ ਹੈ ਫਿਰ ਉੱਥੇ ਕਈ ਵਾਰੀ ਖਤਾ ਕਰ ਜਾਂਦੇ ਅਸੀਂ ਲੋਕ ਜਿਹੜੇ ਕੋਰਸ ਕਰਾਉਂਦੇ ਆ ਨਾ ਆਰਗੇਨਾਈਜੇਸ਼ਨ ਕੋਰਸਿਸ ਕਰਾਉਣੀ ਆ ਕੋਰਸ ਕਰੋ ਇਹ ਵਰਕ ਪਲੇਸ ਤੇ ਇਹਦੀ ਇੰਪਲੀਮੈਂਟੇਸ਼ਨ ਹੁੰਦੀ ਆ ਉਹਦਾ ਕੋਈ ਮਤਲਬ ਹੁੰਦਾ ਸਾਨੂੰ ਕਰਨੇ ਚਾਹੀਦੇ ਆ ਇੱਕ ਤਰ੍ਹਾਂ ਦੇ ਨਾਲ ਇੰਡਕਸ਼ਨ ਹੀ ਹੁੰਦੀ ਆ ਕਿਸੇ ਇੰਡਸਟਰੀ ਬਾਰੇ
ਨਹੀਂ ਇਹਦੇ ਬਾਰੇ ਆਪਾਂ ਨੂੰ ਅਸੀਂ ਸਿਰਫ ਇਸ ਰਿਪੋਰਟ ਦੇ ਬਾਰੇ ਆਗ੍ਰਹਿ ਕਰ ਰਹੇ ਹਾਂ ਕਿ ਕਿਸੇ ਵੀ ਪਾਰਟੀ ਨਾਲ ਤੁਸੀਂ ਜੁੜੇ ਹੋਏ ਹੋ ਪਲੀਜ਼ ਆਪਣੀ ਜਿਹੜੀ ਖਿਆਲ ਰੱਖੋ ਕ੍ਰਿਮੀਨਲ ਐਕਟੀਵਿਟੀ ਨਾ ਕਰੋ ਐਜੂਕੇਟ ਯੋਰ ਸੈਲਫ ਆਪਣੇ ਆਪ ਦਾ ਪਹਿਲਾਂ ਸਟੱਡੀ ਕਰੋ ਕਿ ਅਸੀਂ ਇਸ ਪੋਲੀਟੀਕਲ ਲਾਈਮ ਲਾਈਟ ਦੇ ਵਿੱਚ ਜਾਂ ਪੋਲੀਟੀਕਲ ਖੇਤਰ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਅਤੇ ਕੀ ਨਹੀਂ ਕਰ ਸਕਦੇ ਇਸ ਲਈ ਮੈਨੂੰ ਲੱਗਦਾ ਕਿ ਜੇ ਆਪਾਂ ਖਬਰਾਂ ਦੇਖਦੇ ਰਹੀਏ ਨਾ ਟਾਈਮ ਦੀ ਟਾਈਮ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਜਿਹੜੇ ਨੇ ਲੋਕ ਜਿਹੜੇ ਆ ਉਹ ਸਾਹਮਣੇ ਆਉਂਦੇ ਨੇ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਸਾਹਮਣੇ ਆਉਂਦੀਆਂ ਅਤੇ ਫਿਰ ਪਤਾ ਲੱਗਦਾ ਵੀ ਮਤਲਬ ਕਿੱਧਰ ਨੂੰ ਆਪਾਂ ਜਾ ਸਕਦੇ ਹਾਂ ਯੂ ਡੋਂਟ ਵਾਂਟ ਟੂ ਐਂਡ ਅਪ ਇਨ ਜੇਲ ਔਰ ਹੈਨਾ ਔਨ ਦਾ ਅਦਰ ਸਾਈਡ ਆਫ ਦਾ ਸਟੋਰੀ ਸੋ ਕਹਿਣ ਦਾ ਮਤਲਬ ਸਿਰਫ ਸਾਡਾ ਇਹੀ ਸੀਗਾ ਇਹ ਦੱਸਣ ਦੇ ਲਈ ਸਾਡੇ ਭਾਈਚਾਰੇ ਦੇ ਵਿੱਚ ਬੜੀ ਇੱਕ ਉਤਸੁਕਤਾ ਜਿਹੀ ਬਣੀ ਰਹਿੰਦੀ ਆ ਪੋਲੀਟਿਕਸ ਨੂੰ ਲੈ ਕੇ ਵੀ ਮੈਂ MLA ਬਣ ਜਾਂ MLA ਤਾਂ ਬਹੁਤ ਵਧੀਆ ਗੱਲਾਂ ਨੇ ਵੀ ਮੈਂ ਬਸ ਕੌਂਸਲਰ ਤੱਕ ਵੀ ਮੈਂ ਕੌਂਸਲਰ ਖੜ ਜਾਂ ਮੈਂ ਇੱਥੋਂ ਤੱਕ ਕਿ ਮੈਂ ਪਾਰਟੀ ਦੇ ਲਈ ਆਹ ਕਰਦਾ ਉਹ ਕਰਦਾ ਹਨਾ ਤੇ ਫਿਰ ਮੇਰੀ ਸੇਹ ਹੋ ਜਾਊਗੀ ਫਿਰ ਮੈਂ ਐਂ ਕਰੂੰਗਾ ਲੋਕਾਂ ਨੂੰ ਨਾਲ ਲੈ ਕੇ ਉਹ ਥੋੜਾ ਜਿਹਾ ਧਿਆਨ ਦੇ ਨਾਲ ਬਾਈ ਜੀ ਮਤਲਬ ਸਾਰਿਆਂ ਨੂੰ ਮਤਲਬ ਇਹੀ ਬੇਨਤੀ ਆ ਸੋ ਅਮਰੀਕ ਜੀ ਸਮਾਂ ਹੁਣ ਕਾਫੀ ਹੋ ਗਿਆ ਤੇ ਇੱਧਰ ਸਾਡੇ ਨਾਲ ਜਗਤਾਰ ਭਾਜੀ
ਸ਼ੇਰ ਸੁਣਾਉਣਾ ਸੀ ਅਮਦੀਪ ਸ਼ੇਰ ਵੀ ਵਿੱਚੇ ਰਹਿ ਗਿਆ ਇੱਕ
ਉਹ ਸ਼ੇਰ ਆਹੋ ਜਿਹੜਾ ਆਪਣੇ ਮੋਦੀ ਸਾਹਿਬ ਵਾਲਾ
ਹਾਂਜੀ ਹਾਂਜੀ
ਹਾਂਜੀ ਮੋਦੀ ਸਾਹਿਬ ਸ਼ੇਰੋ ਸ਼ਹਿਰ
ਦੋ ਮਿੰਟ ਗੱਲ ਕਰੇ ਇਹਨਾਂ ਲਈ
ਹਾਂਜੀ ਹਾਂਜੀ ਮੋਦੀ ਸਾਹਿਬ ਸ਼ੇਰੋ ਸ਼ਹਿਰ ਹੀ ਕਰ ਰਹੇ ਨੇ ਅੱਜ ਸੁਣਿਆ ਮੈਂ ਅੱਜ ਕੱਲ
ਮੋਦੀ ਸਾਹਿਬ ਕਹਿੰਦੇ ਹਮ ਆਹ ਵੀ ਫਰਤੇ ਹੈ ਤੋ ਹੋ ਜਾਤੇ ਹੈ ਬਦਨਾਮ ਵੋ ਕਤਲ ਵੀ ਕਰਤੇ ਹੈ ਤੋ ਚਰਚਾ ਨਹੀਂ ਹੋਤਾ
ਕਿਆ ਬਾਤ
ਹੈ ਇਹ ਕਿਹਨੂੰ ਮੁਖਾਤਿਬ ਕੀਤਾ ਹੋਊਗਾ ਤੁਸੀਂ ਦੱਸੋ ਤਾਂ
ਮੁਖਾਤਿਬ ਦੇਖੋ ਹੁਣ ਉਹ ਕਿਸੇ ਬੰਦੇ ਨੂੰ ਕੀਤਾ ਹੋਣਾ ਕਿਉਂਕਿ ਜਨਾਨੀ ਤਾਂ ਉਹਨਾਂ ਦੇ ਹੈ ਨੀ
ਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹ
ਪਤਾ ਨੀ ਹੁਣ
ਇਹ ਚੋਰੀ ਕਿਹਨੇ ਕੀਤੀ ਹੈ। ਇਹ ਤਾਂ ਇਹੋ ਗੱਲ ਹੋਈ ਅਮਦੀਪ, ਚੋਰੀ ਕਿਹਨੇ ਕੀਤੀ ਹੈ? ਇੱਕ ਬੰਦਾ ਕਹਿੰਦਾ ਮੈਨੂੰ ਪਤਾ ਕਿ ਚੋਰੀ ਕਿਹਨੇ ਕੀਤੀ ਹੈ, ਕਹਿੰਦਾ ਕਿਸੇ ਚੋਰ ਦਾ ਕੰਮ ਆ ਉਹ। ਵੀ ਜਿੱਦਾਂ ਨਾ ਦੂਜੇ ਆਪਣੇ ਤਾਏ ਨੇ ਕਹਾਣੀ ਸੁਣਾਈ ਸੀ ਨਾ ਇਲੈਕਸ਼ਨਾਂ ਦੇ ਵਿੱਚ, ਅਖੇ ਕੌਣ ਜਿੱਤੂਗਾ, ਅਖੇ ਜਿਹਨੂੰ ਜਿਆਦਾ ਵੋਟਾਂ ਪਊਗੀਆਂ ਉਹ ਹੀ ਜਿੱਤ ਜਾਊਗਾ। ਤਾਏ ਨੇ ਫਿਰ ਚੰਗੀ ਉਹਦੀ ਕਾਦਰ ਕੀਤੀ ਮੁੰਡੇ ਦੀ।
ਸੋ ਇਹੀ ਹੈ ਜੀ। ਸੋ
ਕਹਿੰਦਾ ਸਰ
ਕੋਈ ਹੋਰ ਸ਼ੇਅਰ, ਇੱਕੋ ਹੀ ਮਾਰਿਆ ਸ਼ੇਅਰ ਜਾਂ ਹੋਰ ਵੀ ਕੋਈ?
ਮੈਨੂੰ ਇੱਕੋ ਹੀ ਆਉਂਦਾ ਮਨਦੀਪ, ਇਹੀ ਸ਼ੇਅਰ ਹੈ ਮੇਰੀ ਮਾਸਟਰੀ ਇੰਨੀ ਕਈ ਹੈ।
ਮਲੀਕ ਭਾਜੀ ਮੋਦੀ ਸਾਹਿਬ ਨੂੰ ਕਹਿੰਦਾ ਇਹ ਸ਼ੇਅਰ ਬੰਦ ਕਰੋ, ਤੁਸੀਂ ਸ਼ੇਅਰ ਮਾਰਕੀਟ ਦੇ ਧਿਆਨ ਰੱਖੋ, ਇਸ ਕਰਕੇ ਤੁਹਾਨੂੰ ਚੁਣਿਆ ਹੈ। ਇੱਦਾਂ ਤਾਂ ਕਵੀ ਤਾਂ ਥਾਂ ਥਾਂ ਤੁਰੇ ਫਿਰਦੇ, ਵਾਧੂ ਹੈ ਕਵੀਆਂ ਨੂੰ ਤਾਂ ਕੋਈ ਸੁਣਦਾ ਨਹੀਂ।
ਮੋਦੀ ਸਾਹਿਬ ਕਹਿੰਦਾ, ਮੋਦੀ ਸਾਹਿਬ ਕਹਿੰਦੇ ਨਾ NRI ਤਾਂ ਕਹਿੰਦੇ ਮੇਰੇ ਫਰੈਂਡ ਹੀ ਆ, ਕਹਿੰਦਾ ਇਹ ਤਾਂ ਮੇਰੇ ਫਰੈਂਡ ਆ, ਕਹਿੰਦਾ ਇਹ ਵੀ ਤਿੰਨ ਕੁ ਸੌ ਦਿਨ ਹੀ ਰਹਿੰਦੇ ਬਾਹਰ, ਵੀ ਦੋ ਮਹੀਨੇ ਇੰਡੀਆ ਘੁੰਮ ਆਉਂਦੇ ਆ। ਕਹਿੰਦਾ ਮੈਂ ਵੀ ਤਾਂ ਕਹਿੰਦਾ 300 ਦਿਨ ਬਾਹਰ ਹੀ ਰਹਿੰਦਾ, ਵੀ ਮੈਂ ਕਿੱਦਾਂ ਪਰਾਇਆ ਹੋ ਗਿਆ। ਮੈਂ ਤਾਂ ਕਹਿੰਦਾ ਇਹਨਾਂ ਦੇ ਸਕਾ ਭਰਾ ਆ, ਸਕਾ ਭਰਾ ਜਿਹੜਾ ਹੁੰਦਾ ਇੱਕ ਦੂਜੇ ਨਾਲ ਲੱਗਦਾ ਬਹੁਤ ਹੁੰਦਾ, ਤਾਂ ਕਹਿੰਦਾ ਮੇਰੇ ਨਾਲ NRI ਬਹੁਤ ਲੱਗਦੇ ਆ। NRI ਕਹਿੰਦਾ ਮੇਰੇ ਮੋਦੀ ਭਾਈ ਆ,
ਉਹ ਵੀ NRI ਹੈ, ਮੋਦੀ ਸਾਹਿਬ ਵੀ NRI
ਅਖਬਾਰ ਦੇ ਵਿਚ ਭਾਰਤ ਕੇ ਪ੍ਰਧਾਨ ਮੰਤਰੀ ਅੱਜ ਭਾਰਤ ਆ ਰਹੇ ਹੈ।
ਕਿਹੜੀ ਅਖਬਾਰ? ਅਖਬਾਰ ਵੀ ਓਦਾਂ ਦੀ ਹੋਣੀ ਹੈ। ਚਲੋ ਇਹ ਜੱਗ ਬਾਣੀ ਦੀ ਖਬਰ ਲੱਗਦੀ ਹੈ ਮੈਨੂੰ, ਉਹ ਏਦਾਂ ਦੀਆਂ ਲਾਉਂਦੇ ਹੁੰਦੇ ਆ। ਚਲੋ ਠੀਕ ਹੈ ਭਾਜੀ, ਫਿਰ ਮਿਲਦੇ ਆ ਕੱਲ ਦੇ ਪ੍ਰੋਗਰਾਮ ਦੇ ਵਿਚ, ਸੁਣਿਓ ਫਿਰ ਵਕੀਲ ਨਾਲ ਮੇਰੀ ਗੱਲਬਾਤ।
ਚਲੋ ਠੀਕ ਹੈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ। ਸੋ ਦੋਸਤੋ ਕਈ ਵਾਰੀ ਗੱਲਾਂ ਬਾਤਾਂ ਰਹਿ ਜਾਂਦੀਆਂ। ਹਾਂਜੀ ਜਗਤਾਰ ਭਾਜੀ, ਤੁਹਾਡਾ ਜਿਹੜਾ ਮੈਸੇਜ ਹੈ ਨਾ ਉਹ ਕੱਲ ਨੂੰ ਆਪਾਂ ਡਿਸਕਸ ਕਰਨਾ ਆ, ਕੱਲ ਨੂੰ ਵਕੀਲ ਸਾਹਿਬ ਆ ਰਹੇ ਨੇ ਤੇ ਫਿਰ ਆਪਾਂ ਪ੍ਰੋਪਰਟੀਆਂ ਦੇ ਇੰਡੀਆ ਦੇ ਵਿਚ, ਚਾਹੇ ਤੁਹਾਡੇ ਕੋਲ ਇੱਕ ਘਰ ਵੀ ਹੈ ਨਾ ਉਹਦੇ ਬਾਰੇ ਵੀ ਤੁਹਾਨੂੰ ਜਾਣਨ ਦੀ ਲੋੜ ਹੈ, ਸੋ ਜ਼ਰੂਰ ਸਾਡੇ ਨਾਲ ਸ਼ਾਮਿਲ ਹੋਇਓ। ਤਾਂ ਲਓ ਜੀ ਪ੍ਰੋਗਰਾਮ ਹੁਣ ਸਮਾਪਤ ਕਰਦੇ ਹਾਂ, ਤੇ ਤੁਹਾਨੂੰ ਜਾਂਦੇ ਜਾਂਦੇ ਨਾ ਮੈਂ ਇੱਕ ਗੀਤ ਸੁਣਾਉਣਾ ਹੈ, ਦਲਜੀਤ ਦੋਸਾਂਝ ਦਾ ਸੁਣਾ ਦਾ, ਨਵਾਂ ਬਿਲਕੁਲ ਨਵਾਂ ਆਇਆ, ਸੁਣਿਆ ਮੈਂ ਵੀ ਨਹੀਂ ਉਦਾਂ, ਇਕੱਠੇ ਸੁਣਦੇ ਹਾਂ ਤੇ ਜੇ ਆ ਗਿਆ ਤਾਂ ਠੀਕ ਹੋਣਾ ਗੀਤ, ਤੇ ਕੱਲ ਦੇ ਪ੍ਰੋਗਰਾਮ ਚ ਫਿਰ ਸ਼ਾਮਿਲ ਹੋਵਾਂਗੇ। ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਤੇ ਬੜੀ ਛੇਤੀ ਸੁਣ ਸਕਦੇ ਹੋ, ਸਾਊਂਡ ਕਲਾਊਡ ਦੇ ਵਿਚ ਸਾਡੇ ਸਿਸਟਮ ਦੇ ਵਿਚ, ਤੇ ਤੁਸੀਂ ਮੇਰੇ ਵੀਡੀਓ ਦੇਖ ਸਕਦੇ ਹੋ ਔਰ ਨਜ਼ਾਰੇ ਲੈ ਸਕਦੇ ਹੋ, ਸਿੱਖ ਸਕਦੇ ਹੋ ਕੁਛ ਨਾ ਕੁਛ, ਸਾਨੂੰ ਦੱਸ ਸਕਦੇ ਹੋ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਊ ਤਾਂ ਇੱਦਾਂ ਵੀਰ ਕਾਨੇ ਮੁੰਡਾ ਕਾਇਮ ਲੱਗਦਾ ਨੀ, ਜਦੋਂ ਜੱਟ ਰੈਡੀ ਹੁੰਦਾ ਥੋੜਾ ਟਾਈਮ ਲੱਗਦਾ। ਤਾਂ ਇੱਦਾਂ ਵੀਰ ਕਾਨੇ ਮੁੰਡਾ ਕਾਇਮ ਲੱਗਦਾ ਨੀ, ਜਦੋਂ ਜੱਟ ਰੈਡੀ ਹੁੰਦਾ ਥੋੜਾ ਟਾਈਮ ਲੱਗਦਾ। ਫੇਰ ਸੈਲਫੀ ਵੀ ਖਿੱਚ ਲਵੀ ਬੱਲੀ ਐ ਨੀ, ਹੋ ਚੱਜ ਨਾ ਤਿਆਰ ਲੈਣ ਦੇ ਅੱਖਰ ਚਾਰ ਕਾਨੇ।
ਗੱਲ ਕਰ ਦੇ ਨਾ ਲਾਉਣ ਇੱਕ ਤੇਰੇ ਉੱਤੇ ਦੂਜਾ ਸਰਦਾਰੀ ਤੇ ਪਰਾਉਣ ਉਹ ਪੂਰੀ ਰੋਇਲ ਚੋਇਸ ਗੱਲ ਕਰ ਦੇ ਨਾ ਲਾਉਣ ਇੱਕ ਤੇਰੇ ਉੱਤੇ ਦੂਜਾ ਸਰਦਾਰੀ ਤੇ ਪਰਾਉਣ ਉਹ ਕਹਿ ਦੇ ਕਪਤਾਨ ਕਪਤਾਨ ਨੀ ਕੇਰਾ ਚੱਤ ਜਾਤਾ ਠਾਰ ਲੈਣ ਦੇ ਲੱਗਦਾ ਨੀ ਜਦੋਂ